ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂਗ ਲਹਿਰਾਂ ਦੀ ਸਾਂਗ ਲਹਿਰਾਂ ਦੀ ਸਾਂਗ
ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮ ਰੇਡੀਓ ਦੇ ਵਿਹੜੇ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਰਦਾਸ ਦੁਆ ਕਰਦੇ ਹਾਂ ਕਿ ਤੁਸੀਂ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਸਾਡਾ ਇਹ ਹਰਮ ਰੇਡੀਓ ਪਰਿਵਾਰ ਇਸੇ ਹੀ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਤੇ ਤੁਸੀਂ ਕੰਮ ਕਰਨ ਤੇ ਚੱਲ ਹੀ ਪਏ ਹੋਵੋਗੇ ਜੀ ਆਪਣੇ ਸਫ਼ਰਾਂ ਵੱਲ ਤਾਂ ਸਾਰੇ ਨਿਕਲ ਹੀ ਗਏ ਆ ਕਿਉਂਕਿ ਹੁਣ ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਦਾ ਦਿਨ ਆ ਗਿਆ ਤੇ ਸ਼ੁੱਕਰਵਾਰ ਤੋਂ ਬਾਅਦ ਫਿਰ 2 ਦਿਨ ਦੀ ਛੁੱਟੀ ਹੁੰਦੀ ਆ ਤੇ ਛੁੱਟੀ ਦੇ ਚਾਵੇ ਇਹ ਸ਼ੁੱਕਰਵਾਰ ਦਾ ਦਿਨ ਕਿੱਦਾਂ ਨਿਕਲ ਜਾਂਦਾ ਜੀ ਪਤਾ ਹੀ ਨੀ ਲੱਗਦਾ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਹਮੇਸ਼ਾ ਦੀ ਤਰ੍ਹਾਂ ਚੱਲਦਾ ਰਹੂਗਾ ਜੀ ਦੱਸ ਦਈਏ ਪਹਿਲਾਂ ਅੱਜ ਕਿੰਨੀ ਤਰੀਕ ਹੋ ਚੁੱਕੀ ਆ ਤੇ ਕਿਹੜਾ ਸਾਲ ਚੱਲ ਰਿਹਾ ਤੇ ਕੀ ਦਿਨ ਆ ਦਿਨ ਤਾਂ ਜੀ ਮੈਂ ਤੁਹਾਨੂੰ ਦੱਸ ਹੀ ਚੁੱਕੀ ਆ ਕਿ ਅੱਜ ਸ਼ੁੱਕਰਵਾਰ ਆ ਤੇ 19 ਅਕਤੂਬਰ ਤੇ 2018 ਤੇ ਟਾਈਮ ਹੋ ਚੁੱਕਾ ਜੀ ਸਾਡੇ ਬ੍ਰਿਸਬਨ ਦੇ ਵਿੱਚ 7:02 ਸਵੇਰ ਦੇ ਪਰ ਸਿਡਨੀ ਸਮੇਂ ਮੁਤਾਬਕ ਮੈਲਬੋਰਨ ਦੇ ਵਿੱਚ ਵੀ 8:02 ਸਵੇਰ ਦੇ ਹੋਏ ਆ ਤੇ ਮੌਸਮ ਦੀ ਗੱਲ ਕਰੀਏ ਤਾਂ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਜੀ ਮੌਸਮ ਅੱਜ ਸ਼ੁਕਰ ਆ ਕੇ ਧੁੱਪ ਲੱਗ ਗਈ ਆ ਜਾਣੀ ਕਿ 2 ਹਫ਼ਤੇ ਹੋ ਗਏ ਲਗਾਤਾਰ ਹੀ ਮੀਂਹ ਪੈ ਰਿਹਾ ਸੀ ਤੇ ਕੱਲ ਵੀ ਥੋੜਾ ਜਿਹਾ ਧੁੱਪ ਲੱਗੀ ਸੀ ਪਰ ਉਸ ਤੋਂ ਬਾਅਦ ਫਿਰ ਬਾਰਿਸ਼ ਆ ਗਈ ਸੋ ਜਿਹੜਾ ਮੌਸਮ ਆ ਜੀ ਉਹ ਕੁਛ ਕਹਿ ਨਹੀਂ ਸਕਦੇ ਕਿ ਕਦੋਂ ਧੁੱਪ ਆ ਜਾਂਦੀ ਹੈ ਤੇ ਕਦੋਂ ਬਾਰਿਸ਼ ਹੋਣ ਲੱਗ ਜਾਂਦੀ ਹੈ ਕੱਲ ਤਾਂ ਇੰਡੀਆ ਵਾਲਾ ਹਿਸਾਬ ਹੋਇਆ ਪਿਆ ਸੀ ਜੀ ਧੁੱਪ ਦੇ ਵਿੱਚ ਬਾਰਿਸ਼ ਹੋ ਰਹੀ ਸੀ ਕਹਿੰਦੇ ਹੁੰਦੇ ਆ ਨਾ ਕਿ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਜਦੋਂ ਧੁੱਪ ਦੇ ਵਿੱਚ ਇੱਦਾਂ ਬਾਰਿਸ਼ ਹੁੰਦੀ ਆ ਪਰ ਸਾਨੂੰ ਤਾਂ ਕਿਸੇ ਨੇ ਵਿਆਹ ਤੇ ਸੱਦਿਆ ਨਹੀਂ ਸੀ ਜੀ ਚਲੋ ਕੋਈ ਗੱਲ ਨੀ ਹਨਾ ਤੇ ਆਪਾਂ ਜੀ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਬੜੇ ਪਿਆਰੇ ਜਿਹੇ ਗੀਤ ਨਾਲ ਤੇ ਗੀਤ ਤੋਂ ਬਾਅਦ ਫਿਰ ਦੱਸਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਪਰ ਹਾਂਜੀ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਸਕਦੇ ਹੋ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਆਈਡੀ ਟੈਲੀਗ੍ਰਾਮ ਦਾ ਨੰਬਰ ਹੈ ਜੀ +9175080144489 ਤੇ ਈਮੇਲ ਰਿਕੁਐਸਟ ਐਟ harmradio.com ਤੇ ਲਓ ਜੀ ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਪਰਸ਼ਾਮਿਆਂ ਤੋਂ ਕੀ ਕਹਿੰਦੇ ਆ ਪਰਸ਼ਾਵੇਂ ਸੁਣਦੇ ਹਾਂ ਹਰਭਜਨ ਮਾਨ ਦੇ ਆਵਾਜ਼ ਦੇ ਵਿੱਚ ਤੇ ਮਿਲਦੇ ਹਾਂ ਜੀ ਫਿਰ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ
ਸੱਚ ਕਿਹਾ ਸਿਆਣਿਆਂ ਨੇ ਇਹ ਗੱਲ ਤੂੰ ਵੀ ਪਰਖ ਲੈ ਪਾਵੇਂ ਸੱਚ ਕਿਹਾ ਸਿਆਣਿਆਂ ਨੇ ਇਹ ਗੱਲ ਤੂੰ ਵੀ ਪਰਖ ਲੈ ਪਾਵੇਂ ਕਦੇ ਸਾਥ ਨਿਭਾਉਂਦੇ ਨਾ ਕਦੇ ਸਾਥ ਨਿਭਾਉਂਦੇ ਨਾ ਨਾਲ ਤਾਂ ਤੁਰ ਪੈਂਦੇ ਪਰਛਾਵੇਂ ਕਦੇ ਸਾਥ ਨਿਭਾਉਂਦੇ ਨਾ ਨਾਲ ਤਾਂ ਤੁਰ ਪੈਂਦੇ ਪਰਛਾਵੇਂ ਕਦੇ ਸਾਥ ਨਿਭਾਉਂਦੇ
ਜੀ ਗਾਣਾ ਸੁਣ ਰਹੇ ਸੀ ਤੁਸੀਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ, ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਮਾਨਾ ਨਹੀਂ ਲੱਭਣੀ ਗਵਾਚੀ ਸੁਪਨਿਆਂ ਦੇ ਸਰਨਾਮੇ। ਸੋ ਵਾਕਈ ਵੀ ਜਦੋਂ ਸੁਪਨਿਆਂ ਦੇ ਸਰਨਾਮੇ ਗਵਾਚ ਜਾਂਦੇ ਆ ਤਾਂ ਫਿਰ ਉਹ ਵਾਪਸ ਨਹੀਂ ਲੱਭਦੀ, ਤੇ ਜਿਹੜੀ ਪਰਛਾਵਾਂ ਵਾ ਉਹ ਕਿੱਥੋਂ ਤੱਕ ਬੰਦੇ ਦਾ ਸਾਥ ਦਿੰਦਾ। ਵੈਸੇ ਕਹਿੰਦੇ ਹੁੰਦੇ ਆ ਨਾ ਕਿ ਇੱਕ ਵਾਰੀ ਕਿਸੇ ਨੇ ਪਰਛਾਵੇਂ ਨੂੰ ਪੁੱਛਿਆ ਕਿ ਤੂੰ ਮੇਰੇ ਨਾਲ ਨਾਲ ਕਿਉਂ ਚੱਲਦਾ ਵਾ, ਤਾਂ ਗੋਸ ਨੇ ਜਵਾਬ ਦਿੱਤਾ ਬੜਾ ਹੀ ਸੋਹਣਾ, ਕਹਿੰਦਾ ਕਿ ਮੇਰੇ ਤੋਂ ਬਿਨਾਂ ਹੋਰ ਹੈ ਵੀ ਕੌਣ ਜਿਹੜਾ ਤੇਰੇ ਨਾਲ ਚੱਲਦਾ। ਸੋ ਬੰਦੇ ਦਾ ਆਪਣਾ ਪਰਛਾਵਾਂ ਉਸਦੇ ਨਾਲ ਤਾਂ ਚੱਲਦਾ ਵਾ, ਪਰ ਇੱਕ ਟਾਈਮ ਏਦਾਂ ਦਾ ਵੀ ਆਉਂਦਾ ਸੀ ਜਦੋਂ ਉਹਦਾ ਪਰਛਾਵਾਂ ਵੀ ਉਹਦਾ ਸਾਥ ਛੱਡ ਜਾਂਦਾ ਵਾ। ਕਦੋਂ ਆਉਂਦਾ ਵਾ ਉਹ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਪਤਾ ਹੋਊਗਾ। ਸੋ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ ਕਿ ਸਾਡਾ ਜਿਹੜਾ ਪਰਛਾਵਾਂ ਵਾ ਜਦੋਂ ਅਸੀਂ ਮਤਲਬ ਕਿ ਸੁਬਹਾ ਦੇ ਟਾਈਮ ਸਮਝ ਲਓ ਜਦੋਂ ਘਰ ਤੋਂ ਤੁਰੀਏ ਤਾਂ ਪਰਛਾਵਾਂ ਹਮੇਸ਼ਾ ਲੰਬਾ ਹੁੰਦਾ ਜਾਂਦਾ, ਪਰ ਜਿਵੇਂ ਜਿਵੇਂ ਦਿਨ ਆਪਣੀ ਚਰਮ ਸੀਮਾ ਤੱਕ ਪਹੁੰਚਦਾ ਵਾ, ਆਪਣੀ ਅੱਗੇ ਅੱਗੇ ਵਧਦਾ, ਟਾਈਮ ਵਧਦਾ ਵਾ, ਤੇ ਉਸ ਤੋਂ ਬਾਅਦ ਜਦੋਂ ਸ਼ਾਮ ਦਾ ਵੇਲਾ ਹੁੰਦਾ ਵਾ ਜਿਹੜਾ ਪਰਛਾਵਾਂ ਵਾ ਅਲੋਪ ਹੋ ਜਾਂਦਾ ਵਾ। ਸੋ ਉਸਦੇ ਵਿੱਚ ਕੀ ਲੌਜਿਕ ਆ ਤੁਸੀਂ ਦੱਸਿਓ ਜ਼ਰੂਰ ਸਾਨੂੰ, ਜੇ ਪਤਾ ਹੋਇਆ ਤੇ ਜੇ ਨਾ ਪਤਾ ਹੋਇਆ ਫਿਰ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ। ਜਾਂ ਫਿਰ ਕਿਸੇ ਨੇ ਕਿਹਾ ਸੀ ਨਾ, ਕਹਿੰਦੇ ਕਿ ਬੜਾ ਸੋਹਣਾ ਲਿਖਿਆ ਕਿਸੇ ਨੇ, ਕਹਿੰਦੇ ਕਿ ਵੀ ਟਾਈਮ ਕੱਢ ਕੇ ਨਾ ਆਪਣਿਆਂ ਨਾਲ ਗੱਲਾਂ ਕਰ ਲਿਆ ਕਰੋ, ਟਾਈਮ ਕੱਢ ਕੇ ਆਪਣਿਆਂ ਨਾਲ ਗੱਲਾਂ ਕਰ ਲਿਆ ਕਰੋ। ਕਹਿੰਦੇ ਜਦੋਂ ਆਪਣੇ ਆਪਣੇ ਨਾ ਰਹਿਣਗੇ ਨਾ ਤਾਂ ਫਿਰ ਉਦੋਂ ਤੁਹਾਡੇ ਕੋਲ ਜਿਹੜਾ ਵਕਤ ਆ ਉਹਦਾ ਵੀ ਕੀ ਕਰੋਗੇ। ਸੋ ਵਾਕਈ ਜੀ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ 8 to 10 ਸਿੱਧੇ ਸਮੇਂ ਮੁਤਾਬਕ। ਸੋ ਇਸ ਟਾਈਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਸਕਦੇ ਹੋ, ਭੇਜ ਸਕਦੇ ਹੋ ਜੀ ਸਾਨੂੰ ਆਪਣੀ ਪਸੰਦ ਦੇ ਗਾਣੇ ਅਗਰ ਤੁਸੀਂ ਸੁਣਨਾ ਚਾਹੁੰਦੇ ਹੋ। ਪਰ ਸਾਰਿਆਂ ਤੋਂ ਪਹਿਲਾਂ ਦੱਸ ਦਈਏ ਜੀ ਅੱਜ ਦੁਸ਼ਹਿਰਾ ਵਾਸਤੇ ਸਾਰਿਆਂ ਨੂੰ ਸਾਡੇ ਵੱਲੋਂ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ 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 ਮੁਬਾਰਕਾਂ। ਤੇ ਤੁਸੀਂ ਜਿਸ ਤਰੀਕੇ ਦੇ ਨਾਲ ਵੀ ਦੁਸ਼ਹਿਰਾ ਮਨਾਉਂਦੇ ਹੋ, ਕੀ ਸੋਚਦੇ ਹੋ ਤੇ ਕਿੱਦਾਂ ਦੁਸ਼ਹਿਰਾ ਮਨਾਉਂਦੇ ਹੋ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਤੇ ਸਾਂਝਾ ਕਰਨ ਲਈ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸਾਨੂੰ ਤੁਸੀਂ ਮੈਸੇਜ ਭੇਜ ਸਕਦੇ ਹੋ ਤੇ ਜੇ ਲਿਖ ਨਹੀਂ ਸਕਦੇ ਤਾਂ ਜਨਾਬ ਤੁਸੀਂ ਸਾਨੂੰ ਤੁਹਾਨੂੰ ਪਤਾ ਹੀ ਹੈ ਜੀ ਕਿੱਦਾਂ ਹਨਾ, ਹਾਂਜੀ ਵੋਇਸ ਮੈਸੇਜ ਦੇ ਉੱਪਰ ਵੀ ਭੇਜ ਸਕਦੇ ਹੋ ਕਿ ਤੁਸੀਂ ਦੁਸ਼ਹਿਰਾ ਵਾ ਜਿਹੜਾ ਜਦੋਂ ਇੰਡੀਆ ਵਿੱਚ ਹੁੰਦੇ ਸੀ ਉਦੋਂ ਤੇ ਜਾਂ ਫਿਰ ਹੁਣ ਇੱਥੇ ਕਿੱਦਾਂ ਮਨਾਉਂਗੇ ਹਨਾ, ਤੇ ਜਾਂ ਫਿਰ ਕਿੱਦਾਂ ਮਨਾਉਂਦੇ ਸੀ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਬੁਝਾਰਤਾਂ ਵੀ ਪਾਵਾਂਗੇ ਤੇ ਤੁਹਾਨੂੰ ਯਾਦ ਹੋਊਗਾ ਸਾਰਿਆਂ ਨੂੰ, ਆਏ ਮੈਂ ਤੁਹਾਨੂੰ ਪੈਸੇ ਨੱਪਣ ਨੀ ਦਿੰਦੀ ਆਪਣੇ ਹਨਾ, ਜਿਹੜੇ ਮੈਂ ਤੁਹਾਨੂੰ ਸਾਰਿਆਂ ਨੂੰ ਪਿਛਲੀ ਵਾਰੀ $100 ਦਿੱਤੇ ਸੀ ਉਹਦੀ ਕੀ ਕੀ ਸ਼ੋਪਿੰਗ ਕੀਤੀ ਹੈ ਤੁਸੀਂ, ਹੁਣ ਤਾਂ ਇੱਕ ਹਫ਼ਤਾ ਦਿੱਤਾ ਤੁਹਾਨੂੰ ਹਨਾ ਸ਼ੋਪਿੰਗ ਕਰਨ ਦੇ ਲਈ। ਸੋ 3 ਚੀਜ਼ਾਂ ਲੈਣੀਆਂ ਸੀ, ਮੀਨਸ ਕਿ ਉਹ ਜਿਹੜੇ ਪੈਸੇ ਆ $100 ਤੁਸੀਂ 3 ਥਾਵਾਂ ਤੇ ਖਰਚਣੇ ਆ, ਤੇ ਉਹਨੂੰ ਕਿੱਦਾਂ ਖਰਚੋਗੇ ਜ਼ਰੂਰ ਦੱਸਿਓ। ਉਦੋਂ ਬਾਅਦ ਇੱਕ ਮੈਜਿਕ ਤੁਹਾਨੂੰ ਮੈਂ ਦੱਸੂਗੀ, ਠੀਕ ਹੈ ਫਿਰ। ਤੇ $100 ਤਿੰਨ ਜਗ੍ਹਾ ਤੇ ਤੁਸੀਂ ਖਰਚਣੇ ਆ, 3 ਚੀਜ਼ਾਂ ਲੈਣੀਆਂ ਨੇ ਜਾਂ ਕਹਿ ਲਓ ਹਨਾ 3 ਥਾਵਾਂ ਤੇ ਉਹ $100 ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਤੁਸੀਂ ਕਿਹੜੀ ਕਿਹੜੀ ਚੀਜ਼ ਲਓਗੇ ਜਾਂ ਕਿੱਥੇ ਕਿੱਥੇ ਉਹ $100 ਨੂੰ ਖਰਚੋਗੇ, ਸੋ ਜ਼ਰੂਰ ਸਾਨੂੰ ਦੱਸਿਓ। ਤੇ ਨਾਲ ਦੀ ਨਾਲ ਆਪਾਂ ਦੁਸ਼ਹਿਰੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਅੱਜ ਕਰੂੰਗੀ, ਪਰ ਉਹ ਥੋੜਾ ਜਿਹਾ ਰੋਕ ਕੇ ਤੇ ਖ਼ਬਰਾਂ ਬਾਰੇ ਵੀ ਗੱਲਾਂ ਪਤਾ ਕਰਾਂਗੇ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਥੋੜੇ ਟਾਈਮ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਣਗੇ। ਤੇ ਬਾਕੀ ਗਾਣੇ ਤੁਹਾਡੀ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ ਦੱਸ ਦਿਓ ਜੀ। ਤੁਹਾਡਾ ਕੋਈ ਮਨਪਸੰਦ ਗੀਤ ਹੋਵੇ ਜਾਂ ਫਿਰ ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤਾਂ ਅਸੀਂ ਜ਼ਰੂਰ ਜੀ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੁਖਵਿੰਦਰ ਸੰਮੇਸ਼ਨ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਤੇ ਰਜਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ ਸਾਰਿਆਂ ਨੂੰ। ਤੇ ਲਓ ਜੀ ਤੁਹਾਡੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਤੱਕ ਪਹੁੰਚ ਗਈ ਆ, ਤੇ ਸਾਰਿਆਂ ਵੱਲੋਂ ਤੁਹਾਨੂੰ ਵੀ ਪਿਆਰੀ ਜੀ ਸਤਿ ਸ੍ਰੀ ਅਕਾਲ ਅਸੀਂ ਕਹਿ ਦਿੰਦੇ ਹਾਂ ਜੀ। ਤੇ ਅੱਜ ਦੁਸ਼ਹਿਰੇ ਦੇ ਦਿਨ ਤੇ ਲਾਵਾਂਗੇ ਰੌਣਕਾਂ। ਤੇ ਦੱਸਿਓ ਜੀ ਦੁਸ਼ਹਿਰਾ ਜਿਹੜਾ ਮਨਾਇਆ ਜਾਂਦਾ ਸੀਗਾ ਇਸ ਤੋਂ ਤੁਸੀਂ ਕੀ ਸਿੱਖਿਆ? ਵੈਸੇ ਤਾਂ ਪਤਾ ਹੀ ਹੋਊਗਾ ਕਿਉਂਕਿ ਸ਼ੁਰੂ ਤੋਂ ਹੀ ਲੈ ਕੇ ਹਨਾ ਛੋਟੀਆਂ ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਕਲਾਸਾਂ ਤੋਂ ਦੁਸ਼ਹਿਰੇ ਦਾ ਇੱਕ ਐਸੇ ਵੀ ਆਉਂਦਾ ਹੁੰਦਾ ਸੀ, ਉਹਨੂੰ ਬੜੇ ਰੱਟੇ ਲਾਉਂਦੇ ਹੁੰਦੇ ਸੀ। ਦੁਸ਼ਹਿਰਾ ਦੀਵਾਲੀ ਹਨਾ ਕਹਿੰਦੇ ਹੁੰਦੇ ਸੀ ਨਾ ਕਿ ਪੇਪਰਾਂ ਵਿੱਚ ਉਹਨਾਂ ਚੋਂ ਇੱਕ ਤਾਂ ਆਇਆ ਹੀ ਆਇਆ, ਲੇਖ ਆਉਣਾ ਹੀ ਆ ਹਨਾ। ਤੇ ਲਓ ਫਿਰ ਪਤਾ ਤਾਂ ਸਾਨੂੰ ਸਾਰਿਆਂ ਨੂੰ ਹੋਊਗਾ, ਦੇਖਦੇ ਹਾਂ ਜੀ ਅੱਜ ਤੁਹਾਨੂੰ ਕਿੰਨਾ ਕਿੰਨਾ ਪਤਾ ਵਾ, ਬਹੁਤ ਕੁਛ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਵਾ। ਸੋ ਦੇਖਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਮੈਂ ਕੀ ਦੇਖ ਕੇ ਚਾਹੁੰਦੀ ਹਾਂ। ਪਰ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਕਿਉਂਕਿ ਬਹੁਤ ਸੋਹਣੀਆਂ ਸੋਹਣੀਆਂ ਪੰਜਾਬੀ ਫਿਲਮਾਂ ਵੀ ਰਿਲੀਜ਼ ਹੋ ਰਹੀਆਂ, ਆਟੇ ਦੀ ਚਿੜੀ ਮੂਵੀ ਆਈ ਆ ਹਨਾ, ਜੇ ਕਿਸੇ ਨੇ ਦੇਖੀ ਹੈ ਤਾਂ ਸਾਨੂੰ ਦੱਸਿਓ ਜ਼ਰੂਰ। ਚਲੋ ਕੋਈ ਗੱਲ ਨੀ ਜੀ, ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ, ਮਿਲਦੇ ਹਾਂ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਵੇਖਣਾ ਚ ਮੀਰਾ ਕਿਸ ਗਿੰਡ ਜੀ ਸਪੁੱਤਾਂ ਵਾਂਗੂ ਕਾਲੀ ਜੱਟ ਜੱਟੀ ਤੇਰੀ ਭੈਣ ਵੇ ਸਾਬ ਸੋਹਣਿਆ ਤੱਕਣੀ ਕਿਉਂ ਤੇਰੀ ਆ ਖਰਾਬ ਸੋਹਣਿਆ ਹੋਈ ਉਤੋਂ ਅੱਜ ਆ ਸਿਰੇ ਤੱਕ ਡੱਕਦਾ ਉਹ ਬੋਲੀ ਤੇਰੀ ਸ਼ਹਿਦ ਵਰਗੀ ਮੁੱਛ ਰੱਖ ਕੇ ਵੈਲੀ ਜਾ ਲੱਗਦਾ ਬੋਲੀ ਤੇਰੀ ਸ਼ਹਿਦ ਵਰਗੀ ਮੁੱਛ ਰੱਖ ਕੇ ਵੈਲੀ ਜਾ ਲੱਗਦਾ ਬੋਲੀ ਤੇਰੀ ਸ਼ਹਿਦ ਵਰਗੀ
ਤੁਹਾਡੀ ਪਸੰਦ ਦਾ ਕੋਈ ਗੀਤ ਹੋਵੇ ਤੇ ਬੁਝਾਰਤ ਆ ਜਿਹੜੀ ਉਹ ਵੀ ਤੁਹਾਨੂੰ ਜ਼ਰੂਰ ਪਾਉਣੀ ਆ ਪਰ ਬੁਝਾਰਤ ਮੈਂ ਕਹਿੰਦੀ ਥੋੜੀ ਜਿਹੀ ਰੋਕ ਕੇ ਪਾ ਦਈਏ ਕਿਉਂਕਿ ਬੁਝਾਰਤ ਨਾ ਅੱਜ ਮੈਂ ਬੜੀ ਸੌਖੀ ਬੁਝਾਰਤ ਲੈ ਕੇ ਆਈ ਹਾਂ ਤਾਂ ਕਰਕੇ ਜੇ ਮੈਂ ਤੁਹਾਨੂੰ ਹੁਣੇ ਦੱਸਤਾ ਤੁਸੀਂ ਮੈਨੂੰ ਫਿਰ ਹੁਣੇ ਜਵਾਬ ਭੇਜ ਦੇਣਾ ਫਿਰ ਉਹ ਗੱਲ ਜੀ ਹੁਣੀ ਨੀ ਪਰ ਪਹਿਲਾਂ ਤੁਹਾਨੂੰ ਮੈਂ ਦੱਸਿਆ ਜੀ ਕਿ ਤੁਹਾਨੂੰ ਆਪਾਂ ਪਿਛਲੀ ਵਾਰੀ $100 ਸਾਰਿਆਂ ਨੂੰ ਦਿੱਤਾ ਸੀਗਾ ਤੇ ਜਿਹੜੇ ਰਹਿ ਗਏ ਉਹਨਾਂ ਨੂੰ ਚੱਲ ਅੱਜ ਦੇ ਦਿੰਦੇ ਹਾਂ ਕਿਉਂਕਿ ਦੁਸਹਿਰਾ ਵਾ ਦੁਸਹਿਰੇ ਦੇ ਵਾਲੇ ਦਿਨ ਕਹਿੰਦੇ ਸ਼ੋਪਿੰਗ ਕਰ ਲੈਣੀ ਚਾਹੀਦੀ ਆ ਸੋ ਉਹ $100 ਤੁਸੀਂ ਤਿੰਨ ਥਾਵਾਂ ਤੇ ਵਰਤਣਾ ਵਾ ਤਿੰਨ ਥਾਵਾਂ ਤੇ ਖਰਚ ਕਰਨਾ ਤੁਸੀਂ ਕਿਹੜੀ ਕਿਹੜੀ ਚੀਜ਼ ਲਾਓਗੇ ਤੇ ਉਹਨਾਂ ਚਿਰ ਤੁਸੀਂ ਜੀ ਚਲੋ ਆਪਦੀ ਸ਼ੋਪਿੰਗ ਚ ਮਗਨ ਹੋਵੋ ਤੇ ਨਾਲ ਨਾਲ ਜੇ ਤੁਹਾਡੀ ਖ਼ਬਰਾਂ ਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਕੋਈ ਏਦਾਂ ਦੀ ਖ਼ਬਰ ਆ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਫਟਾਫਟ ਲਿਖ ਕੇ ਸਾਨੂੰ +9175080144899 ਤੇ ਫਟਾਫਟ ਭੇਜ ਦੋ ਤਾਂ ਜੋ ਅਸੀਂ ਬਰਾੜ ਸਾਹਿਬ ਦੇ ਹੁੰਦੇ ਹੁੰਦੇ ਖ਼ਬਰ ਬਾਰੇ ਉਸ ਬਾਰੇ ਗੱਲਬਾਤ ਕਰ ਸਕੀਏ ਤੇ ਤੁਹਾਡੇ ਸਾਰਿਆਂ ਦੇ ਨਾਲ ਉਸਦੀ ਸਾਂਝ ਵੀ ਪਾ ਸਕੀਏ ਤੇ ਲਓ ਫਿਰ ਹੁਣ ਖ਼ਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੰਟੂ ਬਰਾੜ ਜੀ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਆ ਸੋ ਕਹਿੰਦੇ ਹਾਂ ਜੀ ਉਹਨਾਂ ਨੂੰ ਨਿੱਘੀ ਜੀ ਆਇਆ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਕੜਿਆ ਹੋਣਾ ਪਰ ਐਡਲੇਟ ਦੇ ਵਿੱਚ ਭਾਰੀ ਬੱਦਲਬਾਈ ਜਿਹਨੂੰ ਕਹਿ ਸਕਦੇ ਹਾਂ ਛਾਈ ਹੋਈ ਆ ਜੀ ਹਵਾ ਵਗ ਰਹੀ ਆ ਸੂਰਜ ਦਾ ਅਜੇ ਤੱਕ ਕੋਈ ਨਾ ਨਿਸ਼ਾਨ ਨੀ ਆਸਮਾਨ ਨੀਲੇ ਦੀ ਥਾਂ ਤੇ ਅੱਜ ਹੋਰ ਹੀ ਖਾਕੀ ਜਿਹਾ ਹੋਇਆ ਪਿਆ ਜਿਹੜਾ ਬੱਦਲਾਂ ਵੇਲੇ ਹੁੰਦਾ ਸੋ ਦਿਨ ਕਹਿੰਦੇ ਨੇ ਇੱਕ ਦਿਨ ਚੜਿਆ ਹੋ ਕੇ ਵੀ ਥੋੜਾ ਜਿਹਾ ਨਾ ਚੜਿਆ ਜਿਹਾ ਲੱਗਦਾ ਮੂੰਹ ਥੋੜਾ ਜਿਹਾ ਲੱਗਦਾ ਹਲੇ ਸੋ ਉਮੀਦ ਆ ਵੀ ਦਿਨੇ ਜਿਹੜਾ ਸਾਫ਼ ਦਿਨ ਹੋ ਗਏ ਤੇ ਫਿਰ ਅਸੀਂ ਜਿਹੜੇ ਕੰਮ ਵਾਲੇ ਲੋਕ ਬਾਹਰ ਨਿਕਲਾਂਗੇ
ਬਿਲਕੁਲ ਜੀ ਵੈਸੇ ਚਲੋ ਵਧੀਆ ਗੱਲ ਆ ਜੀ ਬਾਕੀ ਹੁਣ ਅੱਜ ਦਾ ਦਿਨ ਹੀ ਆ ਤੇ ਉਸ ਤੋਂ ਬਾਅਦ ਚ ਦੋ ਦਿਨ ਫਿਰ ਘਰ ਹੀ ਆ ਛੁੱਟੀ ਹੁੰਦੀ ਆ ਸੋ ਗੱਲਬਾਤ ਕਰਦੇ ਹਾਂ ਜੀ ਖ਼ਬਰਾਂ ਬਾਰੇ ਖ਼ਬਰਾਂ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਥੋੜੀ ਜਿਹੀ ਦੁਸਹਿਰੇ ਬਾਰੇ ਗੱਲ ਕਰ ਲਈਏ ਜੀ ਅੱਜ ਦੁਸਹਿਰਾ ਵਾ ਤੇ ਕਹਿੰਦੇ ਆ ਨਾ ਕਿ ਵੀ ਇਹ ਬੁਰਾਈ ਨੂੰ ਖਤਮ ਕਰਨ ਤੇ ਈਸਾਈ ਦੀ ਜਿੱਤ ਦਾ ਪ੍ਰਤੀਕ ਆ ਸੋ ਇਸ ਦੇ ਬਾਰੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਬਰਾੜ ਸਾਹਿਬ
ਦੇਖੋ ਜੀ ਪਹਿਲੀ ਗੱਲ ਤਾਂ ਇਹ ਸਾਨੂੰ ਅੱਛਾਈ ਤੇ ਬੁਰਾਈ ਨੂੰ ਸਮਝਣਾ ਪੈਣਾ ਵੀ ਅੱਛਾਈ ਕੀ ਆ ਤੇ ਬੁਰਾਈ ਕੀ ਆ ਅੱਛਾਈ ਤੇ ਬੁਰਾਈ ਦੇ ਮਾਮਲੇ ਚ ਸਾਡੇ ਬਹੁਤ ਸਾਰੇ ਮਾਪਦੰਡ ਆ ਤੇ ਉਹ ਅੱਡੋ ਅੱਡ ਪਰਸਨ ਟੂ ਪਰਸਨ ਬਦਲ ਜਾਂਦੇ ਆ। ਤੇ ਜਿੱਥੇ ਮਹਾਤਮਾ ਬੁੱਧ ਦੀਆਂ ਇਹ ਗੱਲ ਇਹ ਲਾਈਨਾਂ ਮੈਂ ਕੱਲ ਪਰਸੋਂ ਹੀ ਗੱਲ ਕਰਕੇ ਹਟਿਆ ਸੀ, ਮਹਾਤਮਾ ਬੁੱਧ ਦੀਆਂ ਲਾਈਨਾਂ ਕਿਤੇ ਨਾ ਕਿਤੇ ਸਾਰਥਕ ਨੇ, ਜਿਹਦੇ ਚ ਕਿਹਾ ਜਾ ਗਿਆ ਵੀ ਜੇ ਆਦਮੀ ਇਹ ਸਮਝ ਜੇ ਵੀ ਗਲਤ ਮੂਰਲਾ ਵੀ ਨੀ ਹੈ, ਤੇ ਉਹ ਮੂਰਲੇ ਦੇ ਆਪਣਾ ਇੱਕ ਵਿਚਾਰ ਆ ਤੇ ਉਹਦੀ ਆਪਣੀ ਇੱਕ ਸੋਚ ਆ, ਕਿਉਂਕਿ ਉਹ ਆਪ ਇੱਕ ਉਹ ਇੱਕ ਵੱਖਰਾ ਉਹਦੀ ਹਸਤੀ ਆ, ਉਹ ਇੱਕ ਵੱਖਰਾ ਇਨਸਾਨ ਆ, ਵੱਖਰੀ ਹਸਤੀ ਆ, ਉਹਦਾ ਵੱਖਰਾ ਦਿਮਾਗ ਆ, ਵੱਖਰੀ ਸੋਚ ਆ। ਸੋ ਜਿੱਦਣ ਦੁਨੀਆਂ ਨੇ ਇਹ ਸਮਝ ਲਿਆ ਵੀ ਗਲਤ ਮੂਰਲਾ ਵੀ ਨੀ ਪਰ ਉਹਦੀ ਸੋਚ ਆ, ਇਹ ਮੇਰੀ ਸੋਚ ਆ, ਤਾਂ ਉਦਣ ਅੱਛਾਈ ਤੇ ਬੁਰਾਈ ਖਤਮ ਹੀ ਹੋ ਜਾਂਦੀ ਹੈ, ਨਾ ਅੱਛਾਈ ਰਹਿਣੀ ਹੈ ਨਾ ਬੁਰਾਈ ਰਹਿਣੀ ਹੈ, ਦੋਨੇ ਚੀਜ਼ਾਂ ਖਤਮ ਹੋ ਜਾਣਗੀਆਂ। ਕਿਉਂਕਿ ਕਾਰਨ ਇਹ ਆ, ਅੱਛਾਈ ਤੇ ਬੁਰਾਈ ਆ ਜਿਹੜੀ ਉਹ ਸਾਡੀਆਂ ਸੋਚ ਚੋਂ ਹੀ ਉਪਜੀਆਂ ਹੋਈਆਂ ਚੀਜ਼ਾਂ, ਅਸੀਂ ਸੋਚ ਦੇ ਵਿੱਚ ਹੀ ਉਹਨਾਂ ਨੂੰ ਅੱਛੇ ਤੇ ਮਾੜੇ, ਚੰਗੇ ਤੇ ਮਾੜੇ ਕਹੇ ਆ। ਪਰ ਹੁਣ ਦੂਜੇ ਪਾਸੇ ਆ ਜਾਂਦੇ ਕੰਮਾਂ ਦੀ ਗੱਲ, ਕੰਮ ਚੰਗੇ ਮਾੜੇ, ਜਿਹਨੂੰ ਅਸੀਂ ਕਹੀਏ ਸੋਚ ਚੰਗੀ ਮਾੜੀ ਤਾਂ ਇੱਕ ਪਾਸੇ ਹੋ ਗਈ ਵੀ ਸੋਚ ਤਾਂ ਉਹਦੀ ਆਪਦੀ ਆ, ਆਪਦਾ। ਹੁਣ ਉਹ ਸੋਚ ਜਦੋਂ ਮਾੜੇ ਪਾਸੇ ਨੂੰ ਚੱਲ ਪੈਂਦੀ ਆ, ਗਲਤ ਪਾਸੇ ਨੂੰ ਚੱਲ ਪੈਂਦੀ ਆ ਦੂਜੇ ਦੇ ਕਹਿਣ ਮੁਤਾਬਕ, ਉਹ ਬੰਦਾ ਤਾਂ ਨਹੀਂ ਕਹਿੰਦਾ ਹੈਗਾ ਗਲਤ ਆ, ਉਹ ਬੰਦਾ ਤਾਂ ਕਹਿੰਦਾ ਵੀ ਮੈਂ ਸਹੀ ਆ ਦੂਜਾ ਗਲਤ ਆ, ਪਰ ਉਦੋਂ ਫਿਰ ਉਹਨੂੰ ਇਹ ਲੱਗਦਾ ਵੀ ਜੋ ਮੈਂ ਕੰਮ ਕਰਨਾ ਜਾਂ ਕਰ ਰਿਹਾ ਉਹ ਮੇਰਾ ਜਾਇਜ਼ ਆ ਤੇ ਅਗਲੇ ਦਾ ਨਜਾਇਜ਼ ਆ, ਤੇ ਜਾਣੇ ਚ ਜਾਂ ਅਣਜਾਣੇ ਚ ਉਹ ਫਿਰ ਗਲਤੀ ਕਰਦਾ। ਸੋ ਇਹ ਅੱਛਾਈ ਬੁਰਾਈ ਦਾ ਜਿਹੜਾ ਆਪਸ ਵਿੱਚ ਦੀ ਇੱਕ ਵੱਖਰਾ ਜਾਂ ਜਿਹੜਾ ਵਿਰੋਧ ਭਾਸ ਰਹਿਣੀ ਆ, ਤੇ ਜਿਹਦੇ ਚ ਇਹ ਲੱਗਦਾ ਹੀ ਰਹਿਣਾ ਇੱਕ ਧਿਰ ਨੂੰ ਵੀ ਮੈਂ ਸਹੀ ਆ ਤੇ ਦੂਜਾ ਗਲਤ ਆ, ਭਾਵੇਂ ਵੇਦ ਕਿਤੇਬ ਜਾਂ ਗ੍ਰੰਥ ਇਹ ਗੱਲ ਨਹੀਂ ਕਹਿੰਦੇ, ਉਹ ਕਹਿੰਦੇ ਆ ਵੀ ਹਰ ਬੰਦੇ ਦੀ ਆਪਣੀ ਸੋਚ ਆ, ਆਪਣੀ ਸਮਝ ਆ, ਤੇ ਭਾਣੇ ਚ ਹੋ ਰਿਹਾ ਕਰੇ ਕਰਾਵੇ ਆਪੇ ਆ, ਬਹੁਤ ਸਾਰੀ ਗੱਲਾਂ ਇਹ ਕਹਿੰਦੇ ਆ। ਪਰ ਨਾਲ ਨਾਲ ਜੀਵਨ ਜਾਂਚ ਆ ਜਿਹੜੀ, ਜੀਵਨ ਜਾਂਚ ਦੇ ਵਿੱਚ ਸਾਨੂੰ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ। ਅਸੀਂ ਅਕਸਰ ਸਿੱਖਦੇ ਨੀ, ਅਸੀਂ ਸਿਖਾਉਣੇ ਬਹੁਤ ਜ਼ਿਆਦੇ ਆ, ਇਹ ਸਾਡੇ ਚ ਕਮੀ ਆ। ਅਸੀਂ ਸਿੱਖਣ ਦਾ ਮਤਲਬ ਕੀ ਹੁੰਦਾ ਵੀ ਸਾਨੂੰ ਜੇ ਸਾਡੇ ਪੇਰੈਂਟਸ ਬਜ਼ੁਰਗਾਂ ਨੇ ਜਾਂ ਮਾਸਟਰਾਂ ਨੇ ਸਾਨੂੰ ਬੈਠ ਕੇ ਸਮਝਾਉਂਦੇ ਸੀ ਵੀ ਆਹ ਚੰਗਾ ਤੇ ਆਹ ਮਾੜਾ, ਤਾਂ ਹੁਣ ਤੁਸੀਂ ਆਪਦੇ ਸੀਨੇ ਤੇ ਹੱਥ ਰੱਖ ਕੇ ਦੇਖੋ ਤੇ ਪੁੱਛੋ ਵੀ ਕੀ ਮੈਂ ਉਦੋਂ ਸਮਝਦਾ ਸੀ, ਕੀ ਮੈਂ ਉਦੋਂ ਮਾਸਟਰਾਂ ਨੂੰ ਚੰਗਾ ਸਮਝਦਾ ਸੀ, ਮਾਸਟਰਾਂ ਨੂੰ ਗਾਲਾਂ ਦਿੰਦੇ ਸੀ, ਘਰਦਿਆਂ ਨੂੰ ਅਸੀਂ ਬਾਪੂ ਨੂੰ ਬੁੜਾ ਤੱਕ ਕਹਿੰਦੇ ਵੀ ਸਾਡਾ ਬੁੜਾ ਤਾਂ ਬੁੜ ਬੁੜ ਕਰਦਾ ਐਵੇਂ ਬੋਲੀ ਜਾਂਦਾ, ਸਾਡੀ ਬੁੜੀ ਨੂੰ ਤਾਂ ਬਾਣ ਆ ਬੋਲਣ ਦੀ, ਏਦਾਂ ਦੇ ਅਸੀਂ ਡਾਇਲੋਗ ਇਹ ਵਰਤਦੇ ਸੀ। ਹਾਲਾਂਕਿ ਕੀ ਸੀ ਉਹ ਸਾਨੂੰ ਚੰਗਿਆਈ ਤੇ ਮਾੜੇ ਮਾੜੇ ਦਾ ਅੰਤਰ ਸਿਖਾਉਂਦੇ ਸੀ, ਉਸ ਟਾਈਮ ਅਸੀਂ ਸਿੱਖਿਆ ਨੀ। ਹੁਣ ਅਸੀਂ ਆਪਦੀ ਬੁੱਧੀਜੀਵਤਾ ਆਪਦੇ ਗਾਂ ਬੱਚਿਆਂ ਤੇ ਝਾੜਦੇ ਹਾਂ, ਜਾਂ ਜਿੱਥੇ ਵੀ ਕੋਈ ਮਿਲ ਜੇ ਜਿਹਦੇ ਤੇ ਝਾੜ ਸਕਦੇ ਹੋਈ ਅਸੀਂ ਉੱਥੇ ਝਾੜਦੇ ਹਾਂ ਵੀ ਆਹ ਤੇਰੇ ਲਈ ਚੰਗਾ ਤੇ ਆਹ ਮਾੜਾ। ਸੋ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਸਿੰਪਲ ਜਿਹਾ ਫੰਡਾ ਵੀ ਜੇ ਤੁਸੀਂ ਕਿਸੇ ਨੂੰ ਸਿਖਾਉਣਾ ਜਾਣਦੇ ਹੋ ਤਾਂ ਸਭ ਤੋਂ ਪਹਿਲਾਂ ਆਪ ਸਿੱਖ ਬਣੋ, ਆਪ ਸਿੱਖਣ ਵਾਲੇ ਬਣੋ। ਜੇ ਆਪ ਸਿੱਖ ਸਕਦੇ ਹੋ ਕੁਛ ਫੇਰ ਹੀ ਦੂਜੇ ਤੇ ਲੈਕਚਰ ਦਿਓ। ਜੇ ਤੁਸੀਂ ਆਪ ਸਿੱਖਣਾ ਨੀ ਚਾਹੁੰਦੇ, ਆਪ ਕੋਈ ਬੁਰਾਈ ਛੱਡਣਾ ਨੀ ਚਾਹੁੰਦੇ ਤੇ ਦੂਜੇ ਨੂੰ ਅੱਛਾਈ ਦਾ ਲੈਕਚਰ ਦਿੰਦੇ ਹੋ, ਤਾਂ ਫੇਰ ਉਹ ਕਿਤੇ ਨਾ ਕਿਤੇ ਗਲਤ ਆ। ਹੁਣ ਜਿਹੜੀ ਰਾਮ ਰਾਵਣ ਦੀ ਗੱਲ ਆਉਂਦੀ ਆ, ਭਾਵੇਂ ਇਹਨੂੰ ਮਿਥਿਹਾਸ ਕਿਹਾ ਜਾਂਦਾ, ਪਰ ਇੱਕ ਮਿਥਿਹਾਸ ਜਦੋਂ ਸਦੀਆਂ ਤੋਂ ਚੱਲਦਾ ਆ ਜੇ ਤੇ ਸਦੀਆਂ ਤੋਂ ਉਹਨੂੰ ਰਿਪੀਟ ਕੀਤਾ ਜਾਵੇ ਤਾਂ ਉਹ ਕਹਿੰਦੇ ਆ ਵੀ ਉਹ ਝੂਠ ਵੀ ਸੱਚ ਲੱਗਣ ਲੱਗ ਜਾਂਦਾ। ਦੇਖੋ ਮੈਂ ਇੱਥੇ ਆਪਦੇ ਸ਼ਬਦਾਂ ਨੂੰ ਕਹਿਣਾ ਵੀ ਕਿਸੇ ਨੂੰ ਲੱਗਣ, ਮੈਂ ਸ਼ਬਦ ਮੈਂ ਕਿਸੇ ਨੂੰ ਝੂਠ ਨਹੀਂ ਕਹਿ ਰਿਹਾ। ਜੋ ਵੀ ਹੈ ਜਿਸਨੇ ਵੀ, ਚਾਹੇ ਇਹ ਅਸੀਂ ਖੁਦ ਕਹਿੰਦੇ ਆ ਵੀ ਭਗਵਾਨ ਵਾਲਮੀਕ ਨੇ ਕਥਾ ਲਿਖੀ ਜਾਂ ਉਦਾਂ ਲਿਖੀ, ਪਰ ਇਹ ਦੇਖੋ ਕਥਾ ਜੋ ਕਹੀ ਜਾਂਦੀ ਆ ਤਾਂ ਕਥਾ ਹੀ ਹੈ, ਠੀਕ ਹੈ ਨਾ। ਉਹ ਇਤਿਹਾਸ ਤੇ ਮਿਥਿਹਾਸ ਚ ਫਰਕ ਹੋ ਜਾਂਦਾ। ਉਸ ਕਥਾ ਦੇ ਵਿੱਚ ਇੱਕ ਮਕਸਦ ਕੀ ਸੀ ਉਹਦਾ ਲਿਖਣ ਦਾ ਜਾਂ ਲਿਖੀ ਕਿਉਂ ਵੀ, ਤਾਂ ਉਹ ਸਿਰਫ ਇਹ ਸੀ ਵੀ ਸਮਾਜ ਨੂੰ ਇਹ ਦਰਸਾਉਣਾ ਵੀ ਜਿਹੜੇ ਚੰਗੇ ਕਾਰਜ ਕਰਦਾ, ਜਿਹੜੇ ਚੰਗੇ ਕੰਮ ਕਰਦਾ ਉਹਨੂੰ ਸਦੀਵੀ ਉਹਨੂੰ ਯਾਦ ਰੱਖਿਆ ਜਾਂਦਾ, ਉਹਦੇ ਚੰਗਾ ਕਾਰਜਾਂ ਕਰਕੇ ਉਹਨੂੰ ਪੂਜਿਆ ਜਾਂਦਾ, ਜਿਹੜਾ ਮਾੜੇ ਕਾਰਜ ਕਰਦਾ ਉਹਨੂੰ ਨਿੰਦਿਆ ਜਾਂਦਾ, ਉਹਦੇ ਤੇ ਥੁੱਕਿਆ ਜਾਂਦਾ, ਉਹਦੇ ਤੇ ਉਹਨੂੰ ਨਫ਼ਰਤ ਦਾ ਪਾਤਰ ਬਣ ਕੇ ਤੇ ਉਹਨੂੰ ਗਾਲਾਂ ਮਿਲਦੀਆਂ। ਸੋ ਹੁਣ ਜੇ ਤਾਂ ਇਕੱਲੀ ਸਿਰਫ ਇਹ ਹੋਵੇ ਬੰਦੇ ਦਾ ਨਾ ਅਮਰ ਹੋਣਾ, ਤੇ ਨਾ ਅਮਰ ਤਾਂ ਜਿੱਥੇ ਰਾਮ ਦਾ ਹੋਇਆ ਤੇ ਰਾਵਣ ਦਾ ਵੀ ਹੋ ਗਿਆ, ਤਾਂ ਕੋਈ ਫਰਕ ਨੀ ਪੈ ਗਿਆ। ਪਰ ਗੱਲ ਇਹ ਹੈ ਵੀ ਉਹ ਚੰਗੇ ਤੇ ਮਾੜੇ ਕਾਰਜਾਂ ਕਰਕੇ ਹੋਇਆ, ਰਾਮ ਨੂੰ ਤੇ ਰਾਵਣ ਨੂੰ ਜਿਹੜਾ ਚੰਗੇ ਮਾੜੇ ਕਾਰਜਾਂ ਕਰਕੇ ਜਿਹੜਾ ਇਹ ਦਿਖਾਇਆ ਜਾਂਦਾ ਵੀ ਭਾਈ ਉਹ ਮਾੜਾ ਸੀ ਚੰਗਾ ਸੀ। ਪਰ ਹੁਣ ਯੁੱਗ ਬਦਲ ਗਿਆ, ਹੁਣ ਯੁੱਗ ਇਹ ਬਦਲ ਗਿਆ ਵੀ ਹੁਣ ਯੁੱਗ ਦੇ ਵਿੱਚ ਦਲੀਲ ਆ ਗਈ, ਤਕਨੀਕ ਆ ਗਈ ਤੇ ਗਹਿਰਾਈ ਚ ਸਮਝਣ ਲੱਗ ਗਏ ਲੋਕ, ਹਰ ਚੀਜ਼ ਦਾ ਅੱਗਾ ਪਿੱਛਾ ਪਛਾੜਨ ਲੱਗ ਗਏ। ਹੁਣ ਉਸ ਟਾਈਮ ਦੇ ਵਿੱਚ ਜਦੋਂ ਜਨਤਾ ਰਾਮਲੀਲਾ ਦੇਖਦੀ ਸੀ ਜਾਂ ਰਾਮਾਇਣ ਪੜ੍ਹਦੀ ਸੀ ਤਾਂ ਉਹ ਆਪਦੇ, ਚਾਹੇ ਉਹਨੂੰ ਅੰਧ ਵਿਸ਼ਵਾਸ ਚ ਲਾ ਲਓ ਜਾਂ ਕਿਸੇ ਵੀ ਲਾ ਲਓ, ਉਸ ਵਹਿਣ ਚ ਨਾਲ ਦੀ ਨਾਲ ਵਗ ਜਾਂਦੀ ਸੀ, ਕਿੰਤੂ ਪਰੰਤੂ ਨਹੀਂ ਕਰਦੀ ਸੀ। ਪਰ ਹੁਣ ਜਿਹੜੀ ਸਾਡੇ ਲੋਕ ਆ ਜਿਹੜੇ ਉਹ ਕਿੰਤੂ ਪਰੰਤੂ ਕਰਦੇ ਆ, ਤੇ ਕਿੰਤੂ ਪਰੰਤੂ ਜਦੋਂ ਕਰਦੇ ਆ ਤਾਂ ਕਿੰਤੂ ਪਰੰਤੂ ਦੇ ਵਿੱਚੋਂ ਫਿਰ ਦਲੀਲਾਂ ਨਿਕਲ ਕੇ ਆਉਂਦੀਆਂ ਤੇ ਫਿਰ ਬਹੁਤ ਵੱਡੇ ਵੱਡੇ ਫਿਲਾਸਫਰਾਂ ਨੂੰ ਸ਼ੰਕਾ ਹੋ ਜਾਂਦੀ ਆ। ਹੁਣ ਦੇਖੋ ਰਮਾਇਣ ਰਾਵਣ ਦੇ ਉੱਤੇ ਜੇ ਕਿੰਤੂ ਪਰੰਤੂ ਦੀ ਗੱਲ ਕਰੀਏ ਤਾਂ ਹੁਣ ਸਿੰਪਲ ਸਵਾਲ ਕੀਤਾ ਜਾਂਦਾ ਇਹ ਵੀ ਜਿਹਦੇ ਭੈਣ ਦਾ ਨੱਕ ਵੱਢਦਾ ਹੋਵੇ ਕਿਸੇ ਨੇ ਤੇ ਉਹ ਭਾਈ ਫਿਰ ਕਿਵੇਂ ਖਰੀ ਗੁਜ਼ਾਰੂਗਾ ਦੂਜੇ ਨਾਲ, ਤੇ ਉਹ ਰਾਵਣ ਨੂੰ ਸੱਚਾ ਸਾਬਤ ਕਰਨ ਵਾਸਤੇ ਦਲੀਲਾਂ ਦਿੱਤੀਆਂ ਜਾਂਦੀਆਂ ਰਾਵਣ ਨੂੰ ਇਹ ਦਿਖਾਉਣ ਲਈ ਵੀ ਉਹ ਮਹਾ ਗਿਆਨੀ ਸੀ, ਰਾਵਣ ਨੇ ਕੁਛ ਵੀ ਗਲਤ ਨਹੀਂ ਕੀਤਾ ਸੀ, ਗਲਤ ਰਾਮ ਹੀ ਸੀ, ਉਹਨੇ 14 ਸਾਲ ਕਿਉਂ ਪਹਿਲਾਂ ਤਾਂ ਬਨਵਾਸ ਕੱਟਿਆ ਫਿਰ ਸੀਤਾ ਨੂੰ ਘਰੋਂ ਕੱਢਿਆ ਉਹਨੂੰ ਅਗਨੀ ਪ੍ਰੀਖਿਆ ਲਈ ਵੀ ਰਾਮ ਨੇ ਧੱਕਾ ਕੀਤਾ। ਸੋ ਅੱਜ ਯੁੱਗ ਵੱਖਰਾ ਹੋ ਚੁੱਕਿਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ 50-100 ਸਾਲ ਨੂੰ ਨਾ ਭਾਵੇਂ ਅਸੀਂ ਨਹੀਂ ਦੇਖਣਾ, ਸ਼ਾਇਦ ਸਾਡੀ ਇਹ ਹਵਾ ਚ ਆਵਾਜ਼ ਰਹਿ ਜੇ ਕਿਤੇ, ਸ਼ਾਇਦ ਇਹ ਆਵਾਜ਼ ਕਿਤੇ ਕਿਸੇ ਤੱਕ ਪਹੁੰਚ ਜੇ, ਤਾਂ ਮੈਨੂੰ ਲੱਗਦਾ ਅੱਜ ਤੋਂ 100 ਸਾਲ ਬਾਅਦ ਜਿਹੜਾ ਇਹ ਕਿਤੇ ਘਟਨਾਕ੍ਰਮ ਜਮਾ ਉਲਟ ਨਾ ਹੋ ਜੇ ਤੇ ਰਾਮ ਦੀ ਥਾਂ ਤੇ ਰਾਵਣ ਦੀ ਜਿਹੜੀ ਪ੍ਰਸ਼ੰਸਾ ਵੱਧ ਜੇ, ਕਿਉਂਕਿ ਅੱਜ ਵੀ ਜਿਹੜਾ 50-50 ਹੋਈ ਪਈ ਆ ਅੱਜ ਦੇ ਯੁੱਗ ਦੇ ਵਿੱਚ ਵੀ, ਅੱਜ ਦੇ ਯੁੱਗ ਚ ਵੀ 50-50 ਹੋਈ ਪਈ ਆ। ਪਰ ਚਲੋ ਜੀ ਇਹ ਸਾਡੀ ਸੋਚ ਆ ਵੀ ਬੁਰਾਈ ਤੇ ਨੇਕੀ ਤੇ ਨੇਕੀ ਦੀ ਸਦਾ ਬੁਰਾਈ ਤੇ ਜਿੱਤ ਰਹਿੰਦੀ ਆ। ਸੋ ਜੇ ਅਸੀਂ ਇਸ ਸੋਚ ਨੂੰ ਅਪਣਾ ਲਈਏ, ਛੱਡ ਦਈਏ ਰਾਮ ਰਾਵਣ ਦੀਆਂ ਗਲਤੀਆਂ ਨੂੰ, ਕਿਹਨੇ ਗਲਤੀ ਕੀਤੀ, ਕਿਹਨੇ ਸਹੀ ਕੀਤਾ, ਕੌਣ ਸਾਡਾ ਰੋਲ ਮਾਡਲ ਆ, ਕੌਣ ਨਹੀਂ, ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਅਸੀਂ ਸਿੰਪਲੀ ਇਹ ਗੱਲ ਰੱਖ ਲਈਏ ਵੀ ਅਸੀਂ ਆਪਦੇ ਮਨੀਓ ਨੇਕੀ ਕਰੀਏ ਤੇ ਨੇਕ ਬਣ ਕੇ ਰਹਿਣ ਦੀ ਕੋਸ਼ਿਸ਼ ਕਰੀਏ, ਦੂਜੇ ਦੀਆਂ ਬੁਰਾਈਆਂ ਜਿਹੜੀਆਂ ਦੇਖਦੀਆਂ ਉਹ ਆਪੇ ਫਿਰ ਹੌਲੀ ਹੌਲੀ ਘੱਟ ਜਾਣੀਆਂ, ਅਸੀਂ ਉਹਨਾਂ ਨੂੰ ਬੁਰਾਈਆਂ ਨੂੰ ਸਾਬਤ ਕਰਨ ਤੇ ਜ਼ੋਰ ਨਾ ਲਾਈ ਜਾਈਏ, ਉਦੋਂ ਬਿਹਤਰ ਆ ਆਪਦੀ ਨੇਕੀ ਚਾਰ ਸਪੇਰੇ ਜਦੋਂ ਖਿਲਾਰਾਂਗੇ ਤਾਂ ਆਟੋਮੈਟਿਕਲੀ ਜਿਹੜੀਆਂ ਉਹ ਚੀਜ਼ਾਂ ਤੁਹਾਡੀਆਂ ਜਿਹੜੀਆਂ ਚਾਰ ਸਪੇਰਾ ਸਾਫ਼ ਹੋ ਜਾਊਗਾ। ਸੋ ਚਲੋ ਜੀ ਜੋ ਵੀ ਅੱਜ ਦੁਸਹਿਰਾ ਮਨਾਉਂਦਾ ਉਹਨਾਂ ਸਾਰਿਆਂ ਨੂੰ ਮੁਬਾਰਕ ਜੀ ਦੁਸਹਿਰੇ ਦੀ, ਤੇ ਪਰ ਦੁਸਹਿਰੇ ਤੇ ਕੱਲਾ ਇਹ ਨਾ ਹੋਵੇ ਖਾਓ ਪੀਓ ਮਿਠਾਈਆਂ ਪਟਾਕੇ ਉਡਾਓ ਜਾਂ ਬੁੱਤ ਪੁਤਲੇ ਸਾੜੋ, ਉਹਨਾਂ ਨੂੰ ਛੱਡ ਕੇ ਜਿਹੜੀ ਅਸਲ ਦੇ ਵਿੱਚ ਆਪਦਾ ਆਪਦੀ ਸਮੀਖਿਆ ਕਰੀਏ ਵੀ ਅਸੀਂ ਜ਼ਿੰਦਗੀ ਚ ਕਿੰਨੀ ਕੁ ਨੇਕੀ ਕੀਤੀ ਆ ਤੇ ਕਿੰਨਾ ਕੁ ਸਾਡਾ ਰਾਵਣ ਵਾਲਾ ਰੋਲ ਰਿਹਾ, ਜਿਹੋ ਜਿਹਾ ਰਾਵਣ ਸਾਡੇ ਕਰੈਕਟਰ ਚ ਖੜਾ ਕੀਤਾ, ਜਹਿਨ ਚ ਖੜਾ ਕੀਤਾ, ਉਹ ਸਾਨੂੰ ਉਹ ਸਾਡੇ ਉਹਦੇ ਤੇ ਅੱਜ ਵਿਚਾਰ ਕਰੀਏ ਵੀ ਕਿਹੜੀ ਚੀਜ਼ ਦੇ ਉੱਤੇ ਅਸੀਂ ਅਸਰ ਕਰੀਏ, ਕੀ ਅਸੀਂ ਰਾਵਣ ਬਣਨਾ, ਕੀ ਅਸੀਂ ਰਾਮ ਬਣਨਾ, ਤੇ ਕਿਵੇਂ ਅਸੀਂ ਇਹਨਾਂ 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 ਲੋਕਾਂ ਨੂੰ ਅੱਗੇ ਅੱਗੇ ਤੱਕ ਲੈ ਕੇ ਜਾਣਾ ਜੇ ਉਹ ਚੰਗੇ ਕਾਰਜ ਕੀਤੇ ਆ ਉਹਨਾਂ ਨੇ, ਚਾਹੇ ਉਹ ਮਿਥਿਹਾਸ ਆ ਚਾਹੇ ਇਤਿਹਾਸ ਆ। ਮੇਰਾ ਤਾਂ ਮੰਨਣਾ ਜਿਹੜੀ ਵੀ ਕੋਈ ਕਥਾ ਕਹਾਣੀ ਕੁਛ ਵੀ ਤੁਹਾਨੂੰ ਸਿਖਾਉਂਦੀ ਆ ਤੇ ਉਹਦੇ ਵਿੱਚੋਂ ਕੁਛ ਸਿੱਖਣ ਨੂੰ ਮਿਲਦਾ ਉਹ ਸਿੱਖ ਲੈਣਾ ਚਾਹੀਦਾ।
ਜੀ ਬਿਲਕੁਲ, ਜਿੱਦਾਂ ਕਿ ਤੁਸੀਂ ਕਿਹਾ ਵੀ ਹਾਂ ਸਾਨੂੰ ਮਤਲਬ ਕਿ ਬੁਰਾਈ ਛੱਡ ਕੇ ਆਪਦੇ ਚੰਗੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ। ਸੋ ਮੇਰੇ ਖਿਆਲ ਦੇ ਵਿੱਚ ਬ੍ਰਾਤ ਸਾਹਿਬ ਜਦੋਂ ਮਤਲਬ ਕਿ ਪਹਿਲੇ ਲੋਕ ਦੁਸਹਿਰਾ ਮਨਾਉਂਦੇ ਸੀ ਉਹਨਾਂ ਦੀ ਇਹੀ ਬੇਇੱਜ਼ਤੀ ਹੁੰਦੀ ਸੀ, ਇਹੀ ਸੋਚਦੇ ਹੁੰਦੇ ਸੀ ਕਿ ਹਾਂ ਅਸੀਂ ਜਿਹੜੀਆਂ ਮਾੜੀਆਂ ਵਹਿਪਤਾਂ ਉਹ ਛੱਡਣੀਆਂ ਨੇ ਤੇ ਚੰਗੀਆਂ ਅਪਣਾਉਣੀਆਂ ਨੇ। ਪਰ ਅੱਜ ਕੱਲ ਇਹ ਚੀਜ਼ਾਂ ਵੀ ਦਿਖਾਵਾ ਨੀ ਬਣ ਗਈਆਂ। ਅੱਜ ਦੀ ਖ਼ਬਰ ਆਈ ਹੈ ਜੀ ਕਿ ਭਾਰਤ ਦਾ ਸਭ ਤੋਂ ਵੱਡਾ ਰਾਵਣ ਬਣਾਇਆ 210 ਫੁੱਟ ਦਾ ਪੰਚਕੂਲਾ ਦੇ ਵਿੱਚ, ਕਹਿੰਦੇ ਜਿਹਨੂੰ ਬਣਾਉਣ ਤੇ 30 ਲੱਖ ਰੁਪਈਏ ਲੱਗਿਆ ਤੇ 92 ਦਿਨ ਲੱਗ ਗਏ। ਤੇ ਹੁਣ ਸਵਾਲ ਲੋਕੀ ਨਾਲ ਇਹ ਕਰ ਰਹੇ ਆ, ਕਹਿੰਦੇ ਕਿ ਪਰਾਲੀ ਸਾੜਨ ਤੇ ਤਾਂ ਬਹੁਤ ਰੌਲਾ ਪਾਉਂਦੀ ਹੈ ਸਰਕਾਰ, ਤੇ ਜਿਹੜੇ ਅੱਜ ਪਟਾਕਿਆਂ ਦੇ ਰੂਪ ਵਿੱਚ ਇੰਨੇ ਜ਼ਿਆਦਾ ਜਿਹਦੇ ਤੇ 30 ਲੱਖ ਰੁਪਏ ਲੱਗੇ ਰਾਵਣ ਬਣਾਉਣ ਨੂੰ, ਤਾਂ ਵੀ ਫਿਰ ਇਹਦੇ ਤੋਂ ਇਹਦਾ ਕੀ ਹਿਸਾਬ ਕਿਤਾਬ ਹੋਊਗਾ ਜੀ ਵਿਰਾਟ ਸਾਹਿਬ?
ਨਾਲੇ ਧੂਆਂ ਵੀ ਬਰੂਦ ਦਾ ਧੂਆਂ ਹੋਊਗਾ, ਇਹ ਉਹਦੇ ਨਾਲ ਪਰਾਲੀ ਦੇ ਧੂਏ ਨਾਲੋਂ ਜ਼ਿਆਦਾ ਖਤਰਨਾਕ ਆ, ਪਹਿਲਾਂ ਤਾਂ ਇਹ ਗੱਲ ਕਰ ਦਈਏ। ਦੂਜੀ ਇਹ ਗੱਲ ਆ ਵੀ ਮੈਂ ਨੀ ਚਾਹੁੰਦਾ ਵੀ ਆਪਾਂ ਕੰਪੀਟੀਸ਼ਨ ਬਣਾਈਏ ਜਾਂ ਕਿਸੇ ਦੀ ਕਿਸੇ ਨੂੰ ਫਲਾਉਣ ਲਈ ਕਿਸੇ ਨੂੰ ਨਿੰਦੀਏ। ਦੇਖੋ ਪਰਾਲੀ ਸਾੜਨਾ ਵੀ ਕੋਈ ਜਾਇਜ਼ ਗੱਲ ਨੀ ਹੈ, ਮੈਂ ਪਰਾਲੀ ਸਾੜਨ ਦੇ ਹੱਕ ਚ ਨਹੀਂ, ਮੈਂ ਸਿਰਫ ਕੱਲਾ ਇਸ ਲਈ ਹੱਕ ਚ ਨਹੀਂ ਵੀ ਪ੍ਰਦੂਸ਼ਣ ਫਲਾਉਂਦੀ ਆ, ਮੈਂ ਇਸ ਲਈ ਹੱਕ ਚ ਨਹੀਂ ਵੀ ਅਣਜਾਣੇ ਦੇ ਵਿੱਚ ਅਸੀਂ ਆਪਦਾ ਬਹੁਤ ਸਾਰੇ ਜਿਹੜੇ ਸੋਰਸਿਸ ਆ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਮਚਾ ਲੈਂਦੇ ਆ ਜਿਹਨਾਂ ਦਾ ਅਣਜਾਣਪਣੇ ਦੇ ਵਿੱਚ। ਹੁਣ ਅੱਜ ਕੱਲ ਜਾਗਰਣ ਅਖਬਾਰ ਦੇ ਵਿੱਚ ਡੇਲੀ ਕੋਈ ਨਾ ਕੋਈ ਸਟੋਰੀ ਲੱਗਦੀ ਆ, ਮੈਨੂੰ ਬੜੀ ਚੰਗੀ ਲੱਗਦੀ ਆ ਸਟੋਰੀ, ਮੈਂ ਅੱਜ ਜਾਗਰਣ ਦੇ ਐਡੀਟਰ ਸਾਹਿਬ ਨੂੰ ਵੀ ਮੈਂ ਫੀਡਬੈਕ ਦਊਂਗਾ ਸਟੋਰੀਆਂ ਲਈ, ਤੇ ਕਿਉਂਕਿ ਜਿਹੜੀ ਉਹ ਸਟੋਰੀ ਲਾਉਂਦੇ ਆ ਵੀ ਪਰਾਲੀ ਦੇ ਵਿੱਚ ਫਲਾਨੇ ਬੰਦੇ ਨੇ 10 ਸਾਲ ਤੋਂ ਪਰਾਲੀ ਨੀ ਸਾੜੀ ਤਾਂ ਇੰਨਾ ਬੈਨੀਫਿਟ ਹੋਇਆ, ਅੱਜ ਵੀ ਸਟੋਰੀ ਆ ਉਹਦੇ ਵਿੱਚ ਵੀ 2.5 ਕੁਇੰਟਲ ਪਰ ਏਕੜ ਦੀ ਜਿਹੜਾ ਝਾੜ ਵਧਿਆ ਕਿਸੇ ਬੰਦੇ ਦਾ 2.5 ਕੁਇੰਟਲ ਦੇਖ ਲਓ, ਹੁਣ ਕਹਿਣਾ ਸੌਖਾ 2.5 ਕੁਇੰਟਲ 2.5 ਕੁਇੰਟਲ ਜਿਹਦਾ ਝਾੜ ਵੱਧ ਗਿਆ ਅੱਜ ਦੇ ਯੁੱਗ ਦੇ ਵਿੱਚ 2.5 ਕੁਇੰਟਲ ਦਾ ਰੁਪਈਏ 4-5 ਹਜ਼ਾਰ ਰੁਪਈਏ ਦਾ ਫਰਕ ਪੈ ਗਿਆ, ਤੇ ਜੇ 2000 ਦਾ ਉਹ ਵਾਲਾ 40 ਲੀਟਰ ਤੇਲ ਐਕਸਟਰਾ ਬਚਦਾ, ਜੇ 2000 ਦਾ ਤੇਲ ਬਾਲ ਕੇ ਤੇ 3-5 ਹਜ਼ਾਰ ਏਕੜ ਦਾ ਵੱਧ ਨਿਕਲਦਾ ਤੇ 20 ਏਕੜ ਵਾਲੇ ਨੂੰ 60 ਹਜ਼ਾਰ ਫਿਰ ਵੀ ਬਚ ਰਿਹਾ ਹੋਰ ਵਧਿਆ ਘਟਣ ਦੀ ਥਾਂ ਤੇ, ਤੇ ਨਾਲ ਨਾਲ ਉਹਨੇ ਸਮਾਜ ਚ ਹਿੱਸਾ ਪਾਇਆ ਪਰਾਲੀ ਨਾ ਸਾੜ ਕੇ। ਸੋ ਮੇਰਾ ਮੰਨਣਾ ਇਹ ਆ ਵੀ ਪਰਾਲੀ ਵੀ ਨਾ ਉਹ ਕਰੋ, ਪਰ ਜਿਹੜਾ 30 ਲੱਖ ਵਾਲਾ ਕੰਮ ਆ ਜਿਹਨੂੰ 92 ਦਿਨ ਬਣਾਉਣ ਤੇ ਲਾਤੇ ਤੇ ਉਹਨੂੰ ਸਿਰਫ 1 ਸੈਕਿੰਡ ਲੱਗਣਾ ਉਹਨੂੰ ਅੱਗ ਲੱਗਣ ਤੇ, ਤੇ ਇੱਕ ਸਿਰਫ 10 ਮਿੰਟ ਜਾਂ 15 ਮਿੰਟ ਦਾ ਜਿਹੜਾ ਨਜ਼ਾਰਾ ਹੋਊਗਾ ਜਿਹਦੇ ਨਾਲ ਕੀ ਇਹ ਲੱਗੂਗਾ ਵੀ ਹਾਂ ਇਹ ਤਾਂ ਕਿਆ ਬਾਤ ਹੀ ਹੋ ਗਿਆ ਜੀ, ਇਹ ਤਾਂ ਰਾਵਣ ਸਾੜ ਕੇ ਅਸੀਂ ਪਤਾ ਨੀ ਕਿਹੜਾ ਕਿਹੜਾ ਮੱਲ ਮਾਰ ਲਈ ਤੇ ਪਤਾ ਨੀ ਕਿਹੜੀ ਕਿਹੜੀ ਜਿੱਤ ਕਰ ਲਈ, ਇਹਦਾ ਕੋਈ ਬੈਨੀਫਿਟ ਹੀ ਨੀ, ਉਹ ਉਹਨੂੰ ਉਹਦਾ ਨਹੀਂ ਕਰਨਾ ਚਾਹੀਦਾ। ਦੂਜਾ ਮੇਰਾ ਮੰਨਣਾ ਵੀ ਆਧੁਨਿਕਤਾ ਦਾ ਜਿਹੜਾ ਦੌਰ ਆ, ਆਧੁਨਿਕਤਾ ਦੇ ਦੌਰ ਦੇ ਵਿੱਚ ਸਾਡੇ ਕੋਲੇ ਆਪਸ਼ਨ ਰਹੇਗਾ, ਉਹ ਆਪਸ਼ਨ ਨੂੰ ਵੀ ਯੂਜ ਕੀਤਾ ਜਾ ਸਕਦਾ। ਬਹੁਤ ਸਾਰਾ ਕੰਪਿਊਟਰਾਈਜ ਲਾਈਟਿੰਗ ਸਿਸਟਮ ਨਾਲ ਤੁਸੀਂ ਇਹਦੀਆਂ ਚੀਜ਼ਾਂ ਬਣਾ ਸਕਦੇ ਹੋ ਜਿਹਦੇ ਨਾਲ ਕਿ ਉਹ ਲਾਈਟਿੰਗ ਜਿਵੇਂ ਅੱਗੇ ਸਾਊਂਡ ਐਂਡ ਲਾਈਟ ਦਾ ਸਿਸਟਮ ਬਣਾਉਂਦੇ ਹੁੰਦੇ ਸੀ, ਤੇ ਉਹਦੇ ਨਾਲ ਵੀ ਰਾਵਣ ਨੂੰ ਜਿਹੜਾ ਸਾੜਿਆ ਜਾ ਸਕਦਾ ਤੇ, ਪਰ ਉਹ ਇੱਕ ਸੰਭੋਲਿਕ ਤੌਰ ਤੇ ਰਹਿ ਜੂਗਾ ਜਿਹਦੇ ਨਾਲ ਪ੍ਰਦੂਸ਼ਣ ਵੀ ਨੀ ਫੈਲਣਾ। ਪਰ ਨਹੀਂ ਜੇ ਇਹ ਸਾਡੇ ਲੋਕ, ਇਹ ਤਾਂ ਤੁਸੀਂ ਇੱਕ ਪੁਤਲੇ ਦੀ ਗੱਲ ਕੀਤੀ ਹੈ, ਤਾਂ ਇਕੱਲੇ ਮੋਹਾਲੀ ਦੇ ਪੁਤਲੇ ਦੀ ਗੱਲ ਕੀਤੀ ਆ, ਪੂਰਾ ਹਿੰਦੁਸਤਾਨ ਦਾ ਜੇ ਲੇਖਾ ਜੋਖਾ ਕਰੋਗੇ ਫੇਰ ਤਾਂ ਮੈਨੂੰ ਲੱਗਦਾ ਪਰਾਲੀ ਨਾਲੋਂ ਵੱਧ ਕਿਤੇ ਬਰੂਦ ਸੜੂਗਾ ਜੀ।
ਬਿਲਕੁਲ ਜੀ, ਅੱਜ ਇੱਕ ਹੋਰ ਤਰ੍ਹਾਂ ਦੇ ਪੁਤਲੇ ਵੀ ਰਾਵਣ ਦੇ ਦੇਖਣ ਨੂੰ ਮਿਲਣੇ, ਤਾਂ ਰਾਵਣ ਦੇ ਪੁਤਲੇ ਆ ਹਜੇ ਜਿਹੜੇ ਸਰਕਾਰੀ ਆਗੂਆਂ ਦੇ ਵੀ ਹਜੇ ਫੇਸਬੁੱਕ ਤੇ ਤਾਂ ਆ ਰਹੇ ਆ ਕਿ ਕਿੱਦਾਂ ਕਿੱਦਾਂ ਬਣਾ ਕੇ ਉਹਨਾਂ ਦੀਆਂ ਫੋਟੋਆਂ ਲਾ ਕੇ ਵੀ ਪੁਤਲੇ ਸਾੜੇ ਜਾ ਰਹੇ ਆ। ਤੇ ਅੱਗੇ ਬ੍ਰਦਰ ਸਾਹਿਬ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜੀ ਇੱਕ ਦੋ ਸਵਾਲ ਭੇਜੇ ਆ ਸਾਡੇ ਤੱਕ। ਕਹਿੰਦੇ ਕਿ ਜੇ ਹਿੰਦੂਆਂ ਦਾ ਮੂਰਤੀਆਂ ਨੂੰ ਦੁੱਧ ਪਿਲਾਉਣਾ ਪਿਆਉਣਾ ਗਲਤ ਆ, ਤਾਂ ਸਿੱਖਾਂ ਦਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਦੁੱਧ ਡੋਲਣਾ ਸਹੀ ਆ, ਤੁਸੀਂ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਪਹਿਲੀ ਗੱਲ ਤਾਂ ਇਹ ਕੁਝ ਕ ਕੰਟਰੋਵਰਸਲ ਗੱਲਾਂ, ਤੇ ਉਹਨਾਂ ਦੇ ਉੱਤੇ ਜਦੋਂ ਵੀ ਮੇਰੇ ਵਰਗਾ ਵਿਚਾਰ ਦਿੰਦਾ ਤਾਂ ਉਹਨੂੰ ਕਟਹਿਰੇ ਚ ਲਿਆਂਦਾ, ਪਰ ਅਸੀਂ ਇਸ ਤੇ ਪਹਿਲਾਂ ਵੀ ਇੱਕ ਪ੍ਰੋਗਰਾਮ ਕੀਤਾ ਸੀ। ਉਹਦੀ ਹਰ ਚੀਜ਼ ਦੀ ਕੋਈ ਨਾ ਕੋਈ ਇੱਕ ਮਰਿਆਦਾ ਮਨਸ਼ਾ ਜਾਂ ਉਹਦੇ ਪਿੱਛੇ ਕੋਈ ਸਟੋਰੀ ਹੁੰਦੀ ਆ, ਪਰ ਵਕਤ ਨਾਲ ਇੱਕ ਮੂੰਹ ਤੋਂ ਦੂਜੇ ਮੂੰਹ ਤੱਕ ਜਾਂਦੀ, ਜਿਵੇਂ ਗੱਲ ਵੱਧ ਜਾਂਦੀ ਆ ਤੇ ਉਹ ਗੱਲ ਚੋਂ ਗੱਲ ਹੋਰ ਹੀ ਨਿਕਲਦੀ ਜਾਂਦੀ ਆ, ਉਵੇਂ ਜੇਕਰ ਇਹ ਵੀ ਇੱਕ ਵਕਤ ਦੇ ਨਾਲ ਪ੍ਰਫੁੱਲਤ ਹੋਈ ਹੋਈ ਬੁਰਾਈ ਆ। ਅਸੀਂ ਨਹੀਂ ਰਾਜੀ ਕਿਤੇ ਵੀ ਇਹ ਦੁੱਧ ਨੂੰ ਜੇ ਤੇਰਵਾਂ ਰਤਨ ਕਿਹਾ ਗਿਆ ਉਹਨੂੰ ਡੋਲਿਆ ਜਾਵੇ, ਪਰ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਜੋ ਸ਼ੁਰੂਆਤ ਹੋਈ ਸੀ ਜਾਂ ਜਿੱਥੋਂ ਹੋਈ ਸੀ ਉਹ ਇਹ ਹੋਈ ਸੀ ਵੀ ਇੱਕ ਪਬਲਿਕ ਪੈਲੇਸ ਦੇ ਉੱਤੇ ਬਹੁਤ ਜ਼ਿਆਦਾ ਦੁਨੀਆਂ ਜਾਣ ਕਾਰਨ ਉੱਥੇ ਜਿਹੜੀ ਇੱਕ ਉਹਨੂੰ ਹਾਈਜੈਨਿਕ ਰੱਖਣ ਲਈ ਉਹਨੂੰ ਸਾਫ਼ ਕਰਨਾ ਜਾਂ ਉਹਨੂੰ ਸਾਫ਼ ਸੁਥਰਾ ਰੱਖਣਾ ਵੀ ਉਹ ਇੱਕ ਜ਼ਰੂਰੀ ਆ। ਜੇ ਅੱਜ ਦੇਖੀਏ ਤਾਂ ਅੱਜ ਫਰਾਂਸ ਨੇ ਇੱਕ ਨਵੀਂ ਟੈਕਨੀਕ ਲੈ ਕੇ ਆਇਆ ਜਿਹਦੇ ਚ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਿਹੜੀਆਂ ਪੌੜੀਆਂ ਵੀ ਚੜ੍ਹਦੀਆਂ ਨਾ, ਜੇ ਕੋਈ ਐਕਸੀਲੇਟਰ ਵਾਲੀਆਂ ਪੌੜੀਆਂ ਚੜ੍ਹਦੀਆਂ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਨਾਲ ਨਾਲ ਹੱਥ ਧਰ ਕੇ ਜਿੱਥੇ ਜਾਂਦੇ ਆ ਤਾਂ ਉਹ ਵੀ ਹਾਈਜੈਨਿਕ ਹੋ ਕੇ ਨਿਕਲਦੇ ਆ, ਜਿਵੇਂ ਜਿਵੇਂ ਉਹ ਘੁੱਕਦੇ ਆ ਨਾ ਤੇ ਉਹ ਇੱਕ ਟ੍ਰੀਟ ਹੋ ਕੇ ਨਿਕਲਦੇ ਆ ਵੀ ਇਹ ਉੱਥੇ ਭਾਂਤ ਭਾਂਤ ਦੇ ਲੋਕ ਆਉਂਦੇ ਆ ਉਹਨੂੰ ਟੱਚ ਕਰਦੇ ਆ, ਤੇ ਇਹ ਨਾ ਹੋਵੇ ਵੀ ਉਹ ਇੱਕ ਬਿਮਾਰੀ ਇੱਕ ਦੂਜੇ ਨੂੰ ਫੈਲੇ ਜਾਂ ਇੱਕ ਦੂਜੇ ਤੱਕ ਜਾਵੇ। ਸੋ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਦੁੱਧ ਨਾਲ ਸਾਫ਼ ਕਰਨ ਦਾ ਕਾਰਨ ਇਹ ਸੀ ਵੀ ਦੁੱਧ ਇੱਕ ਬਹੁਤ ਵੱਡਾ ਐਂਟੀਬਾਇਓਟਿਕ ਆ ਜਿਹੜਾ ਕਿ ਕਿਸੇ ਵੀ ਬੈਕਟੀਰੀਆ ਨੂੰ ਨਹੀਂ ਛੱਡਦਾ ਗਾ, ਤੇ ਉਹਨੂੰ ਸਾਫ਼ ਕਰਨ ਲਈ ਉਸ ਨੂੰ ਕੱਚੀ ਲੱਸੀ ਨਾਲ ਉਹਨੂੰ ਸਾਫ਼ ਕੀਤਾ ਜਾਂਦਾ ਸੀ, ਪਰ ਉਸ ਨੂੰ ਤਾਈਆਂ ਵੱਧਦੀਆਂ ਉਹਨੂੰ ਫੈਲਦੀਆਂ ਉਹਨੂੰ ਵਹਿਮਾਂ ਭਰਮਾਂ ਚ ਲਿਆਂਦਾ ਗਿਆ ਤੇ ਉਹਨੂੰ ਪਿਓਰ ਦੁੱਧ ਹੀ ਉਹਦੇ ਤੇ ਡੋਲਣਾ ਸ਼ੁਰੂ ਕਰ ਦਿੱਤਾ। ਕਿਤੇ ਤਾਂ ਉਹ ਦੁੱਧ ਚ ਕੱਚੀ ਲੱਸੀ ਬਣਾ ਕੇ ਤੇ ਉਹਨੂੰ ਕਰੀ ਮੱਛਰ ਮੱਖੀ ਮਾਰੀ ਜਾਂਦੀ ਸੀਗੀ, ਸਾਫ਼ ਕੀਤਾ ਜਾਂਦਾ, ਘਰਾਂ ਚ ਵੀ ਕੱਚੀ ਲੱਸੀ ਦਾ ਛਿੱਟਾ ਦਿੱਤਾ ਜਾਂਦਾ ਸੀ, ਇਹੀ ਕਾਰਨ ਸੀਗਾ ਜਿਹੜਾ, ਨਾ ਕਿ ਉਹ ਕੱਚੀ ਲੱਸੀ ਦੇ ਛਿੱਟੇ ਨਾਲ ਸੱਪ ਨਹੀਂ ਭੱਜ ਜਾਂਦੇ ਸੀ, ਲੋਕ ਤਾਂ ਕਹਿੰਦੇ ਸੱਪ ਸਲੂਪੀ, ਪਰ ਉਹ ਇੱਕ ਹਾਈਜੈਨਿਕ ਕਰਨ ਲਈ ਇਹ ਗੱਲਾਂ ਹੁੰਦੀਆਂ ਸਨ, ਪਰ ਉਹ ਚ ਵਕਤ ਦੇ ਨਾਲ ਜਿਹੜੀਆਂ ਬੁਰਾਈਆਂ ਆਈਆਂ। ਸੋ ਅਸੀਂ ਵੀ ਕਿਤੇ ਵੀ ਹਾਮੀ ਨੀ ਭਰਦੇ ਇਸ ਚੀਜ਼ ਦੀ ਵੀ ਜੇ ਨਾ ਉਹ ਮੂਰਤੀਆਂ ਦੁੱਧ ਪੀਂਦੀਆਂ ਤੇ ਨਾ ਉਹ ਦੁੱਧ ਬੇਅਜਾਇਆ ਡੋਲਣਾ ਚਾਹੀਦਾ, ਕਿਉਂਕਿ ਜਿਹੜੀ ਚੀਜ਼ ਨੈਚੁਰਲ ਪੈਦਾ ਹੁੰਦੀ ਆ, ਕੁਦਰਤੀ ਪੈਦਾ ਹੁੰਦੀ ਆ, ਉਸ ਚੀਜ਼ ਦੀ ਸਾਨੂੰ ਕਦਰ ਮੈਨ ਮੇਡ ਚੀਜ਼ ਨਾਲੋਂ ਵੱਧ ਕਰਨੀ ਪੈਣੀ ਆ, ਕਰਨੀ ਚਾਹੀਦੀ ਆ। ਜਿੱਦੇ ਕੁਦਰਤ ਨੇ ਹੱਥ ਖਿੱਚ ਲਿਆਣਾ ਉਦੇ ਸਾਨੂੰ ਪਤਾ ਲੱਗੂ ਨਾ ਕੀਮਤਾਂ ਦਾ, ਵੀ ਉਹ ਚੀਜ਼ਾਂ ਸਾਨੂੰ ਕਿੰਨੀਆਂ ਜਿਹੜੀਆਂ ਬੇਸ਼ਕੀਮਤੀ ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਫ੍ਰੀ ਦੇ ਵਿੱਚ ਮੁਹੱਈਆ ਕਰਾ ਰਹੀ ਸੀ। ਹੁਣ ਪਸ਼ੂਆਂ ਤੋਂ ਪੈਦਾ ਹੋਣ ਵਾਲਾ ਦੁੱਧ ਇੱਕ ਪ੍ਰਕਿਰਿਆ, ਤੇ ਉਸ ਪ੍ਰਕਿਰਿਆ ਨੂੰ ਤੁਸੀਂ ਨਾ ਵਧਾ ਸਕਦੇ ਹੋ ਨਾ ਘਟਾ ਸਕਦੇ ਹੋ, ਕਿੰਨਾ ਕੁ ਤੁਸੀਂ ਵਧਾ ਲਓਗੇ, ਇੱਕ ਲਿਮਿਟ ਹੁੰਦੀ ਹਰ ਚੀਜ਼ ਦੀ, ਤਾਂ ਸਾਨੂੰ ਉਹਦੀ ਕਦਰ ਕਰਨੀ ਬਣਦੀ ਆ। ਉਹਦੇ ਇਹ ਤਾਂ ਹੈ ਨੀ ਵੀ ਇੱਕ ਚਾਰ ਫੈਕਟਰੀਆਂ ਹੋਰ ਲਾ ਕੇ ਪੈਦਾ ਕਰ ਲਾਂਗੇ। ਸੋ ਇਸ ਕਰਕੇ ਇਹ ਅਸੀਂ ਇਸ ਚੀਜ਼ ਦੀ ਕਦੇ ਵੀ ਹਾਮੀ ਨਹੀਂ ਭਰੀ, ਪਰ ਇਹਦਾ ਇੱਕ ਕਾਰਨ ਤੇ ਮਨਸ਼ਾ ਹੋਰ ਸੀ ਜਿਹੜੀ ਮੈਂ ਤੁਹਾਨੂੰ ਦੱਸਿਆ, ਪਰ ਹੁਣ ਇਹਨੂੰ ਬਦਲ ਹੌਲੀ ਹੌਲੀ ਇਹ ਚ ਬੁਰਾਈਆਂ ਆ ਗਈਆਂ
ਜੀ। ਸੋ ਅੱਗੇ ਜੀ ਕਹਿੰਦੇ ਕਿ ਸਿਡਨੀ ਦੇ ਵਿੱਚ ਕੋਈ ਸਿਡਨੀ ਚ ਕੋਈ ਮੰਦਰ ਚ ਤੋੜ ਫੋੜ ਕਰ ਗਿਆ, ਸਾਰੀਆਂ ਮੂਰਤੀਆਂ ਸਾਰਾ ਸਮਾਨ ਤੋੜ ਗਿਆ ਤੇ ਨਾਲ ਹੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਆ ਸੀ ਤੇ ਕਾਫੀ ਟੁੱਟ ਭੱਜ ਹੋਈ ਹੋਈ ਆ, ਜਿੰਨੀਆਂ ਵੀ ਮੂਰਤੀਆਂ ਸੀ ਫੋਟੋ ਸੀ ਸਾਰੀਆਂ ਏਦਾਂ ਜ਼ਮੀਨ ਤੇ ਪਈਆਂ ਤੋੜੀਆਂ ਹੋਈਆਂ। ਤੇ ਅੱਗੇ ਕਹਿ ਰਹੇ ਜੀ ਉਹਨਾਂ ਨੇ ਹਾਮੀ ਭਰੀ ਆ, ਕਹਿੰਦੇ ਸਹੀ ਗੱਲ ਆ ਵੀ ਬਾਈ ਰਾਵਣ ਤਾਂ ਲੋਕਾਂ ਨੇ ਬਦਨਾਮ ਕਰਤਾ, ਕੰਮ ਤਾਂ ਸਾਰੇ ਰਾਮ ਦੀ ਸੀ। ਤੇ ਨਾਲ ਕਹਿੰਦੇ ਕਿ ਪਰਾਲੀ ਸਾਂਭ ਕੇ ਰੱਖ ਲੋ, ਦੀਵਾਲੀ ਆਉਣ ਵਾਲੀ ਆ। ਮੈਂ ਤਾਂ ਇਹ ਕਹਿ ਦੇਣਾ ਕਿ ਕਿਸੇ ਦੀ ਆਤਿਸ਼ਬਾਜ਼ੀ ਡਿੱਗ ਗਈ ਸਾਡੀ ਪਰਾਲੀ ਤੇ। ਬਿਲਕੁਲ ਇਹਨਾਂ ਨੇ ਐਕਸਕਿਊਜ਼ ਲੱਭ ਲਿਆ ਜੀ, ਕਹਿੰਦੇ ਹੁੰਦੇ ਨਾ ਕਿ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਾ ਟੁੱਟੇ। ਜੀ
ਜਿਹੜੀ ਤੁਸੀਂ ਮੰਦਰ ਦੀ ਗੱਲ ਕੀਤੀ ਆ, ਜੇ ਸਿਡਨੀ ਦੇ ਵਿੱਚ ਇਹ ਜਿਹਾ ਕੋਈ ਅਟੈਕ ਕਿਤੇ ਹੋਇਆ ਤਾਂ ਮਾੜੀ ਗੱਲ ਆ ਜੀ, ਏਦਾਂ ਨਹੀਂ ਹੋਣਾ ਚਾਹੀਦਾ। ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਕੋਈ ਵੀ ਇਹ ਜਿਹਾ ਕੁਛ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ, ਭਾਵੇਂ ਮਨ ਮਤਾ ਚਾਹੇ ਕੁਛ ਵੀ ਆ। ਚਲੋ ਕਿਸੇ ਦੀਆਂ ਭਾਵਨਾਵਾਂ ਕਿਸੇ ਨਾ ਕਿਸੇ ਰੂਪ ਚ ਤਾਂ ਉੱਥੇ ਜੁੜੀਆਂ ਹੋਈਆਂ। ਸੋ ਇਸ ਕਰਕੇ ਇਹ ਸਿਡਨੀ ਦਾ ਜਿਹੜੀ ਇਹ ਖਬਰ ਆ ਰਹੀ ਆ, ਇਹ ਮੰਦਭਾਗੀ ਖਬਰ ਆ ਜੀ। ਤੇ ਇਹ ਪਰ ਛੇਤੀ, ਕਿਉਂਕਿ ਅੱਜ ਕੱਲ ਹਰ ਥਾਂ ਦੇ ਉੱਤੇ ਜਿਹੜੇ ਆਧੁਨਿਕ ਰੱਬ ਜਿਹਨੂੰ ਸੀਸੀਟੀਵੀ ਕੈਮਰਾ ਕਹਿੰਦੇ ਆ ਉਹ ਲੱਗੇ ਹੋਏ ਆ, ਸੋ ਉਸ ਕਰਕੇ ਛੇਤੀ ਇਹ ਕੜਕੀ ਚ ਆ ਜਾਣਗੇ ਲੋਕ ਜਿਹਨੇ ਵੀ ਇਹ ਕੀਤਾ। ਪਰ ਕੀਤਾ ਇਹ ਆਮ ਜੈਲਸ ਭਾਵਨਾ ਚ ਹੀ ਆ ਹੋਣਾ
ਜੀ। ਬਿਲਕੁਲ, ਸੋ ਇੱਥੇ ਤਾਂ ਜੀ ਵੈਸੇ ਬਹੁਤ ਛੇਤੀ ਪਤਾ ਲੱਗ ਜਾਣਾ, ਨਹੀਂ ਤਾਂ ਇੰਡੀਆ ਦੇ ਵਿੱਚ ਹੀ ਹੁੰਦਾ ਵਾ ਕਿ ਬਹੁਤ ਟਾਈਮ ਲਾ ਦਿੰਦੇ ਆ ਇਨਵੈਸਟੀਗੇਸ਼ਨ ਕਰਨ ਨੂੰ ਜਾਂ ਹੋਰ ਕੁਛ। ਪਰ ਇੱਥੇ ਤਾਂ ਹੋਪਫੁਲੀ ਕਿ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਸਾਹਮਣੇ ਆਜੂਗਾ ਕਿ ਕਿਸ ਇਨਸਾਨ ਨੇ ਇਹ ਸਾਰਾ ਕੁਛ ਕੀਤਾ। ਸੋ ਖਬਰਾਂ ਦੇ ਵਿੱਚ ਅੱਗੇ ਚੱਲਦੇ ਆ ਜੀ। ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ, ਕਹਿ ਰਹੇ ਆ ਕਿ ਚਾਹੇ ਉਹਨੇ ਜਿੱਦਾਂ ਮਰਜ਼ੀ ਆ ਵੀ ਪਰ ਕੌਮ ਉਹਨੂੰ ਕਦੇ ਵੀ ਮਾਫ਼ ਨੀ ਕਰੂਗੀ, ਤੇ ਨਾਲੇ ਕਹਿੰਦੇ ਕਿ ਉਹਦੇ ਇਸ ਤਰ੍ਹਾਂ ਅਸਤੀਫਾ ਦੇਣ ਨਾਲ ਉਸਦੇ ਪਾਪ ਨੀ ਘੱਟ ਜਾਣਗੇ। ਸੋ ਕੀ ਕਹੋਗੇ ਜੀ ਇਸ ਬਾਰੇ ਤੁਸੀਂ?
ਦੇਖੋ ਜਦੋਂ ਕੋਈ ਵੀ ਚੀਜ਼ ਓਵਰ ਹੋ ਜਾਂਦੀ ਆ ਤਾਂ ਉਹਦੇ ਫਿਰ ਨਤੀਜੇ ਤਾਂ ਆਉਂਦੇ ਹੀ ਆ। ਹੁਣ ਪਿਛਲੇ ਤਕਰੀਬਨ ਜਦੋਂ ਤੋਂ ਜਿਹੜਾ ਬਰਗਾੜੀ ਕਾਂਡ ਹੋਇਆ ਉਸ ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਜਿਹੜੇ ਘਟਨਾਕ੍ਰਮਾਂ ਚ ਤੇਜ਼ੀ ਆਈ ਆ, ਤੇ ਪਿੱਛੇ ਜਿਹੜੇ ਕਾਂਗਰਸੀ MLA ਹਰਮਿੰਦਰ ਸਿੰਘ ਗਿੱਲ ਬੰਨੀਓ ਵਿਧਾਨ ਸਭਾ ਦੇ ਵਿੱਚ ਕੀਤੀਆਂ ਗਿਆ ਜਿਹੜਾ ਗੱਲਾਂ ਤੇ ਉਠਾਈਆਂ ਗਈਆਂ ਜਿਹੜੇ ਕੁਐਸਚਨ ਉਹ ਕਿਤੇ ਨਾ ਕਿਤੇ ਕਾਰਨ ਬਣੇ ਆ ਜੀ ਜਥੇਦਾਰ ਸਾਹਿਬ ਦੇ ਸਿਹਤ ਖਰਾਬ ਹੋਣ ਦੇ। ਭਾਵੇਂ ਉਹਨਾਂ ਨੇ ਬਹਾਨਾ ਲਾਇਆ ਵੀ ਮੈਂ ਵਡੇਰੀ ਉਮਰ ਤੇ ਸਿਹਤ ਖਰਾਬ ਕਾਰਨ ਜਾ ਰਿਹਾ, ਪਰ ਉਹਨਾਂ ਨੂੰ ਪੁੱਛਣਾ ਪੈਣਾ ਵੀ ਉਹ ਬਾਦਲ ਸਾਹਿਬ ਤੋਂ ਵੱਡੇ ਤਾਂ ਹੈ ਨਹੀਂ। ਬਾਦਲ ਸਾਹਿਬ ਤਾਂ ਹਜੇ ਵੀ ਮੁੱਖ ਮੰਤਰੀ ਅਗਲਾ ਮੁੱਖ ਮੰਤਰੀ ਬਣਨ ਬਾਰੇ ਸੋਚ ਰਹੇ ਆ। ਸੋ ਇਸ ਕਰਕੇ ਜਿਹੜੀ ਇਹ ਤਾਂ ਇੱਕ ਬਹਾਨਾ ਵਡੇਰੀ ਉਮਰ ਦਾ, ਤੇ ਅਸਤੀਫੇ ਦਾ ਕਾਰਨ ਤਾਂ ਸਾਨੂੰ ਪਤਾ ਹੀ ਆ ਹੁਣ ਵੀ 14 ਨਵੰਬਰ ਨੂੰ ਜਿਹੜੀ ਇਨਵੈਸਟੀਗੇਸ਼ਨ ਹੋਰ ਅਗਲੇ ਸਟੈਪ ਚ ਜਾਣੀ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਉਦੋਂ ਫੜ ਕੇ ਅੰਦਰ ਕਰਨ, ਇੱਕ ਪੰਥ ਦੇ ਜਥੇਦਾਰ ਨੂੰ ਫੜ ਕੇ ਅੰਦਰ ਕਰਨ, ਉਦੋਂ ਬਿਹਤਰ ਆ ਵੀ ਕਾਮ ਬੰਦਾ ਤਾਂ ਅੰਦਰ ਹੋਜੂਗਾ, ਕੋਈ ਫਰਕ ਨੀ, ਬਿਹਤਰ ਆਪਾਂ ਪਾਸੇ ਹੋਣਾ ਹੀ ਬਿਹਤਰ ਆ। ਇਹ ਬਹੁਤ ਸਾਰੀ ਜਿਹੜੀ ਅੰਦਰੋਂ ਰਾਜਨੀਤੀ ਚੱਲਦੀ ਆ, ਬਹੁਤ ਸੋਚ ਸਮਝ ਕੇ ਵਿਚਾਰ ਕੇ ਫੇਰ ਹੀ ਅਸਤੀਫਾ ਉਹ ਦਿੱਤਾ ਗਿਆ। ਪਰ ਕੱਲ ਬੜੇ ਘਟਨਾਕ੍ਰਮ ਬਦਲੇ, ਪਹਿਲਾਂ ਦਿਨੇ ਪ੍ਰੈਸ ਬੁਲਾਈ ਗਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਮੈਂ ਅਸਤੀਫਾ ਦੇਊਂਗਾ, ਪਰ ਫਿਰ ਅਚਾਨਕ ਉਹ ਪ੍ਰੈਸ ਕਾਨਫਰੰਸ ਚ ਜਥੇਦਾਰ ਸਾਹਿਬ ਹਾਜ਼ਰ ਨਹੀਂ ਹੋਏ ਕਿਉਂਕਿ ਜਿਹੜੀਆਂ ਹਦਾਇਤਾਂ ਉਦੋਂ ਤੱਕ ਪੂਰਨ ਰੂਪ ਚ ਨਹੀਂ ਮਿਲੀਆਂ ਹੋਣੀਆਂ। ਫਿਰ ਰਿਟਰਨ ਦੇ ਵਿੱਚ ਰਾਤ ਨੂੰ ਜਿਹੜਾ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ, ਅਸਤੀਫਾ ਜਾਰੀ ਕੀਤਾ ਗਿਆ। ਸੋ ਇਹਦੇ ਪਿੱਛੇ ਇਹ ਅਸਤੀਫਾ ਕੋਈ ਏਡਾ ਸੌਖਾ ਨਹੀਂ ਦਿੱਤਾ ਗਿਆ, ਇਹ ਅਸਤੀਫੇ ਪਿੱਛੇ ਲੰਮਾ ਟਾਈਮ ਜਿਹੜੀਆਂ ਸੋਚ ਹੋਈਆਂ ਹੋਣੀਆਂ, ਲੰਮੀਆਂ ਗੱਲਾਂ ਹੋਣੀਆਂ, ਤੇ ਇਹ ਚ ਹੁਣ ਕੋਈ ਦੋ ਰਾਏ ਨਹੀਂ ਹੈ ਵੀ ਇਹ ਬਾਦਲਾਂ ਦੇ ਚਹੇਤੇ ਸਨ ਤੇ ਉਹਨਾਂ ਨੇ ਅਪੁਆਇੰਟ ਕੀਤੇ ਸੀ ਤੇ ਉਹਨਾਂ ਦੀ ਸਰਕਾਰ ਜਿੰਨਾ ਚਿਕ ਰਹੀ ਉਹਨਾਂ ਨੇ ਆਪਦੀ ਮਨਮਰਜ਼ੀ ਚਲਾਈ, ਤੇ ਜਦੋਂ ਸਰਕਾਰ ਚਲੀ ਗਈ ਤਾਂ ਉਦੋਂ ਤੋਂ ਲੈ ਕੇ ਉਹ ਸੰਘਰਸ਼ਸ਼ੀਲ ਸੀ ਆਪਦੀ ਕੁਰਸੀ ਬਚਾਉਣ ਲਈ, ਤੇ ਉਹ ਕੁਰਸੀ ਅਖੀਰ ਨਹੀਂ ਬਚੀ। ਪਰ ਬੜਾ ਦੁੱਖ ਤਾਂ ਇਸ ਗੱਲ ਦਾ ਆ ਰਿਹਾ ਵੀ ਅਕਾਲ ਤਖ਼ਤ ਦੇ ਜਥੇਦਾਰ ਦੀ ਵੀ ਜਿਹੜੀ ਸਾਡੀ ਸੋਚ ਮੁਤਾਬਕ ਕੁਰਸੀ ਬਣ ਚੁੱਕੀ ਆ ਤੇ ਉਹਨੂੰ ਉਹ ਵੀ ਸਿਆਸਤ ਦੇ ਲਪੇਟੇ ਚ ਆ ਚੁੱਕੀ ਆ, ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀਗੀ। ਜਿਹੜੀ ਹੋਣੀ ਚਾਹੀਦੀ ਸੀ ਵੀ ਇੱਕ ਸਿੱਖ ਕੌਮ ਦਾ ਚੰਗਾ ਫਿਲਾਸਫਰ ਗਿਆਨੀ ਬੰਦਾ ਜਿਹੜਾ ਸਿੱਖ ਕੌਮ ਦੀਆਂ ਰਹਿਤ ਮਰਿਆਦਾ ਨੂੰ ਜਾਣਦਾ ਹੋਵੇ ਤੇ ਉਸ ਮੁਤਾਬਕ ਸਟੈਂਡ ਲੈ ਸਕੇ, ਉਹਦੇ ਲਈ ਬਾਦਲ ਕੈਪਟਨ ਜਾਂ ਸਿਆਸੀ ਲੋਕ ਬਾਅਦ ਚ ਹੋਣ, ਪਹਿਲਾਂ ਉਹਦੇ ਲਈ ਕੌਮ ਹੋਵੇ ਤੇ ਗੁਰੂ ਸਾਹਿਬ ਦਾ ਫਲਸਫਾ ਹੋਵੇ ਵੀ ਸਾਡੇ 10 ਗੁਰੂਆਂ ਨੇ ਕੀ ਫਲਸਫਾ ਬਣਾ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੋਂਦ ਦਰਸਾਈ ਤੇ ਅਸੀਂ ਉਸ ਹੋਂਦ ਦੇ ਮੁਤਾਬਕ ਚੱਲ ਰਹੇ ਹਾਂ ਕਿ ਨਹੀਂ ਚੱਲ ਰਹੇ ਹਾਂ। ਖੁਦ ਦਾ ਉਹਨਾਂ ਦਾ ਜੀਵਨ ਉਸ ਹੋਂਦ ਚ ਹੋਵੇ ਤੇ ਉਹ ਉਸ ਦੇ ਦਾਇਰੇ ਦੇ ਵਿੱਚ ਰਹਿ ਕੇ ਫੈਸਲੇ ਕਰਨ, ਕੋਰਟ ਦੇ ਦਾਇਰੇ ਚ ਰਹਿ ਕੇ ਫੈਸਲੇ ਕਰਨ, ਜਿਹੜਾ ਵੀ ਇੱਕ ਲਾਅ ਬਣੇ ਜੋ ਕਾਨੂੰਨ ਬਣੇ ਉਹਦੇ ਤੇ ਕਾਨੂੰਨ ਆਲਰੇਡੀ ਸਿੱਖਿਜ਼ਮ ਦਾ ਆਪਦਾ ਹੈਗਾ ਜੀ, ਤੇ ਉਸ ਦੇ ਤਹਿਤ ਰਹਿ ਕੇ ਜੇ ਕੋਈ ਬੰਦਾ ਗੱਲ ਕਰਦਾ ਤਾਂ ਮੈਨੂੰ ਲੱਗਦਾ ਪੰਥ ਨੂੰ ਪ੍ਰਵਾਨ ਕਰਦਾ ਹੀ ਕਰਦਾ। ਪਰ ਇਹਨਾਂ ਨੇ ਕਈ ਵੱਡੀਆਂ ਗਲਤੀਆਂ ਕੀਤੀਆਂ, ਜਿਹੜੀ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੀ ਗਲਤੀ ਜਿਹੜੀ ਕਿ ਸਭ ਤੋਂ ਵੱਡੀ ਗਲਤੀ ਹੋਈ, ਤੇ ਉਹਦੇ ਉਹਨਾਂ ਨੇ ਆਪਣੇ ਅਸਤੀਫੇ ਚ ਇਹ ਲਿਖਿਆ ਪਰ ਉਹਨਾਂ ਨੇ ਬੜੀ ਗੋਲ ਭਾਸ਼ਾ ਚ ਲਿਖੀ ਹੈ ਇਹ ਗੱਲ। ਉਹਨਾਂ ਨੇ ਡਾਇਰੈਕਟ ਇਹ ਨੀ ਲਿਖਿਆ ਵੀ ਜਿਹੜਾ ਡੇਰਾ ਮੁਖੀ ਦੇ ਜਿਹੜੇ ਅਸਤੀਫੇ ਦੇ ਮਾਮਲੇ ਦੇ ਵਿੱਚ ਮੇਰੇ ਤੋਂ ਗਲਤੀ ਹੋਈ ਆ, ਉਹਨਾਂ ਨੇ ਇਹ ਲਿਖਿਆ ਵੀ ਉਹ ਜਿਹੜਾ ਉਹ ਫੈਸਲਾ ਲਿਆ ਗਿਆ ਸੀ ਉਹ ਸੰਗਤਾਂ ਨੇ ਰੋਸ ਜ਼ਾਹਰ ਕਰਨ ਕਾਰਨ ਅਸੀਂ ਉਹ ਫੈਸਲਾ ਵਾਪਸ ਲੈ ਲਿਆ। ਸੋ ਸਿੰਪਲ ਇਹ ਕਹਿਤਾ ਵੀ ਅਸੀਂ ਨੀ ਫੈਸਲਾ ਗਲਤ ਕੀਤਾ ਸੀ, ਉਹ ਤਾਂ ਰੋਸ ਹੋ ਗਿਆ ਸੰਗਤਾਂ ਚ ਤੇ ਅਸੀਂ ਵਾਪਸ ਲੈ ਲਿਆ। ਸੋ ਕਿਤੇ ਵੀ ਕੋਈ ਇਹ ਜੀ ਗਲਤੀ ਨੀ ਮੰਨੀ, ਓਵਰਆਲ ਉਹਨਾਂ ਨੇ ਕਿਹਾ ਵੀ ਚਲੋ ਜੀ ਮੈਂ ਮਾਫ਼ੀ ਮੰਗਦਾ ਕੌਮ ਤੋਂ ਜੇ ਮੇਰੇ ਤੋਂ ਕੁਛ ਹੋਇਆ। ਪਰ ਇਸ ਦੌਰਾਨ ਉਹਨਾਂ ਨੇ ਬਾਦਲ ਸਾਹਿਬ ਨੂੰ ਫਕਰੇ ਕੌਮ ਦਾ ਜਿਹੜਾ ਅਵਾਰਡ ਦਿੱਤਾ ਇੱਕ, ਉਹ ਵੀ ਬੜੀ ਚਰਚਾ ਦੇ ਵਿੱਚ ਆ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਵੀ ਜਿਹੜੀ ਇੱਕ ਦੂਜੇ ਦੀ ਜਿਹੜੀ ਕਹਿੰਦੇ ਨੀ ਹੁੰਦੇ ਵੀ ਉਹਨੇ ਉਹਨੂੰ ਸ਼ਾਬਾਸ਼ੇ ਉਹਨੇ ਉਹਨੂੰ ਸ਼ਾਬਾਸ਼ੇ, ਇੱਕ ਦੂਜੇ ਦੀ ਜਿਹੜੀ ਮਦਦ ਕਰਨੀ ਟੇਢੇ ਵਿੰਗੇ ਰੂਪ ਦੇ ਵਿੱਚ ਉਹ ਦੋਨਾਂ ਜਣਿਆਂ ਨੇ ਕੀਤੀ ਹੈ ਜੀ। ਤੇ ਉਹ ਹੁਣ ਸਭ ਤੋਂ ਜਿਹੜੀ ਵੱਡੀ ਗੱਲ ਇਹ ਹੈ ਵੀ ਹੁਣ ਨਿਗਾਹ ਇਹ ਰੱਖੀ ਹੋਈ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਬੰਦਾ ਜਿਹੜਾ ਇੱਥੇ ਜਿਹੜੇ ਇਸ ਤਖ਼ਤ ਦੇ ਜਿਹੜੇ ਜਥੇਦਾਰ ਦੇ ਰੂਪ ਦੇ ਵਿੱਚ ਆ ਕੇ ਆਪਣੀਆਂ ਸੇਵਾਵਾਂ ਦਿੰਦਾ, ਕਿਉਂਕਿ ਹੁਣ ਕੋਈ ਏਡਾ ਸੁਖਾਲਾ ਨਹੀਂ। ਦੂਜੇ ਪਾਸੇ ਕਾਂਗਰਸ ਵੀ ਕਾਫੀ ਚਿਰ ਤੋਂ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਆਪਦੀ ਘੁਸਪੈਠ ਕਰਨ ਲਈ ਜਾਂ ਆਪਣੇ ਆਪ ਨੂੰ ਕਾਬਜ਼ ਕਰਨ ਲਈ ਕੋਸ਼ਿਸ਼ ਕਰਦੀ ਆ, ਭਾਵੇਂ ਬਾਹਰੋਂ ਲੱਖ ਕਹਿੰਦੇ ਆ ਵੀ ਅਸੀਂ ਗੁਰਦੁਆਰਿਆਂ ਦੀ ਰਾਜਨੀਤੀ ਨਹੀਂ ਕਰਦੇ, ਪਰ ਅੰਦਰ ਖਾਤੇ ਸਾਰਾ ਕੁਛ ਚੱਲ ਰਿਹਾ। ਤੇ ਹੁਣ ਦੇਖਦੇ ਹਾਂ ਵੀ ਕੇਰਾਂ ਤਾਂ ਜਿਹੜਾ ਅੱਜ ਸਵੇਰ ਦੇ ਵਿੱਚ ਇੱਕ ਕਾਰਜਕਾਰੀ ਜਥੇਦਾਰ ਮਿਲ ਦਾ ਸ਼ਾਇਦ ਪਟਨਾ ਸਾਹਿਬ ਵਾਲੇ ਜਥੇਦਾਰ ਨੂੰ ਲਾ ਦੇਣ ਅੱਜ ਕਾਰਜਕਾਰੀ, ਤੇ ਜਾਂ ਆਨੰਦਪੁਰ ਜ਼ਿਆਦਾ ਤਾਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਹੋਰਾਂ ਦਾ ਜਿਹੜਾ ਬਣਦਾ ਗਾ, ਤੇ ਜੇ ਉਹਨਾਂ ਨੂੰ ਕਰੀ ਕਾਰਜਕਾਰੀ ਜਥੇਦਾਰ ਲਾਇਆ ਜਾਊਗਾ, ਉਸ ਤੋਂ ਬਾਅਦ ਫਿਰ ਛੇਤੀ ਆਉਣ ਵਾਲੇ ਦਿਨਾਂ ਚ ਫੈਸਲਾ ਹੋਊਗਾ ਵੀ ਕੌਣ ਜਿਹੜਾ ਜਥੇਦਾਰ ਬਣਦਾ। ਤੇ ਪਰ ਮੇਰਾ ਇਹ ਮੰਨਣਾ ਜਾਂ ਸਾਨੂੰ ਵੀ ਸਾਨੂੰ ਜਿਹੜੀ ਹੁਣ ਕੌਮ ਨੂੰ ਇੱਕ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਉਹ ਕੋਈ ਵੀ ਕੰਟਰੋਵਰਸਲ ਬੰਦੇ ਨੂੰ ਮੂਹਰੇ ਨਾ ਆਉਣ ਦੇਵੇ, ਉਹਦਾ ਵਿਰੋਧ ਕਰੇ। ਕੌਮ ਕਿਸੇ ਨਾ ਕਿਸੇ ਸਾਫ਼ ਸੁਥਰੇ ਅਕਸ਼ ਵਾਲੇ ਬੰਦੇ ਨੂੰ ਜਿਹੜਾ ਇੱਕ ਜਿਹਦਾ ਸਟੈਂਡ ਹੋਵੇ, ਜਿਹੜਾ ਚਾਹੇ ਪੰਜ ਦਿਨ ਜਥੇਦਾਰ ਰਹਿ ਜੇ ਪਰ ਉਹ ਪੰਜ ਦਿਨਾਂ ਦੇ ਵਿੱਚ ਉਹਨੂੰ ਯਾਦ ਕੀਤਾ ਜਾਵੇ ਵੀ ਉਹ ਪੰਜ ਦਿਨਾਂ ਦੇ ਵਿੱਚ ਵੀ ਉਹ ਝੁਕਿਆ ਨੀ, ਉਹਨੇ ਜਿਹੜੀ ਮਰਿਆਦਾ ਦਰਬਾਰ ਸਾਡੀ ਗੁਰੂਆਂ ਦੀ ਥਾਪੀ ਹੋਈ ਮਰਿਆਦਾ ਜਿਹਦਾ ਉਹਨਾਂ ਨੂੰ ਇੱਕ ਪਹਿਰੇਦਾਰ ਲਾਇਆ ਗਿਆ ਤੇ ਉਹਦੇ ਉਹਨਾਂ ਨੇ ਪੂਰਾ ਡਟ ਕੇ ਪਹਿਰਾ ਦਿੱਤਾ। ਪਰ ਹਲੇ ਤੱਕ ਬਹੁਤ ਔਖਾ ਸਾਡੇ ਕੋਲ, ਇਹੋ ਜਿਹੇ ਅਕਾਲੀ ਫੂਲਾ ਸਿੰਘ ਦਾ ਨਾਂ ਹੀ ਆ ਜਿਹਨਾਂ ਤੇ ਅਸੀਂ ਮਾਣ ਕਰਨ ਦੀ ਗੱਲ ਕਰ ਲੈਂਦੇ ਹਾਂ ਵੀ ਅਕਾਲੀ ਫੂਲਾ ਸਿੰਘ ਉਹਨਾਂ ਨੇ ਵੀ ਮਹਾਰਾਜੇ ਨੂੰ ਵੀ ਨੀ ਬਖਸ਼ਿਆ ਸੀ ਆਪਦੀ ਜਿਹੜੀ ਇਸ ਜਿਹੜੇ ਰੁਤਬੇ ਦੇ ਕਾਰਨ ਤੇ, ਪਰ ਹਲੇ ਤੱਕ ਉਦੋਂ ਬਾਅਦ ਸਾਡੇ ਕੋਲ ਉਦਾਹਰਨ ਬਣਨ ਵਾਲਾ ਜਥੇਦਾਰ ਮਿਲਿਆ ਨੀ ਕੋਈ। ਭਾਵੇਂ ਲੱਖ ਕਹੀ ਜਾਈਏ ਹਰੇਕ ਜਥੇਦਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਹੁਣ ਤਾਂ ਆਉਂਦੀ ਰਹੀ ਆ। ਸੋ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਕਹਿੰਦੇ ਆ ਵੀ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ, ਪਰ ਹੁਣ ਤਾਂ ਸਦੀਆਂ ਬੀਤ ਗਈਆਂ ਤੇ ਉਮੀਦ ਆ ਕੋਈ ਇਹੋ ਜਿਹਾ ਜਥੇਦਾਰ ਫੇਰ ਆਵੇ ਜਿਹੜਾ ਕੌਮ ਨੂੰ ਇੱਕਜੁੱਟ ਕਰ ਸਕੇ ਤੇ ਕੌਮ ਦੇ ਸਖ਼ਤੀ ਨਾਲ ਜਿਹੜੇ ਫੈਸਲੇ ਲੈ ਸਕੇ ਤੇ ਜਿਹੜੀਆਂ ਊਂਟਾਈਆਂ ਆਈਆਂ ਉਹਨਾਂ ਨੂੰ ਦੂਰ ਕਰ ਸਕੇ। ਸੋ ਇਹੋ ਜਿਹੇ ਇੱਕ ਜਥੇਦਾਰ ਦੀ ਸਾਨੂੰ ਹੁਣ ਲੋੜ ਆ
ਜੀ। ਬਿਲਕੁਲ। ਸੋ ਅਗਲੀ ਖਬਰ ਬਾਰੇ ਗੱਲਬਾਤ ਕਰਦੇ ਹਾਂ ਜੀ। ਜਰਮਨ ਸਿੰਘ ਕਹਿੰਦੇ ਬੀਕਾਨੇਰ ਤੋਂ ਗ੍ਰਿਫ਼ਤਾਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਤੁਸੀਂ ਖਬਰ ਦੇਖ ਰਹੀ ਸੀ, ਦੇਖੋ ਜੀ ਉਹਦੇ ਵਿੱਚ ਨਾ ਉਹ ਮੁੰਡੇ ਦੀ ਜਿਹੜੇ ਜਰਮਨ ਸਿੰਘ ਆ ਉਹਨਾਂ ਦੀ ਫੋਟੋ ਲਾ ਕੇ ਥੱਲੇ ਬੜੇ ਰੈੱਡ ਸਿਆਹੀ ਦੇ ਨਾਲ ਲਿਖਿਆ ਹੋਇਆ ਵਾ ਕਾਮਯਾਬੀ। ਸੋ ਮੈਂ ਉਹੀ ਸੋਚੀ ਜਾਂਦੀ ਸੀ ਕਿ ਦੇਖੋ ਇਹ ਮੁੰਡੇ ਨੂੰ ਫੜਨ ਤੇ ਕਿੰਨੀ ਛੇਤੀ ਇਹਨਾਂ ਨੇ ਨਾਲ ਹੀ ਕਾਮਯਾਬੀ ਲਿਖਤਾ, ਪਰ ਗੁਰੂ ਗ੍ਰੰਥ ਸਾਹਿਬ ਦੀ ਐਡੀ ਬੇਅਦਬੀ ਹੋਈ ਹੈ ਜਿਹਦੇ ਸਾਰੇ ਪ੍ਰੂਫ ਵੀ ਹੈਗੇ ਆ, ਉਹ ਇਹਨਾਂ ਤੋਂ ਹਜੇ ਤੱਕ ਸੋਰਟ ਆਊਟ ਨਹੀਂ ਹੋਇਆ। ਤੇ ਇਸ ਮਾਮਲੇ ਦੇ ਵਿੱਚ ਜਦੋਂ ਕਹਿੰਦੇ ਐਸ ਐਸ ਪੀ ਨੂੰ ਪੁੱਛਿਆ ਗਿਆ ਮਨਦੀਪ ਸਿੰਘ ਸਿੱਧੂ ਨੂੰ ਵੀ ਤੁਹਾਨੂੰ ਇਹਦੇ ਬਾਰੇ ਕਿਵੇਂ ਪਤਾ ਲੱਗਾ, ਕਹਿੰਦੇ ਕਿ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਤੇ ਬਸ ਅਸੀਂ ਜਾ ਕੇ ਉਸ ਮੁੰਡੇ ਨੂੰ ਉੱਥੋਂ ਕਾਬੂ ਕਰ ਲਿਆ। ਸੋ ਕੀ ਕਹੋਗੇ ਜੀ ਇਸ ਦੇ ਬਾਰੇ?
ਦੇਖੋ ਮੈਂ ਤਾਂ ਕੱਲ ਪਰਸੋਂ ਵੀ ਦੱਸ ਚੁੱਕਿਆ ਵੀ ਹਾਈ ਪਿੱਚ ਡਰਾਮਾ ਸੀ ਦੋਨਾਂ ਪਾਰਟੀਆਂ ਦੀ ਰਲੀ ਬਲੀ ਮੁਹਿੰਮ ਦੇ ਵਿੱਚ। ਬਾਦਲ ਸਾਹਿਬ ਦੀ ਜਿਹੜਾ ਸਿਕਿਉਰਿਟੀ ਆ ਜਾਂ ਬਾਦਲ ਸਾਹਿਬ ਨੂੰ ਥੋੜਾ ਜਿਹਾ ਉਹਦਾ ਉਹ ਧਿਆਨ ਲੋਕਾਂ ਦਾ ਇਸ ਪਾਸੇ ਲਾਉਣ ਲਈ ਇੱਕ ਇਹ ਡਰਾਮਾ ਰਚਿਆ ਗਿਆ ਸੀ। ਬਹੁਤ ਵਾਰੀ ਇਹੋ ਜਿਹੇ ਲੀਡਰ ਆਪ ਦੇ ਉੱਤੇ ਆਪ ਅਟੈਕ ਕਰਾਉਂਦੇ ਆ, ਬਹੁਤ ਕੁਛ ਕਰਦੇ ਆ, ਪਰ ਇਹ ਜਿਹੜੇ ਨੌਜਵਾਨ ਆ ਕਈ ਵਾਰੀ ਨਾ ਇਹ ਗਰਮ ਖਿਆਲੀ ਹੈ ਨੌਜਵਾਨ ਉਹ ਹੀ ਆਪ ਦੀਆਂ ਗੱਲਾਂ ਕਰਕੇ ਕਈ ਵਾਰੀ ਬੋਲਦੇ ਰਹਿੰਦੇ ਆ ਵੀ ਅਸੀਂ ਆਏ ਹਾਂ ਅਸੀਂ ਆਏ ਹਾਂ ਫੇਸਬੁੱਕਾਂ ਤੇ ਹੋਰ, ਤੇ ਉਹ ਆਪਦੇ ਆਪ ਨੂੰ ਮੁਸੀਬਤ ਦੇ ਵਿੱਚ ਪਾ ਲੈਂਦੇ ਆ। ਤੇ ਉਹ ਕੀਤਾ ਕਰਾਉਣਾ ਇਹਨਾਂ ਨੇ ਕੁਛ ਨੀ ਹੋਣਾ, ਮੈਂ ਇੱਥੇ ਦਾਅਵੇ ਨਾਲ ਕਹਿ ਸਕਦਾ ਇਹਨਾਂ ਨੇ ਕੁਛ ਨੀ ਕੀਤਾ ਹੋਣਾ। ਇਹਨਾਂ ਨੇ ਕੋਈ ਦੋ ਚਾਰ ਫੇਸਬੁੱਕ ਦੀਆਂ ਗੱਲਾਂ ਜਾਂ ਦੋ ਚਾਰ ਇੱਧਰ ਉੱਧਰ ਗਰਮ ਖਿਆਲੀਆਂ ਦੇ ਬਿਆਨ ਇੱਧਰ ਉੱਧਰ ਦੇ ਬੈਠੇ ਹੋਣੇ ਆ, ਤੇ ਜਿਹਦਾ ਨਤੀਜਾ ਇਹ ਆ ਵੀ ਇਹ ਹੁਣ ਬਲੀ ਦੇ ਬੱਕਰੇ ਬਣ ਜਾਣਗੇ। ਸੋ ਮੈਂ ਇੱਥੇ ਬੇਨਤੀ ਰਿਕੁਐਸਟ ਕਰਦਾ ਸਾਰੇ ਸਾਡੇ ਉਹਨਾਂ ਨੌਜਵਾਨ ਵੀਰਾਂ ਭਰਾਵਾਂ ਨੂੰ ਜਿਹੜੇ ਖਾਸ ਕਰਕੇ ਜਵਾਨੀ ਦੇ ਵਿੱਚ ਆਏ ਆ ਤੇ ਉਹਨਾਂ ਨੇ ਹਜੇ ਸਾਡਾ ਅਧੂਰਾ ਇਤਿਹਾਸ ਪੜਿਆ ਤੇ ਅਧੂਰੀਆਂ ਗੱਲਾਂ ਬਾਰੇ ਉਹਨਾਂ ਨੂੰ ਪਤਾ, ਉਹਨਾਂ ਨੇ ਇੱਕ ਤਰਫੀਆਂ ਗੱਲਾਂ ਦੇਖੀਆਂ ਤੇ ਇੱਕ ਤਰਫੀਆਂ ਗੱਲਾਂ ਦੇਖ ਕੇ ਕਈ ਵਾਰੀ ਉਹ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾ ਲੈਂਦੇ ਆ। ਸੋ ਪਹਿਲਾਂ ਆਲਾ ਦੁਆਲਾ ਦੇਖੋ, ਇਹ ਦੇਖੋ ਵੀ ਜੇ ਤੁਹਾਡੇ ਤੋਂ ਪਹਿਲਾਂ ਕੋਈ ਬੰਦਾ ਉੱਠਿਆ ਨੀ ਜਾਂ ਕੋਈ ਬੰਦੇ ਨੇ ਇਹ ਜ਼ਰੂਰਤ ਨੀ ਕੀਤੀ ਤੇ ਉਹਦਾ ਕੋਈ ਤਾਂ ਕਾਰਨ ਹੋਊਗਾ ਹੀ ਨਾ, ਕਿਉਂਕਿ ਨਹੀਂ ਤਾਂ ਇਹ ਤਾਂ ਨੀ ਹੈਗਾ ਵੀ ਕੋਈ ਤੂੰ ਪਹਿਲਾਂ ਕੋਈ ਸੂਰਬੀਰ ਯੋਧਾ ਹੀ ਨੀ ਆਇਆ। ਜੇ ਕੋਈ ਤੁਸੀਂ ਤੁਹਾਨੂੰ ਧੱਕੇ ਨਾਲ ਸੂਰਬੀਰ ਯੋਧੇ ਬਣਾਉਣ ਦੀ ਕੋਸ਼ਿਸ਼ ਕਰਦਾ ਨਾ, ਉਹਦੇ ਚ ਵੀ ਸ਼ੰਕਾ ਕਰਨੀ ਬਣਦੀ ਆ। ਸਾਨੂੰ ਪਹਿਲਾਂ ਆਲਾ ਦੁਆਲਾ ਦੇਖਣਾ ਚਾਹੀਦਾ। ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਤਾਂ ਇੱਕ ਗੱਲ ਮੰਨਦਾ ਵੀ ਸਾਨੂੰ ਜਿੰਨਾ ਕੁ ਪਿਆਰ ਅਸੀਂ ਵੰਡ ਸਕਦੇ ਹਾਂ, ਜਿੰਨਾ ਕੁ ਪਿਆਰ ਅਸੀਂ ਖਿਲਾਰ ਸਕਦੇ ਹਾਂ, ਓਨਾ ਹੀ ਥੋੜਾ। ਜੇ ਅਸੀਂ ਇਹ ਕਹੀਏ ਵੀ ਹਰ ਪਾਸੇ ਅਸੀਂ ਨਫ਼ਰਤ ਹੀ ਖਿਲਾਰਨੀ ਆ ਤੇ ਨਫ਼ਰਤ ਹੀ ਕਰਨੀ ਆ, ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਅਸੀਂ ਸਿੱਖ ਕਹਾਉਣ ਦੇ ਹੱਕਦਾਰ ਨਹੀਂ ਹੈਗੇ। ਸਿੱਖ ਕਹਾਉਣ ਵਾਲਾ ਬੰਦਾ ਜਿਹੜਾ ਸਿੱਖ ਕਹਾਉਂਦਾ ਆਪਦੇ ਆਪ ਨੂੰ, ਉਹਨਾਂ ਨੂੰ ਬਾਬੇ ਨਾਨਕ ਦਾ ਪਹਿਲਾ ਫਲਸਫਾ ਨਿਮ ਜਾਣਾ, ਝੁਕ ਜਾਣਾ, ਪਿਆਰ ਵੰਡਣਾ, ਉਹ ਅਪਣਾਉਣਾ ਪੈਣਾ। ਜੇ ਤੁਸੀਂ ਉਹ ਨਹੀਂ ਅਪਣਾਉਂਦੇ ਤੇ ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਡਾਂਗ ਦੇ ਜ਼ੋਰ ਤੇ ਰਹਿਣਾ, ਅਸੀਂ ਤਾਂ ਆਪਦੀ ਮਰਜ਼ੀ ਚਲਾਉਣੀ ਆ ਜਾਂ ਜਿਹੜਾ ਸਾਨੂੰ ਚੰਗਾ ਮਾੜਾ ਲੱਗਦਾ ਤੇ ਉਹੀ ਤੁਹਾਨੂੰ ਸੋਚਣਾ ਪੈਣਾ। ਦੂਜੇ ਨੂੰ ਥੋਪਣਾ ਗੱਲ ਵੀ ਤੁਹਾਡੀ ਸੋਚ ਅਸੀਂ ਬਦਲਣੀ ਚਾਹੇ ਕੁਛ ਵੀ ਹੋ ਜੇ, ਪਰ ਏਦਾਂ ਨਹੀਂ ਹੁੰਦਾ ਹੁੰਦਾ। ਤੁਸੀਂ ਸਭ ਬੜੀਆਂ ਵਧੀਆ ਲੱਗਦੀਆਂ ਮੈਨੂੰ ਆ ਪਿੱਛੇ ਜੇ ਜਿਹੜੀਆਂ ਇੱਕ ਚਾਰ ਲਾਈਨਾਂ ਪਾਪੂਲਰ ਹੋਈਆਂ ਸੀਗੀਆਂ ਨੌਜਵਾਨ ਦੀਆਂ, ਜਿਨ੍ਹਾਂ ਨੇ ਗਾਇਆ ਸੀਗਾ ਵੀ ਨਾਨਕ ਦਾ ਪੁੱਤ ਹਾਂ ਤੇਰਾਂ ਤੇਰਾਂ ਤੋਲਾਂ ਗਾ, ਤਾਂ ਉਹ ਕਿੱਡੀ ਕਿੱਡੀ ਵਧੀਆ ਉਹਨਾਂ ਨੇ ਚਾਰ ਲਾਈਨਾਂ ਦੇ ਵਿੱਚ ਗੱਲ ਕਰਤੀ ਸੀ। ਉਹ ਆਹਦਾ ਵੀ ਮੈਂ ਤਾਂ ਸਿਰਫ ਤੇ ਸਿਰਫ ਕਹਿੰਦਾ ਜਿੰਨੀ ਮਰਜ਼ੀ ਨਫ਼ਰਤ ਪਾਲੋ, ਮੈਂ ਤਾਂ ਸਿਰਫ ਹਰ ਹਰ ਜ਼ਹਿਰ ਦੇ ਵਿੱਚ ਪਿਆਰ ਦੇ ਪਤਾਸੇ ਘੋਲੂਗਾ। ਸੋ ਅੱਜ ਲੋੜ ਆ ਉਸ ਚੀਜ਼ ਦੀ। ਮੈਂ ਸਾਰੀਆਂ ਕੌਮਾਂ ਨੂੰ ਸਾਰੇ ਧਰਮਾਂ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਟਾਈਮ ਆ ਸਾਡਾ ਜੀਵਨ, ਹਰ ਬੰਦੇ ਦਾ ਜੀਵਨ ਕਾਲ ਨਾ ਐ ਜਾਂਦਾ ਗੋਲੀ ਮੂੰਹ ਅੱਜ ਦੇ ਯੁੱਗ ਚ, ਤੇ ਉਸ ਜੀਵਨ ਕਾਲ ਦੇ ਵਿੱਚ ਪਿਆਰ ਵੰਡ ਲਓ, ਪਿਆਰ ਕਰ ਲਓ, ਨਾ ਨਫ਼ਰਤ ਕਰੀ ਜਾਓ। ਨਫ਼ਰਤ ਦੇ ਵਿੱਚੋਂ ਕੁਛ ਨੀ ਨਿਕਲਣਾ, ਤੁਹਾਨੂੰ ਖੁਦ ਦੀਆਂ ਬਿਮਾਰੀਆਂ ਲੱਗਣੀਆਂ, ਖੁਦ ਦਾ ਸਾੜਾ ਰਹੂਗਾ ਤੇ ਜ਼ਿੰਦਗੀ ਆ ਜਿਹੜੀ ਤੁਹਾਡੀ ਘਟੂਗੀ, ਤੁਹਾਡਾ ਅਕਸ਼ਾ ਲੋਕਾਂ ਮੂਹਰੇ ਖਰਾਬ ਹੋਊਗਾ, ਲੋਕ ਤੁਹਾਡੇ ਤੋਂ ਕੰਨੀ ਕਤਰਾਉਣਗੇ। ਕੋਈ ਵੀ ਬੰਦਾ ਨਫ਼ਰਤੀ ਬੰਦੇ ਨੂੰ ਚੰਗਾ ਨੀ ਸਮਝਦਾ, ਹਰ ਬੰਦਾ ਪਿਆਰ ਕਰਨ ਵਾਲੇ ਬੰਦੇ ਨੂੰ ਚੰਗਾ ਸਮਝਦਾ। ਸੋ ਬਸ ਜਿੰਨਾ ਪਿਆਰ ਕਰ ਸਕਦੇ ਹੋ, ਜਿੰਨਾ ਆਲੇ ਦੁਆਲੇ ਨਾਲ ਪਿਆਰ ਕਰ ਸਕਦੇ ਹੋ ਪਿਆਰ ਕਰ ਲਓ, ਕੋਈ ਦਮ ਨੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਪਰ ਸਾਡੇ ਤਾਂ ਸਿੱਖਿਆ ਹੀ ਇਹ ਦਿੱਤੀ ਜਾਂਦੀ ਹੈ ਨਹੀਂ ਵੱਢ ਦਿਓ, ਮਾਰ ਦਿਓ, ਟੁੱਕ ਦਿਓ, ਫਲਾਨਾ ਫਲਾਨਾ ਮਾੜਾ ਤੇ ਮਕਾਇਆ ਮਾੜਾ, ਨਹੀਂ ਏਦਾਂ ਦਾ ਕੁਛ ਨੀ ਹੈ। ਜੀਵਨ ਬਹੁਤ ਚੰਗਾ ਜੇ ਇਹਨੂੰ ਤੁਸੀਂ ਚੰਗੀਆਂ ਐਨਕਾਂ ਲਾ ਕੇ ਜਾਂ ਚੰਗੀ ਨਜ਼ਰ ਨਾਲ ਦੇਖੋ ਤਾਂ
ਜੀ। ਸੋ ਅੱਗੇ ਜੀ ਬਚਿੱਤਰ ਮੌਰ ਭੁੱਲਰ, ਉਹਨਾਂ ਨੇ ਵੀ ਹਾਮੀ ਭਰੀ ਆ ਤੇ ਨਾਲੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਕਿ ਬਰਾਜ ਸਾਹਿਬ ਤੁਸੀਂ ਸਹੀ ਗੱਲ ਕੀਤੀ ਹੈ, ਕਾਂਗਰਸ ਤੇ ਸ਼੍ਰੋਮਣੀ ਕਮੇਟੀ ਵਿੱਚ ਘੁਸਪੈਠ ਕਰਨ ਵਾਲੀ, ਕਿਉਂਕਿ ਸਾਨੂੰ ਹੁਣ ਤੋਂ ਹੀ ਗੰਢ ਧੁੱਪ ਕਰਨ ਨੂੰ ਕਿਹਾ ਜਾ ਰਿਹਾ ਹੈ। ਸੋ ਉਹਨਾਂ ਨੇ ਹਾਮੀ ਭਰੀ ਆ ਜੀ ਤੁਹਾਡੀ ਕੱਲ ਦੇ ਵਿੱਚ, ਤੇ ਅਗਲੀ ਖਬਰ ਬਾਰੇ ਗੱਲ ਕਰਦੇ ਆ। ਬਰਾਜ ਸਾਹਿਬ ਜਿਹੜੀ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਜੀ, ਉਹਨਾਂ ਨੇ ਭੰਗ ਆ ਜਿਹੜੀ ਉਹ ਲੀਗਲ ਕਰ ਦਿੱਤੀ ਹੈ, ਸੋ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਕੀ ਨਤੀਜੇ ਨਿਕਲਣਗੇ?
ਦੇਖੋ ਕੱਲ ਕਾਫੀ ਜਿਹੜੀਆਂ ਵੱਡੀਆਂ ਮਿਲ ਰਹੀਆਂ ਸਨ, ਜਿਹੜੀਆਂ ਵੀਡੀਓਜ਼ ਆ ਰਹੀਆਂ ਸੀ ਜਿਸ ਚ ਲਾਈਨਾਂ ਲੱਗੀਆਂ ਪਈਆਂ ਸੀ ਭੰਗ ਦੀਆਂ ਦੁਕਾਨਾਂ ਦੇ ਤੇ ਭੰਗ ਮਿਲ ਰਹੀ ਸੀ। ਦੇਖੋ ਮੇਰੇ ਹਿਸਾਬ ਨਾਲ ਨਤੀਜੇ ਕੋਈ ਮਾੜੇ ਨੀ ਨਿਕਲਦੇ। ਕੋਈ ਜੇ ਆਖੀਏ ਵੀ ਐ ਨਸ਼ਾ ਰੋਕ ਕੇ ਤੇ ਨਸ਼ਾ ਰੋਕਿਆ ਹੋਇਆ ਤੇ ਕੋਈ ਨਸ਼ਾ ਨੀ ਰੁਕਿਆ ਹੋਇਆ, ਹਲੇ ਉਹ ਇੱਕ ਲਿਮਿਟ ਦੇ ਵਿੱਚ ਉਹਨਾਂ ਨੇ ਜਿਹੜੀ ਲਾਈ ਆ ਲਾਇਸੈਂਸ ਦੀ ਗੱਲ ਲਾਈ ਆ ਵੀ 30 ਗ੍ਰਾਮ ਤੋਂ ਵੱਧ ਬਾਏ ਨੀ ਕਰ ਸਕਦਾ, ਤਾਂ ਉਹ ਉਸ ਹਿਸਾਬ ਨਾਲ ਕੋਈ ਮਾੜਾ ਨੀ ਹੈ। ਜਿਹਨੇ ਨਸ਼ਾ ਕਰਨਾ ਉਹਨੇ ਕਰਨਾ ਹੀ, ਉਹਨੂੰ ਤੁਸੀਂ ਰੋਕ ਨੀ ਸਕਦੇ। ਜੇ ਤੁਸੀਂ ਉਹਨੂੰ ਸਿੱਧੇ ਰੂਪ ਚ ਨਹੀਂ ਦਿੰਦੇ ਤਾਂ ਸਿੱਧੇ ਰੂਪ ਚ ਆ ਕੇ ਹੋਰ ਵੀ ਜ਼ਿਆਦਾ ਸਮਾਜ ਦੇ ਵਿੱਚ ਬੁਰਾਈਆਂ ਫੈਲ ਦੇਣਾ। ਸੋ ਮੈਨੂੰ ਨੀ ਲੱਗਦਾ ਵੀ ਇਹਦੇ ਨਤੀਜਿਆਂ ਦਾ ਕੋਈ ਫਰਕ ਆਊਗਾ, ਕਿਹੜਾ ਨਵਾਂ ਨਵਾਂ ਕਰਕੇ ਥੋੜਾ ਜਿਹਾ ਲੋਕਾਂ ਨੂੰ ਲੱਗ ਰਿਹਾ ਵੀ ਪਤਾ ਨੀ ਕੀ ਹੋ ਗਿਆ ਕਿਵੇਂ ਹੋਊਗਾ, ਪਰ ਕੁਛ ਨੀ ਹੋਣਾ, ਤੁਹਾਡੇ ਸਾਹਮਣੇ ਆ। ਇਹ ਥੋੜੇ ਦਿਨਾਂ ਦੇ ਵਿੱਚ ਉਵੇਂ ਲੋਕ ਫਿਰ ਯੂਜ਼ ਟੂ ਹੋ ਜਾਣਗੇ, ਉਹੀ ਫਿਰ ਗੱਲਾਂ ਹੋ ਜਾਣਗੀਆਂ ਤੇ ਇਹ ਨਾਰਮਲ ਜੀ ਗੱਲ। ਜਿਵੇਂ ਹੁਣ ਕੋਈ ਨੋਟਿਸ ਕਰਦਾ ਸ਼ਰਾਬ ਦੇ ਠੇਕੇ ਥਾਂ ਥਾਂ ਤੇ ਖੁੱਲੇ ਹੋਏ ਆ, ਥਾਂ ਥਾਂ ਦੇ ਉੱਤੇ 1-1 ਕਰੋੜ ਦੇ ਉੱਤੇ 50-50 ਖੁੱਲਿਆ, ਉਹ ਵੀ ਤਾਂ ਨਸ਼ਾ ਹੀ ਆ ਨਾ, ਤੇ ਉਹਦਾ ਕਿੰਨਾ ਕੁ ਤੁਸੀਂ ਨੋਟਿਸ ਕਰਦੇ ਆ ਤੇ ਕਿੰਨੀ ਕੁ ਬੁਰਾਈ ਫੈਲ ਰਹੀ ਆ। ਸੋ ਇਸ ਕਰਕੇ ਇੱਕ ਟੈਂਪਰੇਰੀ ਜੀ ਗੱਲ ਆ ਜੀ, ਕੋਈ ਮੈਨੂੰ ਨੀ ਲੱਗਦਾ ਵੀ ਇਹਦੇ ਨਾਲ ਫਰਕ ਆਊਗਾ
ਜੀ। ਸੋ ਅੱਗੇ ਜੀ ਤੁਸੀਂ ਜਿਸ ਕਿਸਾਨ ਬਾਰੇ ਗੱਲ ਕੀਤੀ ਸੀਗੀ, ਅੱਜ ਵਾਹਵਾ ਪੇਪਰ ਦੇ ਵਿੱਚ ਉਸੇ ਦੱਸਿਆ ਗਿਆ ਵਾ ਕਿ ਉਹਨੇ 17 ਸਾਲਾਂ ਤੋਂ ਕਦੇ ਵੀ ਪਰਾਲੀ ਨੀ ਸਾੜੀ ਤੇ ਆਪਦੀ ਜ਼ਮੀਨ ਦੇ ਵਿੱਚ ਹੀ ਉਹ ਪਰਾਲੀ ਨੂੰ ਵਾਹ ਦਿੰਦਾ ਵਾ, ਤੇ ਨਾਲ ਹੀ ਉਸ ਦੇ ਵਿੱਚ ਕਹਿੰਦੇ ਆਲੂ ਬੀਜਦੇ ਦੀ ਵੀ ਫੋਟੋ ਆਈ ਹੋਈ ਹੈ। ਸੋ ਤੁਸੀਂ ਕੀ ਕਹੋਗੇ ਜੀ ਇਸ ਬਾਰੇ, 65 ਏਕੜ ਵਿੱਚ ਵਾਹੀ ਪਰਾਲੀ ਕਦੇ ਨੀ ਸਾੜੀ? ਸੋ ਇਹ ਵੀ ਬਹੁਤ ਵਧੀਆ ਗੱਲ ਆ ਕਿਉਂਕਿ ਉਹ ਨੈਚੁਰਲ ਵੇ ਦੇ ਨਾਲ ਖੇਤੀ ਕਰਦੇ ਆ, ਪਰਾਲੀ ਉਹਦੇ ਵਿੱਚ ਹੀ ਬਾਕੀ। ਸੋ ਬਰਾੜ ਸਾਹਿਬ ਇਸ ਦੇ ਬਾਰੇ ਤੁਸੀਂ ਹੋਰ ਕੀ ਥੋੜੀ ਜਿਹੀ ਇਨਫੋਰਮੇਸ਼ਨ?
ਬਿਲਕੁਲ ਜੀ, ਵੈਸੇ ਤਾਂ ਬਹੁਤ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ, ਪਰ ਅਖੀਰ ਉਹੀ ਹੈ ਜੀ ਵੀ ਸ਼ੁਰੂਆਤ ਔਖੀ ਹੋ ਸਕਦੀ ਹੈ ਕਿਸੇ ਵੀ ਨਵੇਂ ਕੰਮ ਦੀ। ਮੈਨੂੰ ਖੁਦ ਨੂੰ ਪਤਾ ਵੀ ਜਦੋਂ ਪਰਾਲੀ ਦੇ ਵਿੱਚ ਜੇ ਅਸੀਂ ਤਵੀਆਂ ਜੋੜਦੇ ਸੀ ਤਾਂ ਤਵੀਆਂ ਕੁਛ ਨੀ ਕਰਦੀਆਂ ਸੀ, ਉੱਤੇ ਤਿਲਕੀ ਜਾਂਦੀਆਂ ਸੀ ਤੇ ਬੜਾ ਮਨ ਔਖਾ ਹੁੰਦਾ ਸੀ ਵੀ ਇਹਨੂੰ ਕਿੰਨੇ ਕੁ ਵਾਰੀ ਵਾਹਲਾਂਗੇ, ਕਿਵੇਂ ਇਹਨੂੰ ਜ਼ਮੀਨ ਚ ਰਲਾ ਲਾਂਗੇ। ਪਰ ਅੱਜ ਜ਼ਿਮੀਦਾਰ ਨੇ ਨਵੇਂ ਨਵੇਂ ਤਜਰਬੇ ਕੀਤੇ ਆ, ਪਾਣੀ ਛੱਡ ਕੇ ਰੋਟਾਵੇਟਰ ਮਾਰ ਲੈਂਦੇ ਆ, ਕਈ ਕਈ ਉਹਨੂੰ ਉਲਟਾਵੇਂ ਹਲਿਆਂ ਨਾਲ ਵਾਹ ਲੈਂਦੇ ਆ, ਕਈ ਉਵੇਂ ਜੀ ਕਿ ਹੈਪੀ ਸੀਡਰ ਜਿਹੜੀ ਇੱਕ ਮਸ਼ੀਨ ਬਣਾਈ ਆ ਉਸ ਨਾਲ ਹੈਪੀ ਸੀਡਰ ਨਾਲ ਕਈ ਬੀਜ ਲੈਂਦੇ ਆ। ਸੋ ਥੋੜੇ ਜਿਹੇ ਟਾਈਮ ਦੇ ਵਿੱਚ ਜਦੋਂ ਉਹਨੂੰ ਫਸਲ ਆਉਂਦੀ ਆ ਉਦੋਂ ਨੂੰ ਉਹ ਗਲ ਜਾਂਦੇ ਆ ਵਿੱਚ ਤੇ, ਪਰ ਅਸੀਂ ਤਾਂ ਦੇਖਣਾ ਓਵਰਆਲ ਨਤੀਜਿਆਂ ਨੂੰ, ਜੇ ਓਵਰਆਲ ਨਤੀਜੇ ਚੰਗੇ ਆਉਂਦੇ ਆ ਤਾਂ ਫੇਰ ਤਾਂ ਸਾਨੂੰ ਇਹ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ। ਹੋ ਸਕਦਾ ਸ਼ੁਰੂਆਤੀ ਦੌਰ ਥੋੜਾ ਜਿਹਾ ਔਖਾ ਹੋਵੇ, ਸ਼ੁਰੂਆਤੀ ਦੌਰ ਤਾਂ ਕਿਸੇ ਵੀ ਚੀਜ਼ ਦਾ ਜਦੋਂ ਕੋਈ ਅਸੀਂ ਨਾ, ਮੈਂ ਹੁਣ ਵੀ ਰੋਜ਼ ਇਹ ਚੀਜ਼ ਮਹਿਸੂਸ ਕਰਦਾ, ਮੈਨੂੰ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਪੰਜ ਜੇ ਤੁਸੀਂ ਵਾਹੁਣ ਲੱਗ ਗਏ ਨਾ ਟਰੈਕਟਰ ਨਾਲ ਤੇ ਕਿੱਲਾ ਅੱਧਾ ਕਿੱਲਾ ਦਾ ਟਰੈਕਟਰ ਤੇ ਤਵੀਆਂ ਜਾਂ ਸੰਦ ਤੁਹਾਨੂੰ ਨਿਆਂ ਹੀ ਨੀ ਦਿੰਦੇ, ਉਹੀ ਤੰਗ ਜੇ ਕਰੀ ਜਾਂਦੇ ਆ। ਤੇ ਪਰ ਜਦੋਂ ਤੁਸੀਂ ਆਪਦੀ ਡੈਡੀਕੇਸ਼ਨ ਦਿਖਾ ਕੇ ਉਹਦੇ ਤੇ ਲੱਗੇ ਰਹੇ ਢੀਠ ਹੋ ਕੇ ਤਾਂ ਉਹ ਚੀਜ਼ਾਂ ਤੁਹਾਡੇ ਮੂਹਰੇ ਲੱਗ ਜਾਂਦੀਆਂ, ਤੁਹਾਡੇ ਮੂਹਰੇ ਚੱਲ ਪੈਂਦੀਆਂ ਤੇ ਤੁਹਾਡੇ ਲਈ ਉਹ ਚੀਜ਼ ਕੰਮ ਹੀ ਨੀ ਰਹਿੰਦਾ ਕੋਈ। ਸੋ ਸ਼ੁਰੂਆਤ ਹਮੇਸ਼ਾ ਔਖੀ ਲੱਗਦੀ ਆ। ਹੁਣ ਵੀ ਮੈਂ ਜਾਂਦਾ ਰਿਵਰਲੈਂਡ, ਰਿਵਰਲੈਂਡ ਜਾ ਕੇ ਕਈ ਵਾਰੀ ਇਹ ਹੁੰਦਾ ਵੀ ਆਹ ਕੰਮ ਕਰਨਾ ਤੇ ਉਹ ਘੰਟਾ ਦੋ ਘੰਟੇ ਉਹਦੇ, ਕਿਤੇ ਟਰੈਕਟਰ ਦਾ ਕੁਛ ਹੋਗਾ, ਕਿਤੇ ਮਸ਼ੀਨ ਦਾ, ਕਿਸੇ ਦਾ ਕੁਛ ਹੋਗਾ, ਏਦਾਂ ਕਰਕੇ ਦੋ ਤਿੰਨ ਘੰਟੇ ਖੱਬੋ ਖੂਨ ਜਿਹੇ ਹੋ ਜਾਂਦੇ ਆ। ਪਰ ਜਦੋਂ ਕਰਨ ਲੱਗਦੇ ਆ ਕੰਮ, ਜਦੋਂ ਉਹਦੇ ਤੇ ਹਟਦੇ ਨੀ ਵੀ ਇਹਨੂੰ ਕਰਨਾ ਹੀ ਕਰਨਾ, ਤਾਂ ਉਹ ਮਿੰਟੋ ਮਿੰਟੀ ਹੋ ਜਾਂਦਾ ਸਾਰਾ ਕੁਛ, ਫਿਰ ਕੋਈ ਐਂ ਪਤਾ ਹੀ ਨੀ ਲੱਗਦਾ ਵੀ ਕਦੋਂ ਹੋ ਗਿਆ ਕਿਵੇਂ ਹੋ ਗਿਆ ਸਾਨੂੰ। ਸੋ ਇਸ ਕਰਕੇ ਜਿਹੜੀ ਇਹ ਸਾਰਾ ਕੁਛ ਹੁੰਦਾ ਨਾ, ਇੱਕ ਇਰਾਦਾ ਪੱਕੇ ਨਾਲ ਹੀ ਹੁੰਦਾ। ਸੋ ਪਰਾਲੀ ਵਾਲੇ ਮਾਮਲੇ ਚ ਵੀ ਸਾਨੂੰ ਇਰਾਦੇ ਪੱਕੇ ਕਰਨੇ ਪੈਣਗੇ, ਤੇ ਅਸੀਂ ਇਹਨਾਂ ਚੀਜ਼ਾਂ ਤੋਂ ਜੇ ਕੋਸ਼ਿਸ਼ ਕਰ ਲਾਂਗੇ ਵੀ ਅਸੀਂ ਕਰਨਾ ਹੀ ਕਰਨਾ, ਤਾਂ ਮੈਨੂੰ ਲੱਗਦਾ ਜਿੱਥੇ ਕਿਤੇ ਅਸੀਂ ਆਪਣਾ ਵੀ ਫਾਇਦਾ ਕਰ ਰਹੇ ਹੋਵਾਂਗੇ, ਉੱਥੇ ਆਲੇ ਦੁਆਲੇ ਦਾ ਵੀ ਤੇ ਸਮਾਜ ਦਾ ਵੀ।
ਜੀ ਸੋ ਅੱਗੇ ਜੀ, ਜਿੱਦਾਂ ਕਿ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਅਧਿਆਪਕਾਂ ਦਾ ਪ੍ਰਦਰਸ਼ਨ ਆ, ਰੋਸ ਆ, ਉਹ ਕਾਫੀ ਦਿਨਾਂ ਤੋਂ ਚੱਲ ਰਿਹਾ ਵਾ। ਸੋ ਉਸਦੇ ਅੱਗੇ ਚੱਲਦੇ ਹੀ ਅਧਿਆਪਕਾਂ ਨੇ ਸਰਕਾਰ ਨੂੰ ਜਿਹੜੇ ਸਨਮਾਨ ਪੱਤਰ ਆ, 250 ਅਧਿਆਪਕ ਆ ਜਿਨ੍ਹਾਂ ਨੂੰ ਕਿ ਸਨਮਾਨ ਪੱਤਰ ਮਿਲੇ ਹੋਏ ਸੀ ਤੇ ਉਹਨਾਂ ਨੇ ਸਰਕਾਰ ਨੂੰ ਵਾਪਸ ਕਰ ਦਿੱਤੇ ਆ। ਸੋ ਇਸੇ ਬਾਰੇ ਤੁਸੀਂ ਕੀ ਕਹੋਗੇ ਕਿ ਜਿਹੜਾ ਇਹਨਾਂ, ਵੈਸੇ ਕਾਫੀ ਜ਼ਿਆਦਾ ਆਪਾਂ ਗੱਲਬਾਤ ਕਰ ਚੁੱਕੇ ਹਾਂ ਇਸ ਬਾਰੇ ਵਿੱਚ ਵੀ, ਪਰ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਗੱਲਬਾਤ ਕਹਿਣੀ ਚਾਹੋ, ਕਿਉਂਕਿ ਇਹਨਾਂ ਦਾ ਜਿਹੜਾ ਸੰਘਰਸ਼ ਆ ਉਹ ਹਜੇ ਵੀ ਜਾਰੀ ਆ।
ਦੇਖੋ ਜੀ, ਸੰਘਰਸ਼ ਜੀ ਸਦਕੇ ਕਰਨ, ਆਪਦੇ ਹੱਕਾਂ ਲਈ ਜੀ ਸਦਕੇ ਲੜਨ, ਪਰ ਨਾਲ ਨਾਲ ਉਹਨਾਂ ਜਵਾਕਾਂ ਦਾ ਭਵਿੱਖ ਨਾ ਖਰਾਬ ਕਰਨ ਜਿਨ੍ਹਾਂ ਦੇ ਹੁਣ ਪੇਪਰ ਹੋਣੇ ਆ ਇਸ ਸਾਲ ਦੇ, ਅਗਲੇ ਸਾਲ ਦੇ ਸ਼ੁਰੂ ਦੇ ਵਿੱਚ, ਤੇ ਉਹਨਾਂ ਲਈ ਇਹ ਕ੍ਰਿਟੀਕਲ ਟਾਈਮ ਆ, ਉਹਨਾਂ ਨੂੰ ਪੜ੍ਹਾਓ। ਅਸੀਂ ਤਾਂ ਇਹੀ ਕਹਾਂਗੇ ਵੀ ਭਾਈ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਉਹ ਆਪਦੀ ਜਿਹੜੀ ਉਹਨਾਂ ਨੂੰ ਪੜ੍ਹਾ ਕੇ ਆਪਦਾ ਰੋਸ ਜ਼ਾਹਰ ਕਰਨ, ਤੇ ਵੱਧ ਤੋਂ ਵੱਧ ਜਿਹੜਾ ਜਿਹੜੇ ਉਹਨਾਂ ਨੂੰ ਜਿੰਨੇ ਪੈਸੇ ਮਿਲਦੇ ਆ ਉਹਦਾ ਹੱਕ ਮੋੜਨ। ਪਰ ਅਫਸੋਸ ਇਸ ਗੱਲ ਦਾ ਜੀ ਵੀ ਬਹੁਤ ਸਾਰੀਆਂ ਚੀਜ਼ਾਂ ਛਿੱਕੇ ਟੰਗ ਕੇ ਤੇ ਇੱਕ ਸਿਰਫ ਤੇ ਸਿਰਫ ਆਪਦੀ ਹੱਕ ਤੇ ਆਪਦੀ ਮੰਗ ਹੀ ਉਹਨਾਂ ਨੂੰ ਵੱਡੀ ਲੱਗਦੀ ਆ, ਦੂਜੇ ਦਾ ਕਿਸੇ ਦਾ ਭਵਿੱਖ ਰੋਲਦਾ ਤਰੁਲਦਾ ਰਹੇ।
ਜੀ ਸੁਬਰਾ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ, ਹੋਰ ਦਾਤੇ ਦੀਆਂ ਮਿਹਰਾਂ ਬਣੀਆਂ ਹੋਈਆਂ ਤੇ ਅਸੀਂ ਆਸ ਦੁਆ ਕਰਦੇ ਹਾਂ ਵੀ ਹਰ ਬੰਦੇ ਦੇ ਉੱਤੇ ਦਾਤਾ ਮਿਹਰਾਂ ਬਣਾਈ ਰੱਖੇ ਤੇ ਆਪਦਾ ਜਿਹੜਾ ਜੀਵਨ ਜਾਚ ਆ ਅਸੀਂ ਵਧੀਆ ਢੰਗ ਨਾਲ ਜਿਉਈਏ। ਪਰ ਕਈ ਵਾਰੀ ਕੀ ਹੁੰਦਾ, ਅਸੀਂ ਆਪਣਾ ਫਿਕਰ ਘੱਟ ਤੇ ਦੂਜਿਆਂ ਦਾ ਬਾਹਲੇ ਕਰਦੇ ਕਰਦੇ ਤੇ ਅਸੀਂ ਉਹਦੇ ਚ ਇਹੋ ਜਿਹਾ ਮਾਹੌਲ ਸਿਰਜ ਲੈਂਦੇ ਹਾਂ ਵੀ ਆਪਦੀ ਜ਼ਿੰਦਗੀ ਵੀ ਔਖੀ ਕਰ ਲੈਂਦੇ ਹਾਂ ਤੇ ਦੂਜੇ ਦੀ ਵੀ ਕਰ ਦਿੰਦੇ ਹਾਂ। ਸੋ ਕੋਸ਼ਿਸ਼ ਕਰੀਏ ਜੀ, ਜੀਓ ਔਰ ਜੀਨੇ ਦੋ ਦਾ ਜਿਹੜਾ ਨਾਰਾ ਅਸੀਂ ਅਕਸਰ ਲਾਉਣੇ ਆ ਉਹਦੇ ਤੇ ਕੰਮ ਕਰਦੇ ਰਹੀਏ ਤੇ ਜ਼ਿੰਦਗੀ ਚ ਅੱਗੇ ਵੱਧਦੇ ਰਹੀਏ ਤੇ ਅੱਗੇ ਵਧਣ ਲਈ ਕਹਿੰਦੇ ਆ ਵੀ ਰਲ ਮਿਲ ਕੇ ਹੀ ਵਧਿਆ ਜਾਂਦਾ। ਸੋ ਆਓ ਸਾਰੇ ਪਿਆਰ ਮੁਹੱਬਤ ਵੰਡੀਏ ਤੇ ਪਿਆਰ ਮੁਹੱਬਤ ਨਾਲ ਅੱਗੇ ਵੱਧਦੇ ਰਹੀਏ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ ਜੀ ਤੇ ਤੁਸੀਂ ਜਾਰੀ
ਰੱਖੋ।
ਜੀ
ਇੱਕ ਮਿੰਟ ਬਰਾੜ ਸਾਹਿਬ, ਅਸੀਂ ਤੁਹਾਨੂੰ ਹਜੇ ਇਜਾਜ਼ਤ ਨਹੀਂ ਦੇ ਸਕਦੇ। ਅਸੀਂ ਨਾ ਅੱਜ ਇੱਕ ਸਾਰੇ ਮਤਲਬ ਕਿ ਜਿਹੜੇ ਵੀ ਸਾਡੇ ਲਿਸਨਰ ਆ ਸਾਰਿਆਂ ਨੂੰ $100 ਦਿੱਤੇ ਹੋਏ ਆ ਕਲਪਨਾ ਦੇ ਵਿੱਚ, ਇਮੇਜੀਨੇਸ਼ਨ ਦੇ ਵਿੱਚ, ਤੇ ਉਹ ਜਿਹੜੇ $100 ਆ ਉਹ ਤਿੰਨ ਥਾਵਾਂ ਤੇ ਖਰਚ ਕਰਨੇ ਆ, ਤਿੰਨ ਚੀਜ਼ਾਂ ਲੈਣੀਆਂ, ਤੁਸੀਂ ਤਿੰਨ ਥਾਵਾਂ ਤੇ ਖਰਚ ਕਰ ਸਕਦੇ ਹੋ। ਸੋ ਉਹ $100 ਅਸੀਂ ਤੁਹਾਨੂੰ ਵੀ ਦੇਤੇ, ਹੁਣ ਤੁਸੀਂ ਵੀ ਸਾਨੂੰ ਜਾਂਦੇ ਜਾਂਦੇ ਦੱਸ ਦਿਓ ਵੀ ਉਹ ਜਿਹੜਾ $100 ਆ ਤੁਸੀਂ ਕਿੱਥੇ ਖਰਚ ਕਰੋਗੇ?
ਦੇਖੋ ਮੇਰੇ ਤੋਂ ਤਾਂ, ਮੇਰੇ ਕੋਲ ਤਾਂ $100 ਨਾ ਪਹਿਲੇ ਮੋੜ ਤੇ ਭੁਰ ਕੇ ਡਿੱਗ ਪੂਆ। ਮੇਰੇ ਤੋਂ ਉਹਦੇ ਅੱਖ ਨੂੰ ਮੈਂ ਖਰਚ ਕਰ ਨੀ ਸਕਦਾ ਗਾ, ਜੇ ਖਰਚ ਕਰ ਸਕਦਾ ਮੈਂ ਆਪ ਨਹੀਂ ਕਰ ਸਕਦਾ, ਬਸ ਮੇਰਾ ਇਹ ਸਿੰਪਲ ਜਿਹਾ ਫੰਡਾ। ਤੇ ਉਹ ਪਤਾ ਨੀ ਹੁਣ ਉਹ ਜਿਹੜੀ ਚੀਜ਼ ਵੀ ਹੋਜੂਗਾ ਮੌਕੇ ਦੇ ਉੱਤੇ, ਪਰ ਇੰਨਾ ਕੁ ਜ਼ਰੂਰ ਪਤਾ ਵੀ ਹੋਊਗਾ ਉਹ ਕਿਸੇ ਲਈ, ਆਪ ਦੇ ਲਈ ਨਹੀਂ ਹੋਊਗਾ।
ਜੀ ਤੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਲਈ ਤੇ ਖਬਰਾਂ ਬਾਰੇ ਵੀ ਗੱਲਬਾਤ ਕਰਨ ਲਈ ਤੇ ਜੀ ਬਸ
ਮੇਹਰਬਾਨੀ ਜੀ ਮੇਹਰਬਾਨੀ ਮੇਹਰਬਾਨੀ
ਮਿੰਟੂ ਬਰਾੜ ਜੀ ਹੈ ਨਾ ਜਿਨ੍ਹਾਂ ਨਾਲ ਤੁਸੀਂ ਖਬਰਾਂ ਬਾਰੇ ਕਾਫੀ ਜ਼ਿਆਦਾ ਗੱਲਬਾਤ ਵੀ ਕੀਤੀ ਤੇ ਉਹਨਾਂ ਨੇ ਦੱਸਤਾ ਕਿ ਉਹ $100 ਕਿੱਥੇ ਖਰਚ ਕਰਨਗੇ ਸੋ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਓ ਜੀ ਕਿ ਜਿਹੜੇ ਤੁਹਾਡੇ ਕੋਲ $100 ਆਏ ਹੁਣ ਇਹ ਨਾ ਕਹਿ ਦਿਓ ਕਿ ਹਾਲੇ ਮਿਲੇ ਨੀ ਜਾਂ ਹਨਾ ਅਕਾਊਂਟ ਦੇ ਵਿੱਚ ਸ਼ੋਅ ਨੀ ਹੋਏ ਬਸ ਉਹ ਸ਼ੋਅ ਵੀ ਹੋ ਗਏ ਤੇ ਤੁਹਾਨੂੰ ਮਿਲ ਵੀ ਗਏ ਤੁਸੀਂ ਦੱਸਣਾ ਜੀ ਕਿ ਇਹ $100 ਤੁਸੀਂ ਤਿੰਨ ਥਾਵਾਂ ਤੇ ਖਰਚ ਕਰਨੇ ਆ ਤੇ ਇਹ ਤਿੰਨ ਥਾਵਾਂ ਕਿਹੜੀਆਂ ਨੇ ਕੀ ਚੀਜ਼ ਲਓਗੇ ਕਿੱਦਾਂ ਖਰਚ ਕਰੋਗੇ ਤੇ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ ਜੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਬੁਝਾਰਤ ਵੀ ਪਾ ਦਾਂ ਬੁਝਾਰਤ ਬੜੀ ਹੀ ਸੌਖੀ ਜੀ ਬੁਝਾਰਤ ਪਾ ਕੇ ਜਾ ਰਹੀ ਆ ਜੀ ਚਿੱਟੀ ਪਲੇਟ ਵਿੱਚ ਕਾਲਾ ਰਸਗੁੱਲਾ ਸੋ ਬੁਝਾਰਤ ਦਾ ਜਵਾਬ ਤੁਸੀਂ ਸਾਨੂੰ ਦੇ ਸਕਦੇ ਹੋ +9175081449 ਤੇ ਇਸ ਤੋਂ ਸੋਹਣੀਆਂ ਸੋਹਣੀਆਂ ਰਿਕੁਐਸਟਾਂ ਤੇ ਵਧੀਆ ਵਧੀਆ ਚੁਟਕਲੇ ਤੇ ਤੁਸੀਂ ਦੁਸਹਿਰਾ ਕਿਵੇਂ ਮਨਾਉਂਦੇ ਹੋ ਇਹ ਵੀ ਦੱਸਿਓ ਪਰ ਫਿਲਹਾਲ ਇੱਕ ਬ੍ਰੇਕ ਦਾ ਟਾਈਮ ਆ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959435 ਤੇ MD ਸਪਾਈਸਿਸ
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਓ ਚਾਚਾ ਕੀ ਗੱਲ ਬੜਾ ਉਦਾਸ ਬੈਠਾ
ਓ ਕੀ ਦੱਸਾਂ ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ ਕ੍ਰਿਸ਼ਨਾ ਨਗਰ ਲੁਧਿਆਣਾ ਪੰਜਾਬ ਇੰਡੀਆ ਕਾਲ ਕਰੋ 9980918009808
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਗੱਲ ਇਹ ਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। For more info, 0424-115-551. You can email us info@sandhubuslines.com.au.
ਪ੍ਰੋਸੀ ਦਾ ਨਾਮ ਸੰਧੂ ਬੱਸ ਲਾਈਨ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਸੀਡੀ ਬੈਟਰੀਜ਼, ਨਾਉ ਚੇਂਜਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
ਲਓ ਜੀ, ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਤੇ ਆਪਣਾ ਜਿਹੜਾ ਇਹ ਸਾਥ ਆ ਜੀ ਬਸ 1 ਘੰਟੇ ਦਾ ਹੋ ਰਿਹਾ ਗਿਆ, ਪਰ ਤੁਸੀਂ ਨਾ ਕਿਤੇ ਚਾਹੋ ਕਿਉਂਕਿ ਹਰਮਾ ਰੇਡੀਓ ਤੇ ਕੋਈ ਨਾ ਕੋਈ ਪ੍ਰੋਗਰਾਮ ਤੁਹਾਡੇ ਮਨਪਸੰਦ ਦਾ ਹਮੇਸ਼ਾ ਚੱਲਦਾ ਹੀ ਰਹਿੰਦਾ। ਤੇ ਲਓ ਜੀ, ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਪੈਸੇ ਦਿੱਤੇ ਹੋਏ ਆ, ਹੁਣ ਉਹਨਾਂ ਨੂੰ ਖਰਚ ਕਰਨੇ ਕਮਾਲ ਦੀ ਗੱਲ ਆ। ਵੈਸੇ ਤੁਹਾਨੂੰ ਇੰਨੇ ਪੈਸੇ ਹੈ ਨਾ, ਡਾਲਰ ਮਿਲ ਗਿਆ ਤੇ ਤੁਸੀਂ ਖਰਚ ਵੀ ਨਹੀਂ ਕਰਦੇ। ਵੈਸੇ ਮੈਂ ਸਰਬਜੀਤ ਭਾਜੀ ਨੂੰ ਵੀ ਪੁੱਛਿਆ ਸੀ ਕਿਉਂਕਿ ਆਪਾਂ ਪਿਛਲੇ ਹਫਤੇ ਪੈਸੇ ਦਿੱਤੇ ਸੀ, ਪਰ ਲਾਸਟ ਟਾਈਮ ਥੋੜੀ ਪ੍ਰੋਬਲਮ ਆ ਗਈ ਸੀ, ਟੈਕਨੀਕਲ ਪ੍ਰੋਬਲਮ ਆ ਗਈ ਸੀ ਜੀ ਸਟੂਡੀਓ ਦੇ ਵਿੱਚ, ਤਾਂ ਕਰਕੇ ਇੱਕਦਮ ਬਿਨਾਂ ਦੱਸੇ ਹੀ ਜਾਣਾ ਪਿਆ। ਉਸ ਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ ਕਿਉਂਕਿ ਜਿਹੜੀ ਮਸ਼ੀਨਰੀ ਆ ਇਹਦੇ ਵਿੱਚ ਕਿਸੇ ਵੀ ਟਾਈਮ ਕੋਈ ਵੀ ਪ੍ਰੋਬਲਮ ਹੋ ਸਕਦੀ ਆ। ਪਰ ਪਿਛਲੀ ਵਾਰੀ ਭਾਜੀ ਨੂੰ ਵੀ ਮੈਂ ਪੁੱਛਿਆ ਸੀ, ਮੈਂ ਕਿਹਾ ਵੀ ਤੁਹਾਨੂੰ ਵੀ $100 ਦਿੱਤੇ, ਤੁਸੀਂ ਕਿੱਦਾਂ ਖਰਚ ਕਰੋਗੇ? ਕਹਿੰਦੇ ਕਿ ਇੱਕਦਮ ਮੈਂ ਲਊਂਗਾ 3 ਸਿਮਾਂ ਦਾ ਫੋਨ। ਮੈਂ ਕਿਹਾ ਠੀਕ ਆ ਜੀ, ਤੇ ਕਹਿੰਦੇ ਇੱਕ ਮੈਂ ਲਊਂਗਾ ਫਿਰ ਉਹ ਸਟੈਂਡ। ਮੈਂ ਕਿਹਾ ਠੀਕ ਆ ਜੀ। ਤੀਸਰੀ ਮੈਨੂੰ ਉਹਨਾਂ ਦੀ ਗੱਲ ਭੁੱਲ ਗਈ ਕਿ ਉਹਨਾਂ ਨੇ ਕੀ ਲਿਆ ਸੀ, ਪਰ 3 ਚੀਜ਼ਾਂ ਉਹਨਾਂ ਨੇ ਲਈਆਂ ਫੋਨ ਦੇ ਨਾਲ ਹੀ ਰਿਲੇਟਡ ਸੀ। ਤੇ ਉਹਨਾਂ ਨੇ ਜਿਹੜਾ ਆਪਦਾ $100 ਆ ਫੋਨ ਤੇ ਹੀ ਖਰਚ ਕਰਤਾ ਸੀ, ਤੇ ਤੁਸੀਂ ਦੱਸਿਓ ਜੀ ਤੁਸੀਂ ਆਪਣਾ $100 ਆ ਜਿਹੜਾ ਉਹ ਕਿੱਦਾਂ ਖਰਚ ਕਰੋਗੇ? ਕਿਉਂਕਿ ਮਿੰਟੂ ਭਾਜੀ ਉਹਨਾਂ ਨੇ ਤਾਂ ਜੀ ਦੱਸ ਹੀ ਦਿੱਤਾ ਕਿ ਕਹਿੰਦੇ ਮੈਂ ਆਪਣੇ ਤੇ ਤਾਂ ਖਰਚ ਕਰਨਾ ਹੀ ਨੀ, ਦੇਖੋ ਵੀ ਕਿੱਥੇ ਜਾ ਕੇ ਕਿੱਦਾਂ ਖਰਚ ਹੁੰਦਾ, ਪਰ ਕਰੂੰਗਾ ਮੈਂ ਦੂਸਰਿਆਂ ਦੇ ਲਈ ਖਰਚਾ, ਹੈ ਨਾ? ਸੋ ਵਧੀਆ ਗੱਲ ਹੈ ਜੀ। ਤੇ ਇਸੇ ਤਰ੍ਹਾਂ ਹੀ ਨਾ ਤੁਹਾਨੂੰ ਇੱਕ ਹਰਪ੍ਰੀਤ ਚਵੰਦਾ ਉਹਨਾਂ ਦੀ ਲਿਖੀ ਹੋਈ ਇੱਕ ਸਟੋਰੀ ਆ, ਹੈ ਤਾਂ ਰਿਐਲਿਟੀ ਆ, ਸਟੋਰੀ ਨੀ ਹੈਗੀ, ਕਿਉਂਕਿ ਜਿਹੜੀਆਂ ਸਟੋਰੀਆਂ ਵਾ ਉਹ ਵੀ ਸਾਡੀ ਆਮ ਜ਼ਿੰਦਗੀ ਚੋਂ ਬਣਦੀਆਂ ਜੋ ਅਸੀਂ ਦੇਖਦੇ ਕਰਦੇ ਹਾਂ। ਕੁਛ ਲੋਕ ਏਦਾਂ ਦੇ ਹੁੰਦੇ ਆ ਕਿ ਉਹਨਾਂ ਨੂੰ ਸ਼ਬਦਾਂ ਦਾ ਰੂਪ ਦੇ ਦਿੰਦੇ ਆ, ਬੜੀ ਸੋਹਣੀ ਤਰਤੀਬ ਦੇ ਵਿੱਚ ਲਿਖ ਦਿੰਦੇ ਆ, ਹਨਾ, ਜਿੱਦਾਂ ਮਾਲਾ ਦੇ ਵਿੱਚ ਮਣ ਕੇ ਆ ਜਿਹੜੇ ਉਹ ਪਰੋਏ ਜਾਂਦੇ ਆ ਨਾ, ਫਿਰ ਉਹ ਇੱਕ ਤਰਤੀਬ ਬਣ ਜਾਂਦੀ ਆ, ਪੜਨ ਨੂੰ ਤੇ ਅੱਖਾਂ ਨੂੰ ਦੇਖਣ ਨੂੰ ਵੀ ਬੜੀ ਵਧੀਆ ਲੱਗਦੀ ਆ। ਤੇ ਉਹਨਾਂ ਨੇ ਦੱਸਿਆ ਸੀ ਵੀ ਸਾਡਾ ਤੇ ਜਿਹੜੇ ਇੱਧਰ ਦੇ ਲੋਕ ਆ, ਆਸਟ੍ਰੇਲੀਅਨ ਲੋਕ ਆ, ਵੈਸੇ ਆਪਾਂ ਸਾਰਿਆਂ ਨੂੰ ਹੀ ਪਤਾ ਵਾ ਕਿ ਅਸੀਂ ਹਰ ਚੀਜ਼ ਨੂੰ ਬੰਨਣ ਦੇ ਵਿੱਚ ਲੱਗੇ, ਜੋੜੀ ਜਾਈਏ, ਜਿਹੜੀਆਂ ਸਾਡੀਆਂ ਖੁਆਇਸ਼ਾਂ ਵਾ ਉਹ ਕਦੇ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ। ਇੱਕ ਇੱਛਾ ਪੂਰੀ ਹੁੰਦੀ ਆ ਤੇ ਨਾਲ ਦੀ ਨਾਲ ਸਾਡੀਆਂ ਚਾਰ ਇੱਛਾਵਾਂ ਹੋਰ ਸ਼ੁਰੂ ਹੋ ਜਾਂਦੀਆਂ ਨੇ। ਫੋਨ ਲਿਆ, ਜਿੱਦਾਂ ਹੁਣ ਭਾਜੀ ਨੇ ਵੀ ਕਹਿਤਾ ਫੋਨ ਲੈ ਲਿਆ ਤੇ ਨਾਲ ਉਹਦਾ ਸਟੈਂਡ ਵੀ ਚਾਹੀਦਾ ਵਾ ਤੇ ਪਤਾ ਨੀ ਹੋਰ ਕੀ ਹਨਾ। ਸੋ ਇਸੇ ਤਰ੍ਹਾਂ ਵਾ ਜੀ, ਸਾਡੀਆਂ ਜਿਹੜੀਆਂ ਇੱਛਾਵਾਂ ਵਾ ਉਹ ਦਿਨੋ ਦਿਨ ਵੱਧਦੀਆਂ ਜਾਂਦੀਆਂ ਨੇ ਤੇ ਇਸੇ ਲਈ ਸਾਨੂੰ ਕਦੇ ਚੈਨ ਵੀ ਨੀ ਮਿਲਦਾ ਤੇ ਸੈਟਿਸਫੈਕਸ਼ਨ ਉਹ ਤਾਂ ਸਾਡੇ ਆਸ ਪਾਸ ਵੀ ਨੀ ਭਟਕਦੀ ਕਿ ਉਹ ਹੁੰਦੀ ਕੀ ਆ ਹਨਾ। ਤੇ ਇਹ ਜਿਹੜੀ ਸਾਡੀ ਤਮਾ ਹੁੰਦੀ ਆ ਨਾ ਹੋਰ ਤੋਂ ਹੋਰ ਅੱਗੇ ਤੋਂ ਅੱਗੇ ਹਨਾ, ਇਹ ਸਾਨੂੰ ਦਿਨ ਰਾਤ ਭਜਾਈ ਫੈਲਦੀ ਆ ਤੇ ਜਦੋਂ ਕਿਤੇ ਰਿਲਾਈਜ਼ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਖੁਸ਼ੀ ਤਾਂ ਮਿਲੀ ਨੀ, ਜ਼ਿੰਦਗੀ ਕਦੋਂ ਜਿਉਣੀ ਆ, ਪਤਾ ਹੀ ਨੀ ਲੱਗਾ ਕਿ ਜ਼ਿੰਦਗੀ ਦੇ ਇੰਨੇ ਟਾਈਮ ਆ, ਇੰਨੇ ਵਰੇ ਆ, ਉਹ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਲੰਘ ਗਈ, ਤਾਂ ਫਿਰ ਬੜਾ ਪਛਤਾਵਾ ਵੀ ਹੁੰਦਾ ਵਾ। ਪਰ ਕਹਿੰਦੇ ਹੁੰਦੇ ਆ ਨਾ ਜਿਹੜਾ ਟਾਈਮ ਆ ਉਹ ਕਦੇ ਕਿਸੇ ਦੇ ਲਈ ਨਹੀਂ ਰੁਕਦਾ। ਸੋ ਇਸੇ ਲਈ ਟਾਈਮ ਹੁੰਦੇ ਆਪਣੀਆਂ ਸਾਰੀਆਂ ਇੱਛਾਵਾਂ ਦੇ ਨਾਲ ਨਾਲ ਆਪਣੀ ਜ਼ਿੰਦਗੀ ਨੂੰ ਵੀ ਮਾਣੋ, ਆਪਣੀ ਹਰ ਖੁਸ਼ੀ ਨੂੰ ਸਾਂਝੀ ਕਰੋ ਆਪਣਿਆਂ ਦੇ ਨਾਲ, ਜੋ ਦਿਲ ਕਰਦਾ ਉਹ ਕਰੋ, ਅੱਜ ਦੁਸਹਿਰਾ ਵਾ ਖੂਬ ਮਨਾਓ, ਇਹ ਨੀ ਸੋਚਣਾ ਚਾਹੀਦਾ ਗਾ ਕਿਉਂਕਿ ਪਾੜੇ ਸਾਡੇ ਹੀ ਪਾਏ, ਹਿੰਦੂਆਂ ਦਾ ਤਿਉਹਾਰ ਆ, ਸਿੱਖਾਂ ਦਾ ਤਿਉਹਾਰ ਆ, ਮੁਸਲਮਾਨਾਂ ਦਾ ਤਿਉਹਾਰ ਆ, ਬਈ ਇਨਸਾਨ ਬਣ ਕੇ ਕਦੇ ਇੱਕ ਦੂਸਰੇ ਨੂੰ ਵਿਸ਼ ਕਰਕੇ ਦੇਖਿਓ, ਬੜੀ ਖੁਸ਼ੀ ਮਿਲਦੀ ਆ, ਬਹੁਤ ਵਧੀਆ ਲੱਗਦਾ ਵਾ ਹਨਾ, ਕਿਉਂਕਿ ਰੱਬ ਤਾਂ ਇੱਕ ਹੀ ਆ, ਚਾਹੇ ਉਹਨੂੰ ਅੱਲਾ ਦੇ ਨਾਂ ਤੇ ਬੁਲਾ ਲਓ, ਚਾਹੇ ਵਾਹਿਗੁਰੂ ਕਹਿ ਲਓ ਹਨਾ। ਤੇ ਬਾਕੀ ਸੋਚ ਸਭੋ ਦੀ ਆਪੋ ਆਪਣੀ ਆ, ਤੇ ਜਿੰਨੇ ਵੀ ਸੰਤ ਪੀਰ ਫਕੀਰ ਹੋਏ ਆ, ਜਿੰਨੇ ਵੀ ਹੋਏ ਆ, ਸਭ ਨੇ ਇਨਸਾਨੀਅਤ ਦਾ ਸਬਕ ਹੀ ਦਿੱਤਾ ਵਾ, ਪਰ ਚੱਕਰ ਇਹ ਹੈ ਜੀ ਅਸੀਂ ਉਹਨਾਂ ਦੇ ਉਹ ਸਬਕ ਨੂੰ ਭੁੱਲ ਕੇ ਪਤਾ ਨੀ ਹੋਰ ਕਿਹੜੇ ਸਬਕਾਂ ਦੇ ਵਿੱਚ ਪਏ ਹੋਏ ਆ ਦੂਸਰਿਆਂ ਨੂੰ ਸਿਖਾਉਣ ਲਈ, ਪਰ ਆਪਦੇ ਵਾਰੀ ਜਦੋਂ ਸਿੱਖਣਾ ਪੈਂਦਾ ਉਦੋਂ ਅਸੀਂ ਬੋਲੇ ਤੇ ਅੰਨੇ ਹੋ ਜਾਂਦੇ ਹਾਂ। ਤੇ ਉਹ ਲਿਖਦੇ ਸੀ, ਕਹਿੰਦੇ ਕਿ ਇੱਕ ਗੋਰਾ, ਉਮਰ ਉਹਦੀ ਹੋਊਗੀ ਕੋਈ 78 ਤੇ 79 ਸਾਲਾਂ ਦੀ, ਅਜੇ ਵੀ ਕਹਿੰਦੇ ਘੋੜਿਆਂ ਵਾਂਗੂ ਨਾ ਭੱਜ ਭੱਜ ਕੇ ਕੰਮ ਕਰਦਾ। ਇੱਕ ਦਿਨ ਕੌਫੀ ਪੀਣ ਲੱਗ ਗਏ, ਬੈਠੇ ਸੀ ਤੇ ਕਹਿੰਦੇ ਮੈਂ ਮਖੌਲ ਜੇ ਨਾ ਪੁੱਛ ਲਿਆ ਵੀ ਦੋਸਤਾ, ਜੇ ਕੋਈ ਕਹਿੰਦਾ ਕੈਂਸਰ ਕੁੰਸਰ ਜਾਂ ਐਕਸੀਡੈਂਟ ਨਾ ਹੋਇਆ ਤਾਂ ਸਾਡੇ ਕੋਲ ਜੇ ਅੱਜ ਕਹਿੰਦੇ 30-35 ਸਾਲ ਹੈਗੇ ਆ, ਪਰ ਤੇਰੀ ਤਾਂ ਕਹਿੰਦੇ ਐਕਸਪਾਇਰੀ ਡੇਟ ਆ ਜਿਹੜੀ ਲੰਘ ਚੁੱਕੀ ਆ, ਵੀ ਹੁਣ ਤੈਨੂੰ ਕਿੱਦਾਂ ਦਾ ਲੱਗਦਾ। ਤਾਂ ਉਹ ਕਹਿੰਦੇ ਬੜਾ ਜ਼ੋਰ ਦੀ ਹੱਸਿਆ, ਕਹਿੰਦਾ ਤੇ ਨਾਲ ਹੀ ਉਹ ਦੱਸਣ ਲੱਗਾ, ਕਹਿੰਦਾ ਜਦੋਂ ਰਾਤ ਨੂੰ ਸੌਣ ਲੱਗਦਾ ਨਾ ਤਾਂ ਜੋ ਕੁਝ ਵੀ ਉਸ ਦਿਨ ਵਿੱਚ ਹੋਇਆ ਹੁੰਦਾ ਉਹ ਸਾਰਾ ਕੁਝ ਮੈਂ ਭੁੱਲ ਜਾਂਦਾ, ਭੁੱਲ ਕੇ ਮੈਂ ਅਰਦਾਸ ਕਰਦਾ ਕਿ ਰੱਬਾ ਅਗਲੇ ਦਿਨ ਦੀ ਸਵੇਰਾ ਦੇਖਣ ਦੀ ਤੌਫੀਕ ਬਖਸ਼ੀ। ਤੇ ਫਿਰ ਜਦੋਂ ਕਹਿੰਦਾ ਅਗਲਾ ਦਿਨ ਆਉਂਦਾ ਵਾ, ਆਪਣੇ ਆਪ ਨੂੰ ਜਿਉਂਦਾ ਦੇਖਦਾ, ਸਾਹ ਲੈਂਦਾ ਦੇਖਦਾ, ਤੇ ਦੋਵੇਂ ਹੱਥ ਉੱਪਰ ਨੂੰ ਚੱਕ ਕੇ ਉਸ ਰੱਬ ਦਾ ਸ਼ੁਕਰਾਨਾ ਕਰਦਾ ਵਾ। ਤੇ ਮਗਰੋਂ ਜਿਹੜੀ ਮਾੜੀ ਮੋਟੀ ਪਲੈਨਿੰਗ ਹੁੰਦੀ ਆ ਦਿਨ ਦੀ ਕੀਤੀ ਹੋਈ, ਉਹ ਸ਼ੁਰੂ ਕਰ ਦਿੰਦਾ ਵਾ। ਕਹਿੰਦਾ ਆਪਣੀਆਂ ਜਿਹੜੀਆਂ ਪਲੈਨਿੰਗਾਂ ਵਾ ਉਹ ਵੀ ਕੋਈ ਲੰਬੀਆਂ ਚੌੜੀਆਂ ਨਹੀਂ ਬਣਾਈ ਦੀਆਂ, ਬਸ ਉਸੇ ਦਿਨ ਦਾ ਹੀ ਮਾੜਾ ਮੋਟਾ ਜਿਹਾ ਹਿਸਾਬ ਕਿਤਾਬ ਰੱਖਿਆ ਹੁੰਦਾ। ਬੱਚੇ ਸੈੱਟ ਆ, ਕਹਿੰਦਾ ਜੇ ਨਾ ਵੀ ਹੁੰਦੇ ਆਪਾਂ ਨੂੰ ਪਰਵਾਹ ਕੋਈ ਨੀ ਸੀ, ਸਾਰੀ ਉਮਰ ਦਾ ਠੇਕਾ ਥੋੜੋ ਲਿਆ ਉਹਨਾਂ ਦਾ। ਹਾਂ ਕਹਿੰਦਾ ਪੋਤੇ ਪੋਤੀਆਂ ਨਾਲ ਥੋੜਾ ਬਹੁਤਾ ਪਿਆਰ ਹੈਗਾ ਤੇ ਬਸ। ਕਹਿੰਦਾ ਅਖੀਰ ਇੱਕ ਗੱਲ ਉਹਨੇ ਜ਼ੋਰ ਦੇ ਕੇ ਆਖੀ ਕਿ ਲੰਘੇ ਸਮੇਂ ਵਿੱਚ ਹੋਈਆਂ ਗਲਤੀਆਂ ਤੇ ਨਫ਼ੇ ਨੁਕਸਾਨ ਬਾਰੇ ਸੋਚ ਕੇ ਕਦੇ ਵੀ ਆਪਦਾ ਜਿਹੜਾ ਪ੍ਰੈਜੈਂਟ ਆ, ਤੁਹਾਡਾ ਚੱਲ ਰਿਹਾ ਟਾਈਮ ਆ, ਵਰਤਮਾਨ ਆ, ਉਹ ਖਰਾਬ ਨੀ ਕਰੀਦਾ। ਬਸ ਕਹਿੰਦਾ ਫਿਰ ਕੀ ਸੀ, ਉਹਦੇ ਜਾਣ ਮਗਰ ਉਹਦੀਆਂ ਆਖੀਆਂ ਹੋਈਆਂ ਗੱਲਾਂ ਵਾ ਜਿਹੜੀਆਂ ਉਹ ਕਲਮਬੱਧ ਕਰ ਲਈਆਂ ਤੇ ਸਾਰਿਆਂ ਨਾਲ ਸਾਂਝੀਆਂ ਕਰਦੀਆਂ। ਤੇ ਕਹਿੰਦਾ ਇਸ ਪੜਾਅ ਤੇ ਪਹੁੰਚੇ ਹੋਏ ਤਾਂ ਜੋ ਕਿਸੇ ਵੀਰ ਭੈਣ ਦੀ ਜਿਹੜੀ ਜ਼ਿੰਦਗੀ ਦੇ ਔਖੇ ਪਾਲਾ ਸ਼ਾਇਦ ਇਹਦੇ ਨਾਲ ਸਹੀ ਹੋ ਜਾਣ, ਕਿਉਂਕਿ ਕਹਿੰਦੇ ਆ ਨਾ ਕਿ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆ ਵੇਖ ਜਾਵੇ। ਸੋ ਵਾਕਈ ਵੀ ਜ਼ਿੰਦਗੀ ਦੇ ਵਿੱਚ ਟਾਈਮ ਦਾ ਕੁਛ ਨੀ ਪਤਾ, ਜ਼ਿੰਦਗੀ ਦਾ ਕੁਛ ਨੀ ਪਤਾ, ਅੱਜ ਹੈ, ਕੱਲ ਹੋਣਾ ਜਾਂ ਨਹੀਂ, ਅੱਜ ਸਾਹ ਲੈ ਰਹੇ ਆ, ਕੱਲ ਨੂੰ ਇਹ ਸਾਹ ਮਿਲਣੇ ਆ ਵੀ ਕਿ ਨਹੀਂ। ਸੋ ਇਸੇ ਲਈ ਜੋ ਜ਼ਿੰਦਗੀ ਦੇ ਵਿੱਚ ਜੋ ਬੀਤੇ ਟਾਈਮ ਦੇ ਵਿੱਚ ਹੋ ਚੁੱਕਾ ਵਾ, ਉਹ ਗਲਤੀਆਂ ਤੇ ਨਫ਼ੇ ਨੁਕਸਾਨ ਬਾਰੇ ਸੋਚ ਕੇ ਨਾ ਸੋਚਿਆ ਜਾਵੇ, ਨਾ ਉੱਤੇ ਵਕਤ ਜਾਰੀ ਕਰੋ, ਤੇ ਬੈਟਰ ਆ ਕਿ ਜਿਹੜਾ ਤੁਹਾਡਾ ਅੱਜ ਆ, ਜਿਹੜਾ ਤੁਹਾਡਾ ਪ੍ਰੈਜੈਂਟ ਆ, ਉਹਦੇ ਵੱਲ ਧਿਆਨ ਦਿਓ, ਉਹਨੂੰ ਜਿਉਣਾ ਸਿੱਖੋ। ਤੇ ਲਓ ਜੀ, ਫਿਰ ਇੱਧਰ ਮੈਸੇਜ ਵੀ ਆਉਣੇ ਸ਼ੁਰੂ ਹੋ ਗਿਆ, ਬਾਜ਼ਾਰ ਦਾ ਜਵਾਬ ਵੀ ਸਾਨੂੰ ਮਿਲ ਚੁੱਕਾ, ਤੇ ਤੁਸੀਂ $100 ਕਿੱਦਾਂ ਖਰਚ ਕਰਨਾ ਵਾ ਇਹ ਤਾਂ ਹੁਣ ਤੁਸੀਂ ਸਾਰੇ ਹੀ ਸਾਨੂੰ ਦੱਸੋਗੇ। ਤੇ ਗਾਣੇ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ ਜੇ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ, ਤੇ ਦੁਸਹਿਰਾ ਵੀ ਮਨਾਵਾਂਗੇ। ਤੇ ਨਾਲ ਨਾਲ ਬਚਪਨ ਦੇ ਵਿੱਚ ਨਾ ਤੁਹਾਨੂੰ ਕਿਹੜੇ ਕਿਹੜੇ ਨਾਵਾਂ ਤੋਂ ਡਰਾਇਆ ਜਾਂਦਾ ਸੀ ਦੱਸਿਓ, ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਬੱਚੇ ਵੀ ਹੁੰਦੇ ਸੀ ਹਨਾ, ਉਦੋਂ ਐਲਤਾਂ ਬਹੁਤ ਕਰਦੇ ਹੁੰਦੇ ਸੀ, ਤਾਂ ਘਰ ਦੇ ਡਰਾ ਦਿੰਦੇ ਹੁੰਦੇ ਸੀ ਨਾ, ਕਿਸੇ ਨਾ ਕਿਸੇ ਤੋਂ ਕਿਸੇ ਨੂੰ ਕਹਿ ਦਿੰਦੇ ਸੀ ਮਾਣੋ ਆ ਗਈ, ਛੋਟੇ ਬੱਚਿਆਂ ਦਾ ਵੈਸੇ ਮਾਣੋ ਜਾਂ ਭੂਤ ਆ ਗਿਆ ਏਦਾਂ ਕਹਿੰਦੇ ਹੁੰਦੇ ਸੀ। ਤੁਹਾਨੂੰ ਕਿਹੜੇ ਕਿਹੜੇ ਨਾਵਾਂ ਨਾਲ ਤੇ ਗਾਣੇ ਤੋਂ ਬਾਅਦ ਤੁਹਾਡੇ ਮੈਸੇਜ ਵੀ ਲੈਣੇ ਆ, ਪਰ ਪਿਆਰੇ ਜਿਹੇ ਗੀਤ ਤੋਂ ਬਾਅਦ।
ਗੀਤਾ ਜੀ 15 ਮਿੰਟ ਹੋ ਗਏ ਯਾਰ ਤੈਨੂੰ ਫੋਨ ਦੇ ਵਿੱਚ ਲੱਗੀ ਨੂੰ, ਹੱਦ ਆ ਤੇਰੇ ਵਾਲੀ।
ਜਿਵੇਂ ਤੂੰ ਆਪਣੇ ਯਾਰਾਂ ਚ ਬਿਜ਼ੀ ਰਹਿਣਾ ਵਾ ਨਾ, ਓਦਾਂ ਹੀ ਮੈਂ ਵੀ ਫੋਨ ਚ ਬਿਜ਼ੀ ਰਹਿਣਾ ਸਿੱਖ ਲਿਆ। ਲੈ ਆ ਗਏ ਨੇ ਤੇਰੇ ਯਾਰ ਸਾਂਭ ਇਹਨਾਂ ਨੂੰ।
ਤਕਰੀਬਨ ਫਿਟੇ ਮੂੰਹ
ਰੱਖੇ ਮਿੱਤਰਾਂ ਨੂੰ ਅੱਜ ਕੱਲ ਨੇਰੇ ਵਿੱਚ, ਤੂੰ ਕਲੇਵਰ ਮਾਸੂਮ ਜਿਹੇ ਚਿਹਰੇ ਵਿੱਚ, ਰੱਖੇ ਮਿੱਤਰਾਂ ਨੂੰ ਅੱਜ ਕੱਲ ਨੇਰੇ ਵਿੱਚ। ਦੱਸ ਕਿੱਥੇ ਫੋਨ ਉੱਤੇ ਬਿਜ਼ੀ ਰਹਿਣ ਲੱਗ ਪਈਆਂ, ਦਿਲ ਚ ਖਿਆਲ ਉੱਠੇ ਸ਼ੰਕਾ ਦਾ, ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਆਂ ਨੀ, ਫੇਲ ਕਰ ਦਿੱਤਾ ਰਾਵਣ ਲੰਕਾ ਦਾ, ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਆਂ ਨੀ, ਫੇਲ ਕਰ ਦਿੱਤਾ। ਆਉਂਦੇ ਚੱਕ ਮੈਂ ਕਮੈਂਟ ਤੇਰੀ ਲੁੱਕ ਤੇ, ਹਿੱਟ ਹੋਈ ਫੇਰੇ ਬਿੱਲੋ ਫੇਸਬੁੱਕ ਤੇ, ਆਉਂਦੇ ਚੱਕ ਮੈਂ ਕਮੈਂਟ ਤੇਰੀ ਲੁੱਕ ਤੇ। ਆਹ ਵੀ ਨਾ ਹੋ ਜਾਣ ਫਰਿੰਡਾ ਵਾਲੇ ਸਾਹ, ਕਿੱਥੇ ਪੁੱਠਾ ਏ ਦਿਮਾਗ ਬਿੱਲੋ ਜਨਤਾ ਦਾ, ਮੇਰੇ ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਏ ਨੀ, ਫੇਲ ਕਰ ਦਿੱਤਾ ਰਾਵਣ ਲੰਕਾ ਦਾ, ਮੇਰੇ ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਏ ਨੀ, ਫੇਲ ਕਰ ਦਿੱਤਾ। ਹੋ ਗਿਆ ਤੂੰ ਲਾਈ ਨਾ ਕਲਾਸ ਨੀ, ਹੁਣ ਕਰਦੀ ਨਾ ਛੇਤੀ ਮੁਲਾਕਾਤ ਨੀ, ਵੀਕ ਹੋ ਗਿਆ ਤੂੰ ਲਾਈ ਨਾ ਕਲਾਸ ਨੀ, ਦੱਸਿਆ ਨੀ ਰੀਜ਼ਨ ਤੂੰ ਹਾਲੇ ਤੱਕ ਮੈਨੂੰ, ਤੇਰੇ ਕਾਲਜ ਚੋਂ ਕੀਤੇ ਬੰਕਾਂ ਦਾ, ਮੇਰੇ ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਏ ਨੀ, ਫੇਲ ਕਰ ਦਿੱਤਾ ਰਾਵਣ ਲੰਗਾ ਦਾ, ਮੇਰੇ ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਏ ਨੀ, ਫੇਲ ਕਰ ਦਿੱਤਾ। ਰੱਖੇ ਚੱਤੋ ਪੈਰ ਤੇਰਾ ਹੀ ਖਿਆਲ ਨੀ, ਐਵੇਂ ਜਾਣੀ ਨਾ ਮਨਦੀਪ ਤਾਰੀ ਵਾਲ ਨੀ, ਰੱਖੇ ਚੱਤੋ ਪੈਰ ਤੇਰਾ ਹੀ ਖਿਆਲ ਨੀ, ਉਂਗਲਾਂ ਤੇ ਪੁਰੇ ਵਾਲ, ਪੁਰੇ ਵਾਲ ਉਂਗਲਾਂ ਤੇ, ਉਂਗਲਾਂ ਤੇ ਪੁਰੇ ਵਾਲ, ਰੱਖਦਾ ਹਿਸਾਬ ਤੇਰੀ ਆਸ਼ਕੀ ਚ ਕੀਤੇ ਜੰਪਾਂ ਦਾ, ਮੇਰੇ ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਏ ਨੀ, ਫੇਲ ਕਰ ਦਿੱਤਾ ਰਾਵਣ ਲੰਕਾ ਦਾ, ਮੇਰੇ ਰੇਰੀਆਂ ਚ ਲੱਕੀਆਂ ਨੇ ਪੱਟ ਹੋਣੀਏ ਨੀ, ਫੇਲ ਕਰ ਦਿੱਤਾ।
ਰਾਵਣ ਦੀਆਂ ਚਲਾਕੀਆਂ ਵੀ ਫੇਲ ਕਰ ਦਿੱਤੀਆਂ, ਹੈ ਨਾ। ਗਾਣਾ ਸੁਣ ਰਹੇ ਸੀ ਤੁਸੀਂ ਰਾਵਣ, ਤੇ ਮੇਰੇ ਖਿਆਲ ਚ ਦੁਸਹਿਰੇ ਵਾਲੇ ਦਿਨ ਫਿਰ ਇਹ ਗਾਣਾ ਲੱਗਣਾ ਤਾਂ ਜ਼ਰੂਰੀ ਸੀ ਜੀ। ਹੁਣ ਚਲਾਕੀਆਂ ਕੌਣ ਕਿਹਦੇ ਨਾਲ ਕਰਦਾ ਉਹ ਤਾਂ ਸਭ ਨੂੰ ਪਤਾ, ਹੈ ਨਾ। ਕਹਿੰਦੇ ਨਾ ਕਿ ਤੈਨੂੰ ਕੁਝ ਵੀ ਪਤਾ ਨੀ, ਪਤਾ ਤਾਂ ਸਾਰਾ ਕੁਛ ਆ, ਦੇਵੀ ਜੀ ਦਾ ਗਾਣਾ ਵਾ, ਕੌਣ ਕਿੰਨਾ ਤੈਨੂੰ ਚਾਹੁੰਦਾ, ਤੈਨੂੰ ਕੁਝ ਵੀ ਪਤਾ ਨੀ। ਸੋ ਪਤਾ ਤਾਂ ਜੀ ਸਾਰਿਆਂ ਨੂੰ ਹੁੰਦਾ, ਤੇ ਬਾਕੀ ਦੁਸਹਿਰੇ ਦੀ ਗੱਲ ਕਰੀਏ ਸੋ ਮੈਨੂੰ ਬਾਲਾ ਨੀ ਪਤਾ ਹੈਗਾ ਕਿ ਸਾਰੇ ਜਾਣਿਆਂ ਨੂੰ ਪਤਾ ਹੋਊ ਕਿ ਸਾਂਝੀ ਕੀ ਹੁੰਦੀ ਆ, ਪਰ ਸਾਡੇ ਮਾਲਵੇ ਦੇ ਵਿੱਚ ਸਾਂਝੀ ਲਾਈ ਜਾਂਦੀ ਆ। ਹੁਣ ਪਲੀਜ਼ ਕੋਈ ਕਿੰਤੂ ਪਰੰਤੂ ਨਾ ਕਰਿਓ ਕਿ ਏਦਾਂ ਵਾ ਮੂਰਤੀ ਪੂਜਾ ਫਲਾਨਾ ਭਿੰਗੜਾ, ਪਰ ਇਹ ਕੁੜੀਆਂ ਦਾ ਤਿਉਹਾਰ ਆ, ਜਾਂ ਇਹ ਕਹਿ ਲਓ ਕਿ ਜਿੱਦਾਂ ਕਿ ਕੋਈ ਲੌਜਿਕ ਬਣਿਆ ਹੁੰਦਾ ਕਿ ਉਸ ਟਾਈਮ ਤੇ ਪਿੰਡਾਂ ਦੀਆਂ ਘਰਾਂ ਦੀਆਂ ਕੁੜੀਆਂ ਮਤਲਬ ਜਿਹੜੀਆਂ ਆਂਢ ਗੁਆਂਢ ਦੀਆਂ ਨੌ ਧੀਆਂ ਹਨਾ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਜੀ, ਤੇ ਇਹ ਜਦੋਂ ਸ਼ਰਾਧ ਚੱਲਦੇ ਆ ਨਾ ਉਸ ਟਾਈਮ ਦੇ ਵਿੱਚ ਮਿੱਟੀ ਦੀ ਬਣਾਈ ਜਾਂਦੀ ਹੁੰਦੀ ਸੀਗੀ, ਅਸੀਂ ਸਾਰੇ ਜਾਣੇ ਰਲ ਕੇ। ਵੈਸੇ ਸਾਡੇ ਘਰ ਵੀ ਲੱਗਦੀ ਹੁੰਦੀ ਸੀ, ਮੈਂ ਇਹ ਨੀ ਕਹਿੰਦੀ ਕਿ ਨਹੀਂ ਲੱਗਦੀ ਸੀ, ਸਾਡੇ ਬਹੁਤ ਟਾਈਮ ਤੋਂ ਈਵਨ ਕਿ ਮੇਰੇ ਜਨਮ ਤੋਂ ਪਹਿਲਾਂ ਦੀ ਵੀ ਸਾਡੇ ਘਰ ਏਦਾਂ ਸਾਂਝੀ ਲੱਗਦੀ ਆ ਉਹ। ਤੇ ਹੋਪਫੁਲੀ ਮੇਰੇ ਖਿਆਲ ਬਹੁਤਿਆਂ ਨੇ, ਸਾਡੇ ਜਿਹੜੇ ਲਿਸਨਰ ਆ ਬਹੁਤਿਆਂ ਨੇ ਦੇਖੀ ਹੋਊ, ਉਹਦੇ ਵਿੱਚ ਕੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਚੰਨ, ਸੂਰਜ, ਤਾਰੇ, ਰਾਜਾ, ਰਾਣੀ ਤੇ ਇੱਕ ਕਾਣਾ, ਮਰਾਸੀ ਤੇ ਸੱਗੀ ਫੁੱਲ, ਪੰਜਾਂ ਦਾ ਪਰਮੇਸ਼ਰ, ਹੱਥ ਫੈਰ ਪੈਰ, ਗੋਲੇ, ਤਾਰੇ, ਸਾਰਾ ਕੁਛ ਨਾ ਮਤਲਬ ਹਫ਼ਤਾ ਕੁ ਪਹਿਲਾਂ ਬਣਾਉਣ ਲੱਗ ਜਾਂਦੇ ਆ। ਤੇ ਫਿਰ ਉਹ ਜਿਹੜਾ ਮਿੱਟੀ ਦਾ ਸਮਾਨ ਬਣਾਇਆ ਹੁੰਦਾ ਉਹ ਸਾਰਾ ਉਹਨੂੰ ਸੁਕਾਇਆ ਜਾਂਦਾ, ਛਾਵੇਂ ਰੱਖ ਕੇ ਧੁੱਪੇ ਰੱਖੋ ਤਾਂ ਕਿਉਂਕਿ ਮਿੱਟੀ ਤਿੜਕ ਜਾਂਦੀ ਆ। ਤੇ ਮਿੱਟੀ ਨੂੰ ਵੀ ਏਦਾਂ ਨੀ ਕਿ ਲਿਆਂਦਾ ਤੇ ਗੁੰਨ ਲਿਆ, ਉਹ ਵੀ ਚੀਕਣੀ ਮਿੱਟੀ ਹੁੰਦੀ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਉਹਨਾਂ ਨੂੰ ਅਸੀਂ ਡਲੇ ਕੁੱਟਦੇ ਹੁੰਦੇ ਸੀਗੇ, ਭੋਰਨਾ ਉਹਨੂੰ, ਫਿਰ ਉਹਨੂੰ ਛਾਨਣਾ ਮਿੱਟੀ ਨੂੰ, ਤੇ ਉਸ ਤੋਂ ਬਾਅਦ ਚ ਉਹਨੂੰ ਗੁੰਨ ਕੇ ਜਿੱਦਾਂ ਆਪਾਂ ਆਟਾ ਗੁੰਨਦੇ ਹਾਂ ਬੜੀ ਵਧੀਆ ਤਰੀਕੇ ਦੇ ਨਾਲ, ਕਿ ਉਹ ਚੀਕਣੀ ਜਿਹੀ ਮਿੱਟੀ ਬਣ ਜਾਂਦੀ ਸੀ ਜਿਹਦੇ ਨਾਲ ਕਿ ਉਹ ਫਿਰ ਤਿੜਕਦੀ ਨੀ ਸੀਗੀ, ਉਹ ਵਾਲੀ ਮਿੱਟੀ ਦੀ ਅਸੀਂ ਇਹ ਸਾਰਾ ਸਮਾਨ ਬਣਾਉਂਦੇ ਹੁੰਦੇ ਸੀ। ਤੇ ਉਸ ਤੋਂ ਬਾਅਦ ਚ ਉਹਨੂੰ ਇੱਕ ਹਫ਼ਤਾ ਛਾਵੇਂ ਵੀ ਸੁਕਾਇਆ ਜਾਂਦਾ ਸੀ, ਜੇ ਥੋੜੀ ਜਿਹੀ ਧੁੱਪ ਹੁੰਦੀ ਸੀ ਤਾਂ ਬਾਹਰ ਕੱਢ ਕੇ ਰੱਖ ਦਿੰਦੇ ਸੀ, ਨਹੀਂ ਤਾਂ ਆਲਮੋਸਟ ਉਹਨੂੰ ਛਾਵੇਂ ਹੀ ਸੁਕਾਇਆ ਜਾਂਦਾ ਸੀ। ਤੇ ਜਦੋਂ ਫਿਰ ਨਰਾਤੇ ਸ਼ੁਰੂ ਹੋਣੇ ਹੁੰਦੇ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹਨੂੰ ਰੰਗਿਆ ਜਾਂਦਾ ਸੀ ਕਲੀ ਦੇ ਨਾਲ ਹਨਾ, ਤੇ ਉਹਨੂੰ ਰੰਗ ਕੇ ਤੇ ਦੁਸ਼ਹਿਰੇ ਤੋਂ ਨਰਾਤਾ ਜਿੱਦੇ ਪਹਿਲਾਂ ਨਰਾਤਾ ਹੁੰਦਾ ਸੀ ਉਸ ਦਿਨ ਫਿਰ ਉਹਨੂੰ ਕੰਧ ਤੇ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਕਿ ਕਿਸੇ ਨੂੰ ਖੜਾ ਲੈਂਦੇ ਸੀਗੇ ਸਾਡੇ ਚੋ ਹੀ, ਵੀ ਕੋਈ ਏਦਾਂ ਸ਼ੇਪ ਬਣ ਜਾਂਦੀ ਸੀ ਬੋਡੀ ਦੀ ਸ਼ੇਪ, ਤੇ ਫਿਰ ਉਹਦੇ ਵਿੱਚ ਪਸ਼ੂਆਂ ਦਾ ਜਿਹੜਾ ਗੋਬਰ ਹੁੰਦਾ ਉਹ ਥੱਪ ਕੇ ਫਿਰ ਉਹ ਚ ਚੰਨ, ਸੂਰਜ, ਤਾਰੇ ਜਿੰਨਾ ਵੀ ਸਮਾਨ ਬਣਾਇਆ ਉਹ ਸਾਰਾ ਲਾਇਆ ਜਾਂਦਾ ਸੀ। ਤੇ ਸਾਈਡ ਤੇ ਜੇ ਤਾਰੇ ਜਾਂ ਗੋਲੇ ਬਚ ਜਾਂਦੇ ਸੀਗੇ ਨਾ ਫਿਰ ਉਹ ਸਾਈਡ ਤੇ ਬਹੁਤ ਸਾਰੇ ਲੋਕ ਆ ਜਿਹੜੇ ਕਿ ਬਰੋਟਾ ਵੀ ਲਾਉਂਦੇ ਆ। ਤੇ ਫਿਰ ਸੱਤੋ ਦਿਨ ਜੀ ਉਹ ਆਰਤੀ ਹੁੰਦੀ ਸੀ, ਆਰਤੀ ਤਾਂ ਕਾਹਦੀ, ਖਾਣ ਪੀਣ ਦੀਆਂ ਮੌਜਾਂ ਲੱਗੀਆਂ ਰਹਿੰਦੀਆਂ ਸੀ, ਕਿਉਂਕਿ ਜਿੰਨੇ ਵੀ ਆਸ ਪਾਸ ਦੇ ਘਰ ਹੁੰਦੇ ਸੀ ਜਿੰਨੀਆਂ ਵੀ ਕੁੜੀਆਂ ਆਉਂਦੀਆਂ ਹੁੰਦੀਆਂ ਸੀ ਤਾਂ ਸਾਰਿਆਂ ਦੀ ਬਾਰੀ ਬੰਨੀ ਜਾਂਦੀ ਸੀਗੀ ਕਿ ਤੁਸੀਂ ਬਣਾ ਕੇ ਕੁਛ ਨਾ ਕੁਛ ਲੈ ਕੇ ਆਉਣਾ। ਜ਼ਰੂਰੀ ਨੀ ਸੀ ਹੁੰਦਾ ਕਿ ਕੀ ਬਣਾ ਕੇ ਲੈ ਕੇ ਆਉਣਾ, ਤੁਸੀਂ ਕੁਛ ਵੀ ਲਿਆ ਸਕਦੇ ਹੋ, ਮੋਸਟਲੀ ਜ਼ਿਆਦਾ ਪੰਜੀਰੀ ਬਣਾਉਂਦੇ ਆ ਜਾਂ ਜਿਹੜੇ ਮਿੱਠੇ ਚੌਲ ਹੁੰਦੇ ਆ ਹਨਾ ਉਹ ਹੁੰਦੇ ਆ, ਜਾਂ ਕੋਈ ਲੱਡੂ ਲਿਆਉਂਦਾ, ਬਰਫੀ, ਫੁੱਲੀਆਂ, ਪਤਾਸੇ, ਕੁਛ ਵੀ ਏਦਾਂ ਦਾ ਖਾਣ ਪੀਣ ਦਾ ਜਿਹੜਾ ਸਮਾਨ ਹੁੰਦਾ ਉਹ ਲੈ ਕੇ ਆਇਆ ਜਾਂਦਾ। ਸੋ ਸੱਤੇ ਦਿਨ ਦੀ ਆਰਤੀ ਹੁੰਦੀ ਆ, ਕੁੜੀਆਂ ਇਕੱਠੀਆਂ ਹੋ ਕੇ ਬੜੇ ਗੀਤ ਗਾਉਂਦੀਆਂ ਨੇ ਤੇ ਖਾਣ ਪੀਣ ਦੀਆਂ ਬੜੀਆਂ ਮੌਜਾਂ ਲੱਗੀਆਂ ਰਹਿੰਦੀਆਂ। ਤੇ ਫਿਰ ਜਿਹਦੇ ਦੁਸ਼ਹਿਰਾ ਹੁੰਦਾ ਜਾਣੀ ਕਿ ਜਿੱਦਾਂ ਅੱਜ ਦਾ ਦਿਨ ਆ ਉਦੋਂ ਕੀ ਹੁੰਦਾ ਵਾ ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ, ਤੁਹਾਡੇ ਮੈਸੇਜ ਵੀ ਲੈਣੇ ਆ ਤੇ $100 ਆ ਜਿਹੜੇ ਤੁਸੀਂ ਖਰਚਣੇ ਆ ਜਾਂ ਨਹੀਂ ਖਰਚਣੇ, ਜੇ ਨਹੀਂ ਖਰਚਣੇ ਤਾਂ ਵੀ ਮੈਨੂੰ ਵਾਪਸ ਕਰ ਦਿਓ, ਠੀਕ ਹੈ ਸਾਰੇ ਜਾਣੇ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਦੀਪਕ ਗੁਰਜਰ ਹੈਲੋ ਕਹਿ ਰਹੇ ਆ, ਕਹਿੰਦੇ ਕਿ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੇ ਦੀਪਕ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਆ ਤੁਹਾਡਾ। ਤੇ ਇੱਧਰ ਨਪਿੰਦਰ ਰਾਠੌਰ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ ਸਾਰਿਆਂ ਨੂੰ, ਤੇ ਇਹਨਾਂ ਨੇ ਮੇਰੀ ਬੁਝਾਰਤ ਦਾ ਜਵਾਬ ਆ ਜਿਹੜਾ ਦੱਸ ਦਿੱਤਾ ਕਿ ਚਿੱਟੀ ਪਲੇਟ ਦੇ ਵਿੱਚ ਕਾਲਾ ਰਸਗੁੱਲਾ ਦੱਸ ਤਾ ਉਹਨਾਂ ਨੇ, ਬਹੁਤ ਵਧੀਆ ਗੱਲ ਆ ਜੀ, ਥੈਂਕ ਯੂ। ਤੁਸੀਂ ਵੈਸੇ ਬਹੁਤ ਟਾਈਮ ਪਹਿਲਾਂ ਹੀ ਮੈਨੂੰ ਇਸਦਾ ਜਵਾਬ ਦੇ ਦਿੱਤਾ ਸੀ ਨਪਿੰਦਰ ਜੀ, ਥੈਂਕ ਯੂ। ਤੇ ਅੱਗੇ ਜੀ ਬਿੰਦਾ ਸ਼ਿਫਟਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਵਾ। ਤੇ ਨਾਲ ਹੀ ਦੱਸਤਾ ਜੀ ਇਹਨਾਂ ਨੇ ਮੇਰੀ ਬੁਝਾਰਤ ਦਾ ਜਵਾਬ, ਹਾਂਜੀ ਸ਼ਿਫਟਨ ਵਾਲੇ ਉਹ ਬੁਝਾਰਤ ਦਾ ਜਵਾਬ ਤੁਸੀਂ ਵੀ ਬਿਲਕੁਲ ਸਹੀ ਦੱਸਿਆ। ਵੈਸੇ ਅੱਜ ਮੈਂ ਬੁਝਾਰਤ ਸੌਖੀ ਜੀ ਪਾਈ ਸੀ, ਮੈਂ ਸੋਚਿਆ ਸੀ ਕਿ $100 ਦਿੱਤਾ ਇਹਨਾਂ ਨੇ, ਖੁਸ਼ੀ ਦੇ ਵਿੱਚ ਉਧਰ ਹੀ ਧਿਆਨ ਦੇਣਾ ਵਾ, ਅੱਖ ਵੱਲ ਕੀ ਨੇ ਬੁਝਾਰਤ ਵੱਲ ਕਿਹਨੇ ਧਿਆਨ ਦੇਣਾ ਹਨਾ। ਚਲੋ ਕੋਈ ਗੱਲ ਨੀ ਜੀ, ਤੇ ਦੇਖਦੇ ਆ ਸਾਨੂੰ ਹੋਰ ਕੌਣ ਕੌਣ ਭੇਜ ਰਿਹਾ ਜੀ। ਜਸਪਾਲ ਸਿੰਨੀ ਵਾਲੇ ਸਤਿ ਸ੍ਰੀ ਅਕਾਲ ਕਹਿ ਰਿਹਾ, ਗੁੱਡ ਮਾਰਨਿੰਗ ਕਹਿ ਰਿਹਾ ਸਾਰਿਆਂ ਨੂੰ, ਕਹਿੰਦੇ ਕਿ 100 ਦੇ ਦਿਓ ਅਸੀਂ, ਕਹਿੰਦੇ ਖੁਸ਼ੀ ਖਰੀਦਾਂਗੇ, ਜੇ ਮਿਲੀ ਤਾਂ ਕਿਤੋਂ ਫਿਰ ਵੰਡ ਲਾਂਗੇ ਸਾਰੇ, ਜੇ ਮਿਲੀ ਤਾਂ ਕਿਤੋਂ। ਖੁਸ਼ੀਆਂ ਤਾਂ ਜੀ ਤੁਹਾਡੇ ਕੋਲ ਹੀ ਆ, ਬਸ ਆਸ ਪਾਸ ਦੇਖੋ ਜ਼ਰੂਰ, ਜਦੋਂ ਤੁਸੀਂ ਦੇਖੋਗੇ ਨਾ ਹੱਸ ਕੇ, ਪਹਿਲਾਂ ਖੁਦ ਹੱਸੋ, ਜਦੋਂ ਤੁਸੀਂ ਹੱਸ ਤੇ ਆਸ ਪਾਸ ਦੇਖੋਗੇ ਤਾਂ ਦੇਖੋ ਫਿਰ ਕਿੰਨੀਆਂ ਖੁਸ਼ੀਆਂ ਹੀ ਖੁਸ਼ੀਆਂ ਮਿਲਣੀਆਂ ਨੇ ਹਨਾ। ਤੇ ਵੈਸੇ ਵੀ ਕਹਿੰਦੇ ਆ ਨਾ ਕਿ ਹੱਸਦਿਆਂ ਦੇ ਘਰ ਵਸਦੇ, ਤੁਸੀਂ ਖੁਦ ਹੱਸੋਗੇ ਤਾਂ ਘਰ ਵੀ ਵਸਣੇ ਆ, ਤੇ ਜੇ ਘਰ ਵਸਦੇ ਤਾਂ ਖੁਸ਼ੀਆਂ ਜਿਹੜੇ ਤਾਂ ਆਪਣੇ ਆਪ ਚੱਲ ਕੇ ਆਉਂਦੇ ਆ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਸੁਣਦੇ ਆ, ਤੇ ਰਿਕੁਐਸਟ ਆਈ ਸੀ ਗੁਰਪ੍ਰੀਤ ਕੈਨੇਡਾ ਤੋਂ, ਉਹਨਾਂ ਨੇ ਭੇਜਿਆ ਸੀ ਪ੍ਰੋਗਰਾਮ, ਵੈਸੇ ਉਹ ਸੁਣ ਰਹੇ ਆ, ਪਰ ਉਹ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਤੁਸੀਂ ਆ ਸਕਦੇ ਹੋ। ਉਹਨਾਂ ਨੇ ਵੈਸੇ ਮੈਨੂੰ ਮੈਸੇਜ ਭੇਜਿਆ ਕਿ ਗਾਣਾ ਸੁਣਨਾ ਚਾਹੁੰਦੇ ਆ ਉਹ ਇੱਕ ਗਾਣਾ ਡੈਡੀਕੇਟ ਕਰ ਰਹੇ ਆ। ਬੜਾ ਪਿਆਰਾ ਜਿਹਾ ਗੀਤ ਆ ਕਿ ਜਿੰਦ ਕਰੀ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ। ਸੋ ਲਓ ਜੀ ਗੁਰਪ੍ਰੀਤ ਦੀ ਫਰਮਾਇਸ਼ ਤੇ ਆਪਾਂ ਇਹ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਡੇ ਮੈਸੇਜ ਨਾਲ। ਜਦ ਤੱਕ $100 ਦਿੱਤਾ ਵਾ ਖਰਚ ਕਰ ਲਓ, ਜੇ ਨਹੀਂ ਖਰਚ ਕਰਨਾ ਸਾਨੂੰ ਮੋੜ ਦੋ, ਅਸੀਂ ਆਪਦੇ ਕਿਸੇ ਹੋਰ ਕਿਸੇ ਦੀ ਹੈਲਪ ਕਰ ਦਾਂਗੇ ਹਨਾ। ਤੇ ਚਲੋ ਫਿਰ ਮਿਲਦੇ ਆ ਜੀ ਪਿਆਰੇ ਜਿਹੇ ਗੀਤ ਤੋਂ ਬਾਅਦ।
ਚੰਨ ਕਹਾਂ ਅੜੀਏ ਜਾਇਆ ਗੁਤਾਬ ਕੋਈ, ਤੂੰ ਫੁੱਲਾਂ ਤੋਂ ਕੋਮਲ ਸ਼ਾਇਰ ਦਾ ਖਾਬ ਕੋਈ। ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ, ਜਿੱਤ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ। ਚੱਲ ਮਿਲ ਕੇ ਪਾ ਲਈਏ ਆ ਦਿਲ ਦੀ ਬਾਤ ਕੋਈ, ਚੱਲ ਮਿਲ ਕੇ ਪਾ ਲਈਏ ਆ ਦਿਲ ਦੀ ਬਾਤ ਕੋਈ। ਮੇਰੇ ਦਿਲ ਚ ਤਮੰਨਾ ਏ ਬਸ ਮਰ ਮਿਟ ਜਾਵਣ ਦੀ, ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ, ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ। ਚੱਲ ਮਿਲ ਕੇ ਗਾ ਲਈਏ ਆ ਦਿਲ ਦਾ ਰਾਗ ਕੋਈ, ਚੱਲ ਮਿਲ ਕੇ ਗਾ ਲਈਏ ਆ ਦਿਲ ਦਾ ਰਾਗ ਕੋਈ। ਤੇਰੀ ਅਦਾ ਨਿਰਾਲੀ ਏ ਸੁਰਮਾ ਮਟ ਪਾਵਣ ਦੀ, ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ, ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ।
ਸਰ ਜੀ ਗਾਣਾ ਸੁਣ ਰਹੇ ਸੀ ਤੁਸੀਂ ਜਿੱਦ ਕਰੀ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ ਸੋ ਗੁਰਪ੍ਰੀਤ ਕਨੇਡਾ ਦੀ ਫਰਮਾਇਸ਼ ਤੇ ਗਾਣਾ ਸੀ ਪਲੇ ਕੀਤਾ ਸੀ ਜੀ ਤੁਹਾਡੀ ਦੀ ਕੋਈ ਫਰਮਾਇਸ਼ ਆ ਤੁਸੀਂ ਵੀ ਕੋਈ ਗਾਣਾ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਦੱਸਿਓ ਤੇ ਇਧਰ ਮੇਰੀ ਭੈਣ ਕੁਲਦੀਪ ਕੌਰ ਦੀ ਪ੍ਰੋਗਰਾਮ ਚ ਸ਼ਾਮਿਲ ਹੋ ਗਿਆ ਕੁਲਦੀਪ ਅੱਜ ਅਸੀਂ ਸਾਰਿਆਂ ਨੂੰ ਨਾ $100 ਵੰਡੇ ਹੋਏ ਆ ਸਾਰੇ ਇੱਕ ਇੱਕ ਜਾਣੇ ਨੂੰ $100 ਦਿੱਤੇ ਆ ਤੇ ਉਹ ਜਿਹੜੇ ਪੈਸੇ ਆ ਨਾ ਡਾਲਰ ਆ ਜਿਹੜੇ ਉਹ ਤਿੰਨ ਥਾਵਾਂ ਤੇ ਖਰਚ ਕਰਨੇ ਆ ਤੁਸੀਂ ਤਿੰਨ ਚੀਜ਼ਾਂ ਲੈਣੀਆਂ ਨੇ ਤੇ ਤੁਸੀਂ ਦੱਸਣਾ ਵਾ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਲਾਓਗੇ ਸੋ ਦੱਸ ਦੇ ਕੁਲਦੀਪ ਫਿਰ ਕਿੱਥੇ ਕਿੱਥੇ ਪੈਸੇ ਖਰਚ ਕਰਨੇ ਆ ਤੇ ਕੀ ਉਹਨਾਂ ਚੀਜ਼ਾਂ ਦਾ ਲੈਣਾ ਵਾ ਹਨਾ ਤੇ ਲਓ ਜੀ ਫਿਰ ਅੱਗੇ ਹਰਜਿੰਦਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਦੁਸਹਿਰੇ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਅੱਲਾ ਰਹਿਮ ਤੇ ਮੌਲਾ ਕਿਆ ਗੱਲ ਸਮਝ ਲਈ ਤੇ ਰੌਲਾ ਕਿਆ ਬਾਕੀ ਜੀ ਉਹਨਾਂ ਨੇ ਇਹ ਦੱਸਿਆ ਕਿ ਵਾਹਿਗੁਰੂ ਅੱਲਾ ਰਾਮ ਰਹੀਮ ਤੇ ਮੌਲਾ ਸਭ ਇੱਕੋ ਹੀ ਆ ਜੀ ਜੇ ਗੱਲ ਅਸੀਂ ਸਮਝ ਲਾਂਗੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਰੌਲਾ ਹੀ ਕਿਸੇ ਗੱਲ ਦਾ ਨੀ ਰਹਿ ਜਾਂਦਾ ਹਰਜਿੰਦਰ ਸਿੰਘ ਬਸੀ ਪਠਾਣਾ ਵੱਡੇ ਤੜਕੇ ਹੋ ਕੇ ਉੱਠ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਆ ਤੇ ਹਮੇਸ਼ਾ ਦੀ ਤਰ੍ਹਾਂ ਜੀ ਸਾਨੂੰ ਗਾਈਡ ਵੀ ਕਰਦੇ ਆ ਤੇ ਦੱਸਦੇ ਹੋਏ ਅਸੀਂ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਲਓ ਜੀ ਫਿਰ ਆਪਾਂ ਗੱਲਬਾਤ ਕਰਦੇ ਸੀ ਸਾਂਝੀ ਦੇ ਬਾਰੇ ਸੋ ਸਾਂਝੀ ਜਿਹਦੇ ਦੁਸਹਿਰਾ ਹੁੰਦਾ ਉਸ ਤੋਂ ਇੱਕ ਦਿਨ ਪਹਿਲਾਂ ਵਰਤ ਰੱਖਿਆ ਜਾਂਦਾ ਵਾ ਮਤਲਬ ਕਿ ਉਸ ਦਿਨ ਜਿਹੜੀ ਉਹ ਪੰਜੀਰੀ ਖਾਣ ਵਾਲੀ ਮੌਜ ਲੱਗੀ ਹੁੰਦੀ ਆ ਨਾ ਲੱਡੂ ਪੰਜੀਰੀ ਤੇ ਖਾਣ ਪੀਣ ਵਾਲੀ ਉਹ ਫਿਰ ਬੰਦ ਹੋ ਜਾਂਦੀ ਆ ਜੀ ਉਸ ਦਿਨ ਉਹ ਆਰਤੀ ਨਹੀਂ ਕੀਤੀ ਜਾਂਦੀ ਤੇ ਅਗਲੇ ਦਿਨ ਸੁਬਹਾ 4 ਵਜੇ ਉੱਠ ਜਾਂਦੇ ਸੀ ਅਸੀਂ 4 ਵਜੇ ਉੱਠ ਕੇ ਪਹਿਲਾਂ ਤਾਂ ਉਹ ਸਾਰੀ ਜਿਹੜੀ ਸਾਂਝੀ ਲਾਈ ਹੁੰਦੀ ਸੀ ਉਹਨੂੰ ਲਾ ਲੈਂਦੇ ਸੀ ਕੰਧ ਤੋਂ ਤੇ ਪਰ ਉਸ ਤੋਂ ਇੱਕ ਦਿਨ ਪਹਿਲਾਂ ਨਾ ਦੀਵੇ ਬਣਾ ਕੇ ਰੱਖਦੇ ਸੀ ਇੱਕ ਜਾਂ 2 ਦਿਨ ਪਹਿਲਾਂ ਆਟੇ ਦੇ ਦੀਵੇ ਬਣਾ ਕੇ ਰੱਖਦੇ ਸੀ 11 ਜਾਂ 31 ਦੀਵੇ ਤੇ ਉਹਨਾਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਸੀ ਤੇ ਇੱਕ ਗਿੱਦੜ ਪੀੜੀਆਂ ਹੁੰਦੀਆਂ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਹੁਣ ਮੈਨੂੰ ਬਾਹਲਾ ਨੀ ਪਤਾ ਉਹ ਖੇਤਾਂ ਚੋਂ ਵੀਰੇ ਹੁਣੇ ਲੱਭ ਕੇ ਲਿਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਨਾ ਕਈ ਦਿਨ ਪਹਿਲਾਂ ਲਿਆ ਕੇ ਉਹਨਾਂ ਨੂੰ ਸੁਕਾਇਆ ਜਾਂਦਾ ਸੀਗਾ ਸੁਕਾ ਕੇ ਤੇ ਫਿਰ ਉਦੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਵਿੱਚ ਨਾ ਤੇਲ ਪਾ ਦਿੰਦੇ ਸੀ ਮਿੱਟੀ ਦਾ ਤਾਂ ਜੋ ਉਹ ਤੇਲ ਆ ਉਹਨਾਂ ਦੇ ਵਿੱਚ ਰੱਸ ਜਾਵੇ ਕਿਉਂਕਿ ਉਹ ਚਾਨਣ ਵੀ ਚਾਹੀਦਾ ਹੁੰਦਾ ਸੀ ਤੇ ਫਿਰ ਅਸੀਂ ਉਹ ਬਾਲ ਕੇ ਲਿਜਾਂਦੇ ਹੁੰਦੇ ਸੀ ਤੇ ਜਾਂ ਜਿਹੜੇ ਕਪਾਹ ਚੋਂ ਬੜੇਵੇਂ ਨਿਕਲਦੇ ਪਤਾ ਹੀ ਆ ਸਾਰਿਆਂ ਨੂੰ ਉਹ ਬੜੇਵਿਆਂ ਦੇ ਵਿੱਚ ਵੀ ਇੱਕ ਰਾਤ ਪਹਿਲਾਂ ਅਸੀਂ ਤੇਲ ਪਾ ਕੇ ਰੱਖ ਦਿੰਦੇ ਹੁੰਦੇ ਸੀਗੇ ਤੇ ਉਹ ਸਾਰਾ ਰਾਤ ਨੂੰ ਰੈਡੀ ਕਰਕੇ ਰੱਖਦੇ ਸੀ ਤੇ ਇੱਕ ਗੱਲ ਹੋਰ ਹੈ ਜੀ ਜਿਹੜੇ ਜਿਹੜੇ ਘਰਾਂ ਦੀਆਂ ਕੁੜੀਆਂ ਆਉਂਦੀਆਂ ਸੀ ਆਂਢ ਗੁਆਂਢ ਜਿਹੜੇ ਵੀ ਹੁੰਦੇ ਸੀ ਸਾਰਿਆਂ ਤੋਂ ਥੋੜੇ ਥੋੜੇ ਪੈਸੇ ਇਕੱਠੇ ਕਰ ਲੈਂਦੇ ਸੀ ਤੇ ਫਿਰ ਸਾਰਿਆਂ ਦੇ ਲਈ ਖਾਣ ਪੀਣ ਦਾ ਸਮਾਨ ਆ ਜਿਹੜਾ ਉਹ ਕਾਫੀ ਜ਼ਿਆਦਾ ਲੈ ਕੇ ਆਉਂਦਾ ਸੀ ਲੈ ਕੇ ਆਉਂਦੇ ਹੁੰਦੇ ਸੀ ਤੇ 4 ਵਜੇ ਟੋਕਰਿਆਂ ਦੇ ਵਿੱਚ ਸਾਂਝੀ ਭਰ ਕੇ ਉੱਪਰ ਥਾਲਾਂ ਦੇ ਵਿੱਚ ਦੀਵੇ ਰੱਖ ਕੇ ਤੇ ਨਾਲ ਹੀ ਉਹ ਗਿੱਦੜ ਪੀੜੀ ਜਿਹੜੀ ਤੁਹਾਨੂੰ ਦੱਸਿਆ ਸੀ ਲਾਈਟ ਦੇ ਲਈ ਲੈ ਕੇ ਜਾਂਦੇ ਸੀ ਉਹਨੂੰ ਸੋਟੀ ਨਾਲ ਬੰਨ ਕੇ ਉਹਨੂੰ ਅੱਗ ਲਾ ਲੈਂਦੇ ਸੀ ਤੇ ਬੜੇਵੇਂ ਆ ਉਹਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਲੀਟਰ ਦੇ ਵਿੱਚ ਜਾਂ ਕੁਛ ਵੀ ਹੁੰਦਾ ਸੀ ਏਦਾਂ ਟੀਨ ਦੀ ਕੋਈ ਵੀ ਡੱਬਾ ਹੁੰਦਾ ਸੀ ਉਹ ਚ ਪਾ ਕੇ ਉਹਨੂੰ ਅੱਗ ਲਾ ਲੈਂਦੇ ਸੀ ਤੇ ਇੱਕ ਟੋਕਰੇ ਦੇ ਵਿੱਚ ਉਹਨੂੰ ਰੱਖ ਦਿੰਦੇ ਸੀ ਕਿਉਂਕਿ ਟੀਨ ਕਰਕੇ ਗਰਮ ਹੋ ਜਾਂਦਾ ਸੀ ਹੱਥ ਦੇ ਵਿੱਚ ਤਾਂ ਫੜ ਕੇ ਜਾ ਨੀ ਸੀ ਸਕਦੇ ਸੋ ਇਸੇ ਤਰ੍ਹਾਂ ਜੀ ਇਹ ਚਾਨਣ ਮੁਨਾਰੇ ਚਮ ਚਮ ਕਰਦੇ ਦੀਵਿਆਂ ਦੇ ਵਿੱਚ ਅਸੀਂ ਘਰੋਂ ਤੋਰਦੇ ਹੁੰਦੇ ਸੀ ਜਾਂ ਤਾਂ ਸੂਏ ਤੇ ਜਾਂਦੇ ਸੀ ਜਾਂ ਦਰਿਆ ਤੇ ਜਾਂ ਫਿਰ ਨਹਿਰ ਤੇ ਜਿੱਥੇ ਵੀ ਪਾਣੀ ਹੁੰਦਾ ਸੀ ਉਸ ਹਿਸਾਬ ਨਾਲ ਜਾਂਦੇ ਹੁੰਦੇ ਸੀ ਜੇ ਤਾਂ ਥੋੜਾ ਨੇੜੇ ਆ ਤਾਂ ਤੁਰ ਕੇ ਜਾਂਦੇ ਹੁੰਦੇ ਸੀ ਨਹੀਂ ਫਿਰ ਟਰੈਕਟਰ ਟਰਾਲੀ ਤੇ ਜਾਂਦੇ ਸੀ ਤੇ ਸੁਬਹਾ ਸੁਬਹਾ ਜਾਣਾ ਗੀਤ ਗਾਉਂਦਿਆਂ ਨੇ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਟਰਾਲੀ ਦੇ ਵਿੱਚ ਵੀ ਗੀਤ ਗਾਉਂਦੇ ਜਾਣਾ ਜਾਂ ਉੱਦਾਂ ਤੁਰ ਕੇ ਜਾਣਾ ਫਿਰ ਵੀ ਅਸੀਂ ਗੀਤ ਗਾਉਂਦੇ ਜਾਣਾ ਤੇ ਉੱਥੇ ਜਾ ਕੇ ਫਿਰ ਉਹ ਸਾਂਝੀ ਤਾਰੀ ਜਾਂਦੀ ਸੀਗੀ ਜਿਹੜੇ ਪਾਣੀ ਦੇ ਵਿੱਚ ਹਨਾ ਤੇ ਦੀਵੇ ਜਾਗਦੇ ਏਦਾਂ ਲੱਗਦੇ ਹੁੰਦੇ ਸੀ ਇਕੱਲੇ ਇਕੱਲੇ ਕਿਉਂਕਿ ਇੱਕ ਤਾਂ ਹੁੰਦਾ ਨੀ ਸੀ ਉੱਥੇ ਆਸ ਪਾਸ ਦੇ ਪਿੰਡ ਜਾਂ ਆਸ ਪਾਸ ਦੇ ਆਂਢ ਗੁਆਂਢ ਚੋ ਵੀ ਆਪਦੇ ਪਿੰਡ ਚੋ ਵੀ ਆਸ ਪਾਸ ਦੇ ਪਿੰਡਾਂ ਚੋ ਬਹੁਤ ਲੋਕ ਆਏ ਹੁੰਦੇ ਸੀ ਤੇ ਉੱਥੇ ਜਦੋਂ ਸਾਂਝੀ ਤਾਰਦੇ ਹੁੰਦੇ ਸੀ ਉਸ ਤੋਂ ਬਾਅਦ ਸਾਰਿਆਂ ਨੂੰ ਭੋਗ ਵੀ ਵੰਡਿਆ ਜਾਂਦਾ ਸੀ ਤੇ ਫਿਰ ਉੱਥੇ ਗਿੱਧਾ ਪਾ ਕੇ ਆਉਂਦੇ ਹੁੰਦੇ ਸੀ ਤੇ ਗਿੱਧੇ ਦੇ ਨਾਲ ਨਾਲ ਕੀੜਿਆਂ ਦੀ ਭੌਣ ਲੱਭਦੇ ਸੀ ਉੱਥੇ ਨਾ ਯਕੀਨ ਮੰਨਦੇ ਸੀਗੇ ਕਿ ਜਿਹੜੀ ਕੀੜਿਆਂ ਦੀ ਭੌਣ ਤੇ ਤੁਸੀਂ ਏਦਾਂ ਚੌਲ ਤੇ ਖੰਡ ਦੋਨੋਂ ਮਿਲਾ ਕੇ ਸੁੱਟ ਕੇ ਆਉਂਦੇ ਹੁੰਦੇ ਸੀਗੇ ਲੌਜਿਕ ਇਹ ਸੀ ਕਿ ਚੱਲ ਬੇਚਾਰਿਆਂ ਨੂੰ ਕੁਛ ਖਾਣ ਨੂੰ ਮਿਲ ਜੂ ਪਰ ਵਹਿਮ ਕੀ ਲੋਕਾਂ ਨੇ ਕਰ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਵੀ ਇੱਥੇ ਅੱਜ ਵਿਸ਼ ਮੰਗੋਗੇ ਤੁਹਾਡੀ ਜਿਹੜੀ ਉਹ ਵਿਸ਼ ਆ ਉਹ ਪੂਰੀ ਹੋ ਜੂਗੀ ਚਲੋ ਜੀ ਇਹ ਸਾਰਾ ਕਰ ਕਰਾ ਕੇ ਵਾਪਸ ਘਰਾਂ ਨੂੰ ਆ ਜਾਈਦਾ ਸੀ ਗਿੱਧਾ ਪਾ ਕੇ ਖਾਣ ਪੀਣ ਦਾ ਸਮਾਨ ਨਾਲ ਲਿਆ ਸੀ ਤੇ ਫਿਰ ਰਸਤੇ ਦੇ ਵਿੱਚ ਜਦੋਂ ਕੋਈ ਲੇਟ ਹੋ ਜਾਂਦਾ ਸੀ ਨਾ ਆਉਂਦਾ ਹੁੰਦਾ ਸੀ ਫਿਰ ਅਸੀਂ ਸਾਰਿਆਂ ਨੂੰ ਡੋਡੋ ਕਰਦੇ ਹੁੰਦੇ ਸੀ ਵੀ ਤੁਸੀਂ ਸੁੱਤੇ ਰਹਿ ਗਏ ਨਾਲੇ ਗੀਤ ਗਾਉਂਦੇ ਆਉਣਾ ਤੇ ਨਾਲੇ ਉਹਨਾਂ ਡੋਡੋ ਕਰਨੀ ਸੋ ਬੜਾ ਵਧੀਆ ਹੁੰਦਾ ਸੀ ਕਿ ਜੇ ਕਿਤੇ ਅਸੀਂ ਆਪ ਲੇਟ ਹੋ ਜਾਂਦੇ ਸੀ ਫਿਰ ਅਸੀਂ ਮੂਲ ਖੋਲ ਲੈਂਦੇ ਹੁੰਦੇ ਸੀਗੇ ਕਿ ਹੁਣ ਸਾਨੂੰ ਵੀ ਡੋਡੋ ਹੋਣੀ ਆ ਹਨਾ ਡੋਡੋ ਤਾਂ ਪਤਾ ਹੀ ਹੈ ਨਾ ਕੀ ਹੁੰਦੇ ਆ ਤੇ ਲਓ ਜੀ ਫਿਰ ਆਪਾਂ ਇੱਕ ਹੋਰ ਗਾਣਾ ਵੀ ਸੁਣਦੇ ਹਾਂ ਤੇ ਗਾਣੇ ਦੇ ਨਾਲ ਨਾਲ ਮੈਸੇਜ ਵੀ ਕਰਦੇ ਹਾਂ ਤੇ ਅੱਗੇ ਆਏ ਜੀ ਕਰਪਾਲ ਸਿੰਘ ਚੀਮਾ ਨਿਊਯਾਰਕ ਸਿਟੀ ਤੋਂ ਸਤਿ ਸ੍ਰੀ ਅਕਾਲ ਤੇ ਨਾਲ ਮੋਰ ਵੀ ਬੈਠੇ ਆ ਤੇ ਕਹਿੰਦੇ ਨਾ ਪੈਸਾ ਲੱਗਦਾ ਵਾ ਨਾ ਖਰਚਾ ਲੱਗਦਾ ਹੈ, ਸਵੇਰੇ ਸਵੇਰੇ ਯਾਦ ਕਰਿਆ ਕਰੋ, ਬੜਾ ਵਧੀਆ ਲੱਗਦਾ ਹੈ। ਕਿਆ ਬਾਤ ਆ, ਤੁਸੀਂ ਤਾਂ ਛਾ ਗਏ ਹੈ। ਕਹਿੰਦੇ ਗੁੱਡ ਮਾਰਨਿੰਗ, ਹੈਵ ਏ ਨਾਈਸ ਡੇ। ਬਿਲਕੁਲ ਜੀ, ਦਿਨ ਦੀ ਸ਼ੁਰੂਆਤ ਵਧੀਆ ਹੋਵੇ। ਬਾਕੀ ਗੱਲ ਤਾਂ ਤੁਸੀਂ ਬੜੀ ਵਧੀਆ ਕਹੀ ਹੈ ਕਿ ਨਾ ਪੈਸਾ ਲੱਗਦਾ ਨਾ ਖਰਚਾ ਲੱਗਦਾ, ਸਵੇਰੇ ਸਵੇਰੇ ਯਾਦ ਕਰ ਲੈਣ ਨਾਲ ਬੜਾ ਵਧੀਆ ਲੱਗਦਾ, ਲੱਗਦਾ ਨਾ ਕੋਈ ਸਾਡਾ ਆਪਣਾ ਹੈ, ਤੁਹਾਨੂੰ ਕਿਸੇ ਨੇ ਯਾਦ ਕੀਤਾ। ਚਲੋ ਬਹੁਤ ਵਧੀਆ ਗੱਲ ਹੈ ਜੀ, ਥੈਂਕ ਯੂ ਕਮਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਜੀ ਰਾਜ ਮਹਿੰਦਰ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਕਪਾਹ ਤੇ ਵੜੇਮਾ। ਲਓ ਜੀ, ਹੁਣ ਇਹਨਾਂ ਨੇ ਬੁਝਾਰਤ ਦਾ ਜਵਾਬ ਭੇਜਿਆ, ਕਪਾਹ ਤੇ ਵੜੇਮਾ ਥੋੜੀ ਜੀ ਗਲਤ ਹੋ ਗਈ ਰਾਜ ਮਹਿੰਦਰ ਜੀ, ਤੇ ਤੁਸੀਂ ਦੁਬਾਰਾ ਦੁਬਾਰਾ ਟਰਾਈ ਕਰੋ ਜੀ, ਕੋਈ ਗੱਲ ਨੀ, ਚੱਕਰ ਹੀ ਕੋਈ ਨੀ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਥੈਂਕ ਯੂ, ਤੇ ਮਿਲਦੇ ਹਾਂ ਜੀ, ਗਾਣਾ ਵੀ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ। ਮੈਨੂੰ ਨੀ ਲੱਗਦਾ ਤੁਸੀਂ $100 ਕਿਤੇ ਖਰਚ ਕਰਨਾ, ਪਰ ਮੇਰੀ ਭੈਣ ਕੁਲਦੀਪ ਨੇ ਤਾਂ ਖਰਚ ਕਰ ਹੀ ਦਿੱਤੇ ਆ, ਬਾਅਦ ਚ ਦੇਖਦੇ ਆ ਜੀ ਕਿੱਥੇ ਖਰਚ ਕੀਤੇ ਆ ਕੁਲਦੀਪ ਨੇ $100, ਪਰ ਇੱਕ ਗਾਣਾ ਸੁਣਦੇ ਆ ਪਹਿਲਾਂ।
ਗੱਲ ਕੁੜਤਾ ਤੇਰਾ ਜਦੋਂ ਰਹੀ ਸੀ ਧੋਣਿਆ, ਵਿੱਚ ਉਪਰੀ ਜੀ ਕਿਉਂ ਆਉਂਦੀ ਸੀ ਖੁਸ਼ਬੂ ਅਣਿਆ, ਤੇਰੀ ਜੇਬ ਚੋਂ ਟਿਕਟਾਂ ਨਿਕਲੀਆਂ ਵੇ ਦੋ ਪੀ ਵੀ ਯਾਰ ਦੀਆਂ, ਤੇਰੀ ਜੇਬ ਚੋਂ ਟਿਕਟਾਂ ਨਿਕਲੀਆਂ ਵੇ ਦੋ ਪੀ ਵੀ ਯਾਰ ਦੀਆਂ, ਬਸ ਫਿਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਦਸ ਫਿਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਬਸ ਫਿਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਫੋਨ ਚ ਕਿਉਂ ਰੱਖਦਾ ਮੈਂ ਛਾਣ ਪੀਣ ਨੀ ਕਰਦੀ ਤਾਈਓ ਫਾਇਦਾ ਤੂੰ, ਸੈਂਡਲ ਸੂਟਾਂ ਦੀਆਂ ਫੋਟੋਆਂ ਫੋਨ ਚ ਕਿਉਂ ਰੱਖਦਾ ਮੈਂ ਛਾਣ ਪੀਣ ਨੀ ਕਰਦੀ ਤਾਈਓ ਫਾਇਦਾ ਤੂੰ ਚੱਕਦਾ, ਤੰਗ ਹੋਵੇਂਗਾ ਇੜਿਆ ਜੋ ਤੂੰ ਖਾਨੇ ਬਾਰ ਦੀਆਂ, ਤੰਗ ਹੋਵੇਂਗਾ ਇੜਿਆ ਜੋ ਤੂੰ ਖਾਨੇ ਬਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਸਮਤ ਯਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਨੋਜ਼ ਪਿੰਨ ਤੇਰੀ ਕਾਰ ਦੇ ਡੈਸ਼ਬੋਰਡ ਤੋਂ ਚੱਕਿਆ ਮੈਂ, ਤੇਰੀ ਵਾਈਟ ਸ਼ਰਟ ਤੇ ਲੱਗਿਆ ਇੱਕ ਦਿਨ ਮੇਕਅਪ ਤੱਕਿਆ, ਨੋਜ਼ ਪਿੰਨ ਤੇਰੀ ਕਾਰ ਦੇ ਡੈਸ਼ਬੋਰਡ ਤੋਂ ਚੱਕਿਆ ਮੈਂ, ਤੇਰੀ ਵਾਈਟ ਸ਼ਰਟ ਤੇ ਲੱਗਿਆ ਇੱਕ ਦਿਨ ਮੇਕਅਪ ਤੱਕਿਆ ਮੈਂ, ਮੈਕਡੋਨਲ ਦੇ ਬਿੱਲ ਵੀ ਤੀਜੇ ਦਿਨ ਮੈਂ ਪਾੜਦੀਆਂ, ਮੈਕਡੋਨਲ ਦੇ ਬਿੱਲ ਵੀ ਤੀਜੇ ਦਿਨ ਮੈਂ ਪਾੜਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਤੇਰੀ ਮੋਮ ਡੈਡ ਦੇ ਕੋਲੇ ਕੋਈ ਗੱਲ ਨਾ ਫੋਲੀ ਨਾ, ਪ੍ਰਗਟਸਿਆਂ ਤੂੰ ਸ਼ੁਕਰ ਮਨਾ ਮੈਂ ਕਦੇ ਵੀ ਬੋਲੀ, ਤੇਰੀ ਮੋਮ ਡੈਡ ਦੇ ਕੋਲੇ ਕੋਈ ਗੱਲ ਮੈਂ ਬੋਲੀ ਨਾ, ਕੋਟ ਗੁਰੂ ਤੂੰ ਸ਼ੁਕਰ ਮਨਾ ਮੈਂ ਕਦੇ ਵੀ ਬੋਲੀ ਨਾ, ਤੈਨੂੰ ਲੱਗਦੀ ਇਨੋ ਸੈਂਟ ਤੇ ਪਰ ਮੈਂ ਟਾਈਮ ਵਿਚਾਰਦੀ ਆਂ, ਤੈਨੂੰ ਲੱਗਦੀ ਇਨੋ ਸੈਂਟ ਤੇ ਪਰ ਮੈਂ ਟਾਈਮ ਵਿਚਾਰਦੀ ਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਹੜੀ ਨਾਰ ਦੀਆਂ, ਤਸਵੀਰੇ ਡਿਮਾਂਡਾਂ ਪੂਰੀਆਂ ਕਰਦਾ ਕਿਸਮਤ ਯਾਰ ਦੀਆਂ।
ਲਓ ਜੀ, ਗਾਣਾ ਸੁਣ ਰਹੇ ਸੀ ਤੁਸੀਂ, ਗਾਣਾ ਸੁਣ ਰਹੇ ਸੀ ਤੁਸੀਂ, ਤੇ ਉਮੀਦ ਕਰਦੇ ਹਾਂ ਗਾਣਾ ਤੁਹਾਨੂੰ ਬਿਲਕੁਲ ਵੀ ਬਹੁਤ ਪਸੰਦ ਆਇਆ ਹੋਵੇਗਾ। ਗਾਣਾ ਕੁੜਤਾ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ, ਸੋ ਗਾਣਾ ਪਿਆਰਾ ਵਾ ਜੀ। ਕਹਿੰਦੇ ਨਾ ਕਿ ਹਵਾਵਾਂ ਪਰਤੀਆਂ ਏਦਾਂ ਦਾ ਕੀ ਪੈਗਾਮ ਲੈ ਕੇ, ਹਵਾਵਾਂ ਪਰਤੀਆਂ ਏਦਾਂ ਦਾ ਕੀ ਪੈਗਾਮ ਲੈ ਕੇ, ਕਿ ਸ਼ਖਰ ਤਿੜਕੀਆਂ ਜੰਗਲ ਚ ਤੇਰਾ ਨਾਮ ਲੈ ਕੇ, ਮੁਹੱਬਤ ਦਾ ਮਸੀਹਾ ਲੋਕ ਜਿਸ ਨੂੰ ਆਖਦੇ ਸੀ ਉਹ ਤੇਰੇ ਸ਼ਹਿਰ ਤੋਂ ਪਰਤਿਆ ਸੌ ਇਲਜ਼ਾਮ ਲੈ ਕੇ। ਤੇ ਲਓ ਫਿਰ, ਮੁਹੱਬਤ ਦੇ ਵਿੱਚ ਤਾਂ ਹਮੇਸ਼ਾ ਇਲਜ਼ਾਮ ਹੀ ਲੱਗਦੇ ਰਹਿੰਦੇ ਆ, ਹਨਾ। ਤੇ ਇਲਜ਼ਾਮ ਚੰਗੇ ਵੀ ਆ ਤੇ ਮਾੜੇ ਵੀ ਆ, ਕਦੇ ਨੋਕ ਚੋਕ ਵੀ ਚੱਲਦੀ ਰਹਿੰਦੀ ਆ ਕਿ ਅੱਗੇ ਪ੍ਰੋਗਰਾਮ ਦੇ ਵਿੱਚ ਮੇਰੀ ਭੈਣ ਕੁਲਦੀਪ ਕੌਰ ਪਹੁੰਚੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਕਹਿ ਰਹੇ ਆ ਜੀ, ਹਰਮਨ ਰੇਡੀਓ ਦੇ ਵਿਹੜੇ ਵਿੱਚ ਬੈਠੇ ਜਿੰਨੇ ਵੀ ਹਰਮਨ ਪਰਿਵਾਰ ਦੇ ਮੈਂਬਰ ਆ, ਸਾਰਿਆਂ ਦੀ ਗੁਰੂ ਫਤਿਹ ਕਹਿ ਰਹੇ ਆ ਸਾਰਿਆਂ ਨੂੰ, ਤੇ ਸਾਰਿਆਂ ਦੀ ਅਰਦਾਸ ਬੇਨਤੀ ਕਰਦੇ ਆ ਜੀ ਖੁਸ਼ਹਾਲੀ ਲਈ, ਖੁਸ਼ੀ ਦੇ ਲਈ। ਤੇ ਕਹਿੰਦੇ ਕੀ ਹਾਲ ਸਭ ਦੇ, ਕਹਿੰਦੇ ਆਸਾ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ। ਸੋ ਇੱਕ ਗਾਣਾ ਚਲਾਇਆ ਸੀ ਜੀ ਅਸੀਂ ਪਹਿਲਾਂ ਗੁਰਪ੍ਰੀਤ ਦੀ ਫਰਮਾਇਸ਼ ਤੇ ਕਿ ਜਿੱਦ ਕਰੀ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ। ਸੋ ਗਾਣੇ ਦੀ ਵਰਡਿੰਗ ਬਹੁਤ ਹੀ ਬੜੀ ਪਿਆਰੀ ਜੀ ਹੈ ਜੀ, ਬੜਾ ਸੋਹਣਾ ਗਾਣਾ ਵਾ ਹਨਾ। ਤੇ ਕਹਿੰਦੇ ਕਿ ਗਾਣਾ ਸੁਣ ਕੇ ਨਾਲੇ ਤਾਂ ਕੁਲਦੀਪ ਹੱਸ ਰਹੀ ਆ, ਕਹਿੰਦੇ ਗਾਣਾ ਸੁਣ ਕੇ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਹਨਾ। ਕਹਿੰਦੇ ਕਿ ਮੇਰੇ ਮਾਮਾ ਜੀ ਦਾ ਵਿਆਹ ਸੀ ਤੇ ਇਹ ਗਾਣਾ ਨਵਾਂ ਨਵਾਂ ਆਇਆ ਸੀ, ਤੇ ਘਰ ਇਹ ਗਾਣਾ ਲਾ ਦਿੱਤਾ ਡੀਜੇ ਵਾਲੇ ਨੇ, ਤੇ ਮੇਰੇ ਮਾਸੜ ਜੀ ਦੀ ਪੀਤੀ ਹੋਈ ਸੀ ਤੇ ਆ ਕੇ ਡੀਜੇ ਵਾਲੇ ਨੂੰ ਕਹਿੰਦੇ ਕਿ ਸਾਡੇ ਪੁੱਤ ਦਾ ਵਿਆਹ ਵਾਸਤੇ ਤੂੰ ਰੋਈ ਜਾਂਦਾ ਵਾ। ਕਹਿੰਦੇ ਬੇਚਾਰੇ ਮਾਮੇ ਦੀ ਫੀਲਿੰਗ ਸੀ ਮਾਮੀ ਨੂੰ ਕਹਿਣ ਲਈ, ਤੇ ਕਹਿੰਦੇ ਗਾਣਾ ਦੇ ਗਾਣੇ ਦੇ ਜ਼ਰੀਏ ਹਨਾ, ਤੇ ਕਹਿੰਦੇ ਉਹ ਵਿੱਚ ਹੀ ਰਹਿ ਗਈ। ਤੇ ਕਈ ਵਾਰੀ ਕਹਿੰਦੇ ਹੁਣ ਅਸੀਂ ਨਾ ਉਹਨਾਂ ਨੂੰ ਖੇਡਦੇ ਹੁੰਦੇ ਆ। ਵਾਕਈ ਜੀ ਕਈ ਵਾਰੀ ਬੰਦਾ ਜੋ ਗੱਲ ਬੋਲ ਕੇ ਨੀ ਕਹਿ ਸਕਦਾ ਨਾ, ਤਾਂ ਫਿਰ ਉਹ ਗਾਣਿਆਂ ਦੇ ਜ਼ਰੀਏ ਕਹਿ ਦਿੰਦਾ। ਤਦੀ ਤਾਂ ਅਸੀਂ ਕਹਿੰਦੇ ਹਾਂ ਕਿ ਤੁਹਾਡੀ ਵੀ ਕੋਈ ਫੀਲਿੰਗ ਆ, ਤੁਸੀਂ ਵੀ ਕਿਸੇ ਨੂੰ ਕੁਛ ਕਹਿਣਾ ਚਾਹੁੰਦੇ ਹੋ ਤਾਂ ਗਾਣੇ ਦੇ ਜ਼ਰੀਏ ਜ਼ਰੂਰ ਦੱਸ ਦਿਓ। ਮੌਕਾ ਵੀ ਆ ਤੇ ਹੁਣ ਟਾਈਮ ਵੀ ਆ, ਕਿਉਂਕਿ ਜਦੋਂ ਟਾਈਮ ਲੰਘ ਗਿਆ ਤੇ ਮੌਕਾ ਲੰਘ ਗਿਆ ਫੇਰ ਤਾਂ ਬਸ ਪਛਤਾਵਾ ਹੀ ਰਹਿ ਜਾਂਦਾ, ਕਿਉਂਕਿ ਜਿਹੜਾ ਸਮਾਂ ਮਾ ਉਹਨੇ ਕਿਸੇ ਲਈ ਨਹੀਂ ਰੁਕਣਾ। ਸੋ ਵਾਲੇ ਸਿਆਣੇ ਬਣ ਕੇ ਵੀ ਕਈ ਵਾਰੀ ਨਹੀਂ ਸਰਦਾ ਨਾ, ਥੋੜੀ ਜਿਹੀ ਮੌਜ ਮਸਤੀ ਬੱਚਿਆਂ ਲਈ ਜਿਹੜੀ ਮਨ ਹੁੰਦਾ ਨਾ ਉਹ ਰੱਖਣਾ ਚਾਹੀਦਾ ਬੰਦੇ ਕੋਲੇ। ਜਿੰਨਾ ਚਿਰ ਤੁਹਾਡਾ ਮਨ ਆ ਜਿਹੜਾ ਉਹ ਬੱਚੇ ਦੀ ਤਰ੍ਹਾਂ ਮਨ, ਉਨਾ ਚਿਰ ਤੁਸੀਂ ਹਮੇਸ਼ਾ ਜ਼ਿੰਦਗੀ ਨੂੰ ਮਾਣਦੇ ਵੀ ਰਹੋਗੇ। ਤੇ ਅੱਗੇ ਕਹਿੰਦੇ ਕਿ $100 ਕੁਲਦੀਪ ਨੇ ਖਰਚ ਕਰਦੇ ਆ, ਕਹਿੰਦੇ ਕਿ ਮੈਂ $100 ਹੀ ਬੋਬੀ ਨੂੰ ਦੇ ਦੇਣੇ ਆ। ਆਏ ਹਾਏ ਕੁਲਦੀਪ ਪਹਿਲਾਂ ਦੱਸਦੀ ਫਿਰ ਤੈਨੂੰ ਤਾਂ ਮੈਂ ਜ਼ਿਆਦਾ ਹੀ ਭੇਜ ਦਿੰਦੀ ਹਨਾ। ਕਹਿੰਦੇ ਕਿਉਂਕਿ ਸੂਟ ਤੇ $100 ਤੋਂ ਮਹਿੰਗੇ ਹੋ ਗਏ ਅੱਜ ਕੱਲ। ਐਵੇਂ ਕੁਲਦੀਪ $100 ਤੋਂ ਮਹਿੰਗੇ ਕਿੱਥੋਂ ਹੋ ਗਏ ਆ? ਤੂੰ ਆ ਬ੍ਰਿਸਬਨ, ਤੂੰ ਹੁਣ ਕਰ ਲੈ ਗਈ ਸ਼ੋਪਿੰਗ ਤੁਸੀਂ ਹਨਾ ਮੈਲਬੋਰਨ ਤੋਂ, ਤਾਂ ਉੱਥੇ ਜ਼ਿਆਦਾ ਮਹਿੰਗੇ ਮਿਲਦੇ ਆ। ਇੱਥੇ ਬ੍ਰਿਸਬਨ ਤੋਂ ਮੈਂ ਦਵਾ ਦੂ ਤੈਨੂੰ ਸੂਟ ਬੜਾ ਵਧੀਆ $100 ਚ ਮਿਲ ਜਾਣਾ ਵਾ, ਪਰ ਬਹੁਤ ਚੀਜ਼ਾਂ ਸੀ ਕੁਲਦੀਪ, ਹੋਰ ਕੁਛ ਲੈ ਲੈਣਾ ਸੀਗਾ ਨਾ, $100 ਮੈਨੂੰ ਹੀ ਦੇਤੇ, ਚੱਲ ਕੋਈ ਨਾ ਮੈਂ ਤਾਂ ਸੂਟ ਲੈ ਕੇ ਪਾਉਂਗੀ ਨਾ। ਤੇ ਨਾਲ ਹੀ ਜੀ ਕੁਲਦੀਪ ਨੇ ਇੱਕ ਹੋਰ ਪੋਸਟਰ ਭੇਜਿਆ, ਕਹਿੰਦੇ ਬਾਬਾ ਜੀ ਸੱਪਾਂ ਵਾਲੇ ਚੌਂਕ ਫੁੱਲਾਂ ਵਾਲਾ ਗਲੀ ਲੁਹਾਰਾਂ ਵਾਲੀ ਅੰਮ੍ਰਿਤਸਰ, ਤੇ ਨਾਲ ਮੋਬਾਈਲ ਨੰਬਰ ਦਿੱਤਾ ਵਾ। ਹੁਣ ਹੀ ਕਾਹਦੀ ਐਡਵਰਟਾਈਜਮੈਂਟ ਕਰ ਰਹੀ ਹੈ ਕੁਲਦੀਪ, ਮੈਨੂੰ ਤਾਂ ਆਪ ਨੀ ਪਤਾ, ਫੁੱਲਾਂ ਵਾਲੇ ਚੌਂਕ ਤੇ ਲੁਹਾਰਾਂ ਵਾਲੀ ਗਲੀ ਅੰਮ੍ਰਿਤਸਰ ਦੇ ਵਿੱਚ, ਤੇ ਬਾਬਾ ਜੀ ਸੱਪਾਂ ਵਾਲੇ, ਪਤਾ ਨੀ ਨਾਂ ਦਾ ਕੋਈ ਕੰਬੀਨੇਸ਼ਨ ਬਣਾਇਆ ਕੁੜੀ ਨੇ ਹਨਾ। ਚਲੋ ਕੋਈ ਗੱਲ ਨੀ ਜੀ ਹਨਾ, ਦੇਖਦੇ ਆ ਅੱਗੇ ਆਪਾਂ। ਤੇ ਅੱਗੇ ਜੀ ਹਰਜਿੰਦਰ ਸਿੰਘ ਕਹਿੰਦੇ ਕਿ ਕੋਈ ਵੀ ਤਿਉਹਾਰ ਹੋਵੇ ਉਹਦਾ ਕੋਈ ਵੀ ਮਕਸਦ ਹੁੰਦਾ ਹੈ, ਪਰ $100 ਰਾਜੇ ਦੇ ਟੈਲੀਫੋਨ ਵਾਂਗ ਪੰਜਾਬ ਵਿੱਚ ਅਜੇ ਮਿਲੇ ਨਹੀਂ, ਜਦੋਂ ਵੀ ਮਿਲ ਗਏ ਉਸ ਚੰਗੇ ਕੰਮ ਲਈ ਖਰਚ ਕਰਾਂਗੇ। ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ, ਕਿਆ ਬਾਤ ਆ ਜੀ, ਕਹਿੰਦੇ ਕਿ ਹਜੇ ਮਿਲੇ ਨੀ ਹੈਗੇ ਹਨਾ, ਤੇ ਜਦੋਂ ਮਿਲ ਗਏ ਉਦੋਂ ਫਿਰ ਅਸੀਂ ਕਿਸੇ ਚੰਗੇ ਕੰਮ ਲਈ ਹੀ ਖਰਚ ਕਰਾਂਗੇ। ਸਾਰੇ ਜਾਣੇ ਹਨਾ ਉਹ ਕਹਿੰਦੇ ਹੁੰਦੇ ਕਿ ਬਹਿ ਬਹਿ ਕੇ ਨਿਕਲੇ ਜਾਂਦੇ, ਇਹ ਨੀ ਦੱਸਦੇ ਵੀ $100 ਖਰਚ ਕਿੱਥੇ ਕਰਨੇ। ਸਾਰੇ ਕਹੀ ਜਾਂਦੇ ਚੰਗੇ ਕੰਮ ਲਈ ਖਰਚ ਕਰਾਂਗੇ, ਚੰਗਾ ਕੰਮ ਕਿਹੜਾ ਹੁੰਦਾ ਵਾ, ਮੈਨੂੰ ਇਹ ਨੀ ਸਮਝ ਆਉਂਦੀ ਹਨਾ। $100 ਦਿੱਤੇ ਆ, ਮੌਕਾ ਵੀ ਆ, ਨਜ਼ਾਕਤ ਵੀ ਆ ਹਨਾ, ਕਰ ਦੋ ਖਰਚ, ਦੱਸ ਹੀ ਨੀ ਰਿਹਾ ਕੋਈ ਕਿੱਦਾਂ ਖਰਚ ਕਰਨੇ ਹਨਾ। ਫਿਰ ਮੈਂ ਇੱਕ ਭਵਿੱਖਬਾਣੀ ਕਰਦੀ ਹਾਂ, ਭਵਿੱਖਬਾਣੀ ਕੀ ਕੁਛ ਦੱਸੂਗੀ, ਦੱਸ ਦੋ ਚੰਗੇ ਰਹੋਗੇ ਕਿੱਥੇ ਖਰਚ ਕਰਨੇ ਆ। ਤੇ ਅੱਗੇ ਜੀ ਸ਼ੈਪਟਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਸਨੀ ਮਜੂਕਾ, ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਰਬਜੀਤ ਭਾਜੀ ਨੂੰ। ਕਹਿੰਦੇ ਅੱਜ ਮੇਰੀ ਐਂਜਲ ਦਾ ਬਰਥਡੇ ਆ, ਤੁਹਾਡੇ ਦਿੱਤੇ $100 ਦੀ ਅੱਜ ਪਾਰਟੀ ਕਰਨੀ ਆ, ਕਿਆ ਬਾਤ ਆ, ਹੋਈ ਨਾ ਗੱਲ, ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ। ਕਹਿੰਦੇ ਥੈਂਕਸ ਫਾਰ ਯੂਅਰ ਗਿਫਟ, ਪਲੀਜ਼ ਪਲੇ ਟੁੰਟਣਾ ਐਂਡ ਐਨੀ ਨਾਈਸ ਸੌਂਗ, ਥੈਂਕਸ। ਕਿਆ ਬਾਤ ਆ ਸਨੀ ਜੀ, ਤੁਸੀਂ ਤਾਂ ਬੜਾ ਵਧੀਆ ਮੈਸੇਜ ਭੇਜਿਆ, ਅੱਜ ਤੁਹਾਡੀ ਬੇਟੀ ਦਾ ਬਰਥਡੇ ਆ ਤੇ ਤੁਸੀਂ $100 ਉਹ ਪਾਰਟੀ ਤੇ ਖਾਤਾ, ਆ ਹੋਈ ਨਾ ਗੱਲ। ਆਈ ਮੈਂ ਚਾਹੁੰਦੀ ਸੀਗੀ ਕਿ ਏਦਾਂ ਦਾ ਕੋਈ ਮੈਸੇਜ ਆਵੇ ਕਿ $100 ਤੁਸੀਂ ਕਿੱਥੇ ਖਰਚ ਕਰੋਗੇ, ਆ ਤਾਂ ਵਾਕਈ ਜੀ ਭੇਜਣੇ ਵੀ ਵਰਥ ਹੋ ਗਏ, ਤੇ ਤੁਸੀਂ ਖਰਚ ਵੀ ਬੜੇ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋ। ਤੇ ਨਾਲ ਹੀ ਜੀ ਸਾਨੂੰ ਉਹਨਾਂ ਨੇ ਆਪਣੀ ਤੇ ਆਪਣੀ ਬੇਟੀ ਦੀ ਫੋਟੋ ਭੇਜੀ ਆ, ਫੋਟੋ ਦੇਖੋ ਤੁਸੀਂ, ਸੇਮ ਪੋਜ਼ ਦੇ ਵਿੱਚ ਖੜੇ ਆ, ਸੇਮ ਜਿੱਦਾਂ ਕਿ ਬੱਚੀ ਖੜੀ ਆ ਉਸੇ ਤਰ੍ਹਾਂ ਬੱਚੀ ਦਾ ਪਾਪਾ ਖੜਾ, ਜਾਂ ਫਿਰ ਕਹਿ ਲਓ ਇੱਕ ਪੋਸਟਰ ਖੜਾ, ਪੋਸਟਰ ਆ ਇੱਕ ਪੋਸਟਰ ਦੇ ਵਿੱਚ ਬੱਚੀ ਨੇ ਡਿਟੋ ਕਾਪੀ ਕੀਤੀ ਆ ਉਹਦੀ ਹਨਾ, ਕਿ ਜਿਸ ਤਰ੍ਹਾਂ ਉਹ ਪੋਸਟਰ ਆ ਪਿੱਛੇ ਉਸੇ ਤਰ੍ਹਾਂ ਹੀ ਬੱਚੀ ਖੜੀ ਆ। ਬੱਚੇ ਵੀ ਕਿਆ ਬਾਤ ਆ, ਜੋ ਮਰਜ਼ੀ ਸਿਖਾ ਲਓ, ਸਿੱਖ ਦੇ ਬੜੇ ਵਧੀਆ ਤਰੀਕੇ ਦੇ ਨਾਲ ਤੇ ਬੜੇ ਛੇਤੀ ਕੈਚ ਕਰਦੇ ਆ। ਤੇ ਉਹਨਾਂ ਨੇ ਆਪਣੀ ਬੇਟੀ ਦੀ ਇੱਕ ਹੋਰ ਸਾਨੂੰ ਪਿਆਰੀ ਜੀ ਫੋਟੋ ਭੇਜੀ ਆ, ਪਰ ਉਹਨਾਂ ਨੇ ਸਾਨੂੰ ਉਹਨਾਂ ਦਾ ਨਾਮ ਨੀ ਦੱਸਿਆ। ਸਨੀ ਜੀ ਤੁਹਾਡੀ ਬੇਟੀ ਨੂੰ ਸਾਡੇ ਵੱਲੋਂ, ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ, ਸਾਡੇ ਸਾਰੇ ਪਰਿਵਾਰ ਵੱਲੋਂ, ਸਾਰੇ ਲਿਸਨਰ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਇਹੀ ਅਰਦਾਸ ਦੁਆ ਕਰਦੇ ਹਾਂ ਕਿ ਬੱਚੀ ਹਮੇਸ਼ਾ ਖੁਸ਼ ਰਹੇ ਤੇ ਜ਼ਿੰਦਗੀ ਦੀ ਹਰ ਮੰਜ਼ਿਲ ਸਰ ਕਰੇ ਤੇ ਆਪਣੀ ਜ਼ਿੰਦਗੀ ਦੇ ਹਰ ਮੁਕਾਮ ਨੂੰ ਪੂਰਾ ਕਰੇ ਤੇ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਹਸਤੀ ਵਸਤੀ ਵਸਦੀ ਰਵੇ ਤੇ ਬੱਚੀ ਦੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਹੋਵੇ। ਤੇ ਲਓ ਜੀ, ਟੁੰਟਣਾ ਤੁਸੀਂ ਕਿਹਾ ਵਾ ਸਰਬਜੀਤ ਭਾਜੀ ਨੇ, ਬਿਲਕੁਲ ਨੋਟ ਕਰ ਲਿਆ ਜੀ। ਆਪਾਂ ਇੱਕ ਵਧੀਆ ਪਿਆਰਾ ਜਿਹਾ ਸੌਂਗ ਵੀ ਪਲੇਅ ਕਰਾਂਗੇ ਤੁਹਾਡੀ ਬੇਟੀ ਦੇ ਲਈ ਤੇ ਟੁੰਟਣਾ ਵੀ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜੀ ਕੁਲਦੀਪ ਕੌਰ ਕਹਿੰਦੇ ਕਿ ਹਾਲ ਬਿਆਨ ਕੀਤਾ ਬਾਬਿਆਂ ਦਾ। ਓਹੋ ਠੀਕ ਆ ਜੀ। ਤੇ ਕੁਲਦੀਪ ਨੇ ਹਾਲ ਬਿਆਨ ਕਰਤਾ ਬਾਬਿਆਂ ਦਾ, ਬਾਬਿਆਂ ਦਾ ਤਾਂ ਕੁਲਦੀਪ ਪੁੱਛੀ ਨਾ ਕੀ ਹਿਸਾਬ ਕਿਤਾਬ ਆ। ਹੁਣ ਤੂੰ ਗੱਲ ਨਾ ਹੀ ਛੇੜ, ਕਿਉਂਕਿ ਟਾਈਮ ਥੋੜਾ, ਜੇ ਆਪਾਂ ਗੱਲਾਂ ਸ਼ੁਰੂ ਕਰ ਲਈਆਂ ਫਿਰ ਗੱਲਾਂ ਮੁੱਕਣੀਆਂ ਹੀ ਨੀ ਹੈਗੀਆਂ। ਤੇ ਅੱਗੇ ਜੀ ਸਨੀ ਮਾਚੂਕਾ ਛੱਪਣ ਵਾਲਿਆਂ ਨੇ ਦੱਸ ਦਿੱਤਾ ਜੀ ਆਪਣੀ ਬੇਟੀ ਦਾ ਨਾਮ ਮਾਨਵੀ। ਸੋ ਮਾਨਵੀ ਨੂੰ ਸਾਡੇ ਵੱਲੋਂ ਜਨਮ ਦਿੰਦੇ ਆ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ। ਤੇ ਗਾਣਾ ਵੀ ਅਸੀਂ ਜ਼ਰੂਰ ਪਲੇ ਕਰਾਂਗੇ। ਬੜੀ ਪਿਆਰੀ ਜੀ ਕਿਊਟ ਜੀ ਬੱਚੀ ਆ ਹਨਾ ਮਾਨਵੀ, ਬੜੀ ਸੋਹਣੀ ਸਮਾਈਲ ਆ। ਇਹ ਸਮਾਈਲ ਪਰਮਾਤਮਾ ਇਹਦੇ ਫੇਸ ਤੇ ਇਹਦੇ ਚਿਹਰੇ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਰੱਖੇ। ਤੇ ਲਓ ਫਿਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਜੀ ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਚੱਲਦਾ ਉਹ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ, ਹੋਰ ਲੋਕਾਂ ਦਾ ਤਾਂ ਚੱਲਦਾ ਉਹ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ। ਚੱਲਦਾ ਉਹ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ, ਹੋਰ ਲੋਕਾਂ ਦਾ ਤਾਂ ਚੱਲਦਾ ਉਹ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ। ਤੂੰ ਲੈ
ਸਾਡੇ ਥਾਣਿਆਂ ਤੇ ਠੇਕਿਆਂ ਚ ਖਾਤੇ ਕਿਹੜਾ ਨੀ ਏਡੀ ਦਾਬ ਚੱਲਦਾ ਓ ਲੋਕਾਂ ਦਾ ਤਾਂ ਚੱਲਦਾ ਹੋ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ ਚੱਲਦਾ ਹੋ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ
ਲਓ ਜੀ ਗੁਰਨਾਮ ਭੁੱਲਰ ਤੇ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣਿਆ ਸੀ ਉਧਾਰ ਚੱਲਦਾ ਹਨਾ। ਹੁਣ ਉਧਾਰ ਤਾਂ ਸਾਰਿਆਂ ਦਾ ਹੀ ਚੱਲਦਾ ਹੀ ਰਹਿੰਦਾ ਸੀ ਕਿਤੇ ਨਾ ਕਿਤੇ ਕਿਸੇ ਦਾ ਕ੍ਰੈਡਿਟ ਕਾਰਡ ਦੇ ਚੱਕਰ ਦੇ ਵਿੱਚ। ਹੁਣ ਜਿੱਦਾਂ ਆਪਾਂ ਵੀ ਤੁਹਾਨੂੰ ਸਾਰਿਆਂ ਨੂੰ $100 ਉਧਾਰ ਦਿੱਤੇ ਸੀ ਪਰ ਤੁਸੀਂ ਇਸਦਾ ਸਹੀ ਇਸਤੇਮਾਲ ਕੀਤਾ ਜਾਂ ਨਹੀਂ ਇਹ ਤਾਂ ਤੁਹਾਨੂੰ ਪਤਾ, ਪਰ ਜਿਹਨਾਂ ਨੇ ਕੀਤਾ ਬਹੁਤ ਵਧੀਆ ਲੱਗਾ। ਤੇ ਜਿਸ ਦਿਨ ਦੀ ਖ਼ਬਰ ਸਾਂਝੀ ਕਰਦੇ ਹਾਂ ਜੀ, ਇੱਥੇ ਸਾਡੇ ਪਿਛਲੇ ਹਫ਼ਤੇ ਜਿਹੜਾ ਇੱਥੇ ਸਟੋਮ ਆਇਆ ਸੀਗਾ, ਗੜੇ ਪਏ ਮੀਂਹ ਬੜੇ ਪਏ ਸੀਗੇ, ਤੇ ਉੱਥੇ ਨਾ ਇੱਕ ਫਿਓਨਾ ਨਾਮ ਦੀ ਲੇਡੀ ਹੈ ਜਿਹਨੇ ਕਿ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਆ ਰਹੀ ਸੀ, ਡਰਾਈਵ ਕਰ ਰਹੀ ਸੀ, ਤੇ ਰਸਤੇ ਦੇ ਵਿੱਚ ਜਿਹੜਾ ਤੂਫਾਨ ਆ ਉਹਦੀ ਪਕੜ ਚ ਆ ਗਈ ਤੇ ਉਹ ਗੜੇ ਬਹੁਤ ਜ਼ਿਆਦਾ ਪੈ ਰਹੇ ਸੀਗੇ ਤੇ ਉਹਦੀ ਕਾਰ ਦੇ ਸ਼ੀਸ਼ੇ ਟੁੱਟ ਗਏ ਸੀ। ਪਰ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਕਹਿੰਦੇ ਨਾ ਕਿ ਮਾਂ ਤਾਂ ਮਾਂ ਹੀ ਆ, ਅਸੀਂ ਆਪਾਂ ਜਿੱਦਾਂ ਮਰਜ਼ੀ ਕਹਿ ਦਈਏ ਕਿ ਜਿਹੜੇ ਕੇਅਰ ਨਹੀਂ ਕਰਦੇ ਕਈ ਲੋਕ ਹਨਾ, ਜਾਂ ਕਿੱਦਾਂ ਵੀ ਕਹਿ ਲਓ, ਤਾਂ ਉਹਨੇ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਉਹਨੂੰ ਆਪਣੀ ਬੁੱਕਲ ਦੇ ਵਿੱਚ ਕਵਰ ਕਰ ਲਿਆ, ਪਰ ਉਸਦੀ ਆਪਣੀ ਬੋਡੀ ਤੇ ਉਹ ਗੜੇ ਵੱਜ ਵੱਜ ਕੇ ਨਾ ਉਸਦਾ ਵਾਕਈ ਚ ਬਹੁਤ ਬੁਰਾ ਹਾਲ ਹੋਇਆ ਸੀ, ਕਿਉਂਕਿ ਸਟੋਮ ਖਤਮ ਹੋਣ ਤੋਂ ਬਾਅਦ ਚ ਇਹਨੂੰ ਮੈਡੀਕਲ ਜਿਹੜੀ ਐਮਰਜੈਂਸੀ ਸਰਵਿਸ ਸੀ ਉਹਦੇ ਲਈ ਉਹਨੂੰ ਲੈ ਕੇ ਗਏ ਹਨਾ, ਤੇ ਉਸ ਦੇ ਲਈ ਉਹਨੂੰ ਇੱਥੋਂ ਦੀ ਗੌਰਮੈਂਟ ਨੇ, ਇਹ ਫਰਕ ਹੁੰਦਾ ਜੀ ਸਾਡੀ ਉੱਥੋਂ ਤੇ ਇੰਡੀਆ ਤੇ ਇੱਥੋਂ ਦੀ ਗੌਰਮੈਂਟ ਦਾ ਹਨਾ, ਤੇ ਉਹਨੂੰ ਬਰੇਵਰੀ ਅਵਾਰਡ ਵੀ ਦੇ ਰਹੇ ਆ ਕਿ ਉਹਨੇ ਕਿੰਨੀ ਬਹਾਦਰੀ ਦੇ ਨਾਲ ਉਹ ਸਾਰਾ ਕੋਲਰੇਟ ਕੀਤਾ, ਆਪਣੇ ਬੱਚੇ ਨੂੰ ਸੇਵ ਰੱਖਿਆ, ਛੋਟੇ ਜਿਹੇ ਬੱਚੇ ਨੂੰ ਹਨਾ। ਕੁਛ ਵੀ ਹੋ ਸਕਦਾ ਸੀ ਅਗਰ ਬੱਚੇ ਦੇ ਇੰਨੀ ਬੁਰੀ ਤਰੀਕੇ ਦੇ ਨਾਲ ਉਹ ਗੜੇ ਬਚ ਗਏ। ਤੇ ਨਾਲ ਜੀ ਗੱਡੀ ਤਾਂ ਬਿਲਕੁਲ ਖਤਮ ਹੋ ਗਈ ਸੀ, ਤੇ ਕੱਲ ਨੂੰ ਆਰ ਏ ਸੀ ਕਿਊ ਵਾਲਿਆਂ ਨੇ ਬਹੁਤ ਹੀ ਪਿਆਰੀ ਜੀ ਵਧੀਆ ਨਵੀਂ ਗੱਡੀ, ਬ੍ਰਾਂਡ ਨਿਊ ਗੱਡੀ ਆ ਜਿਹੜੀ ਉਹਨੂੰ ਉਹ ਦਿੱਤੀ ਆ। ਸੋ ਬੜੀ ਵਧੀਆ ਲੱਗਦਾ ਜੀ, ਉਹ ਇਹ ਨਹੀਂ ਬੱਚੇ ਨੂੰ ਬਚਾਇਆ, ਇਹ ਤੋਂ ਇਹ ਆ ਕਿ ਇਨਸਾਨੀਅਤ ਹਜੇ ਵੀ ਜਿਉਂਦੀ ਆ, ਅਗਰ ਤੁਸੀਂ ਚੰਗੇ ਕੰਮ ਕਰੋਗੇ ਤਾਂ ਸਾਰੀ ਦੁਨੀਆਂ ਸਰਾਉਂਦੀ ਆ, ਤੇ ਉਸ ਚੰਗੇ ਕੀਤੇ ਦਾ ਜਿਹੜਾ ਨਤੀਜਾ ਵਾ ਉਹ ਵੀ ਹਮੇਸ਼ਾ ਚੰਗਾ ਹੀ ਹੁੰਦਾ ਵਾ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਜ ਥੋੜਾ ਜਿਹਾ ਪਹਿਲਾਂ ਜਾਣਾ ਪੈਣਾ ਕਿਉਂਕਿ ਸਰਬਜੀਤ ਭਾਜੀ ਦੀ ਤਬੀਅਤ ਆ ਜਿਹੜੀ ਉਹ ਥੋੜੀ ਠੀਕ ਨੀ ਹੈਗੀ, ਤੇ ਮੈਨੂੰ ਵੀ ਥੋੜਾ ਕੁ ਕੰਮ ਆ, ਸੋ 10-15 ਮਿੰਟ ਆਪਾਂ ਪਹਿਲਾਂ ਪ੍ਰੋਗਰਾਮ ਛੱਡ ਕੇ ਜਾਵਾਂਗੇ। ਪਰ ਇੱਧਰ ਪ੍ਰੋਗਰਾਮ ਦੇ ਵਿੱਚ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਕਹਿ ਰਹੇ ਕਿ ਬੋਬੀ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡੇ ਦਿੱਤੇ ਡਾਲਰਾਂ ਦੀ ਮਠਿਆਈ ਲੈ ਕੇ ਆਵਾਂਗੇ ਤੇ ਸਭ ਰਲ ਮਿਲ ਖਾਵਾਂਗੇ, ਤੇ ਮਨਮੋਹਨ ਵਾਰਿਸ ਦਾ ਗਾਣਾ ਸੁਣਾ ਦਿਓ ਜੀ, ਪਿੰਡ ਦਾ ਬਨੇਰਾ ਚੇਤੇ ਆ ਗਿਆ। ਸੋ ਬਿਲਕੁਲ ਜੀ ਮਠਿਆਈ ਤੁਸੀਂ ਲੈ ਕੇ ਆਇਓ, ਵੈਸੇ ਵੀ ਅੱਜ ਦੁਸਹਿਰਾ ਵਾ ਤੇ ਦੁਸਹਿਰੇ ਵਾਲੇ ਦਿਨ ਸਾਰੇ ਰਲ ਮਿਲ ਕੇ ਮਠਿਆਈ ਖਾਵਾਂਗੇ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਜਿਵੇਂ ਕਿਹਾ ਸੀਗਾ ਕਿ ਆਪਾਂ ਥੋੜਾ ਜਿਹਾ ਚਿਰ ਪਹਿਲਾਂ ਜਾਣਾ ਵਾ, ਤੇ ਬੁਝਾਰਤ ਦਾ ਜਵਾਬ ਸਾਨੂੰ ਆਲਮੋਸਟ ਸਾਰਿਆਂ ਨੇ ਸਹੀ ਭੇਜਿਆ ਕਿ ਚਿੱਟੀ ਪਲੇਟ ਚ ਕਾਲਾ ਰਸਗੁੱਲਾ। ਸੋ ਡੇਲਾ ਕਹਿ ਸਕਦੇ ਹਾਂ ਜੀ ਅੱਖ ਦਾ, ਵੈਸੇ ਮੈਂ ਬੋਲ ਵੀ ਗਈ ਸੀ ਗੱਲ ਕਰਦੀ ਕਰਦੀ ਹਨਾ, ਸੋ ਪਤਾ ਲੱਗ ਹੀ ਗਿਆ ਹੋਊਗਾ। ਤੇ ਅੱਖ ਆ ਜੀ, ਅੱਖ ਦੇ ਵਿੱਚ ਪਤਾ ਹੀ ਆ ਨਾ ਕਾਲਾ ਡੇਲਾ ਹੁੰਦਾ ਵਾ, ਸੋ ਚਿੱਟੀ ਪਲੇਟ ਕਿਹੜੀ ਹੋਗੀ, ਅੱਖ ਦੀ ਜਿਹੜੀ ਝਿੱਲੀ ਜੀ ਹੁੰਦੀ ਆ ਤੇ ਕਾਲਾ ਡੇਲਾ। ਵੈਸੇ ਕਈਆਂ ਦੇ ਹਨਾ ਬਿੱਲੀਆਂ ਅੱਖਾਂ ਵੀ ਹੁੰਦੀਆਂ ਨੇ, ਤੇ ਚਲੋ ਕੋਈ ਗੱਲ ਨੀ, ਮੋਸਟਲੀ ਕਾਲਾ ਡੇਲਾ ਹੀ ਹੁੰਦਾ ਵਾ। ਤੇ ਲਓ ਜੀ ਫਿਰ ਬੁਝਾਰਤ ਦਾ ਜਵਾਬ ਵੀ ਹੋ ਗਿਆ ਵਾ, ਤੇ ਬਾਕੀ $100 ਜਿਹਨਾਂ ਜਿਹਨਾਂ ਨੇ ਵਰਤਿਆ ਵਧੀਆ ਗੱਲ ਆ, ਤੇ ਬਾਕੀ ਆ ਜਿਹੜੇ ਉਹ ਸਾਨੂੰ ਵਾਪਸ ਕਰ ਦਿਓ, ਜੇ ਤੁਸੀਂ ਨਹੀਂ ਵਰਤਣੀ ਹਨਾ ਅਸੀਂ ਕਿਸੇ ਹੋਰ ਲੋੜਵੰਦ ਨੂੰ ਦੇਵਾਂਗੇ। ਤੇ ਅੱਗੇ ਜੀ ਹੁਣ ਸਾਨੂੰ ਇਜਾਜ਼ਤ ਦਿਓ, ਤੇ ਮਾਨਵੀ ਦੇ ਬਰਥਡੇ ਦੀਆਂ ਸਨੀ ਜੀ ਇੱਕ ਵਾਰੀ ਫਿਰ ਤੋਂ ਤੁਹਾਨੂੰ ਬਹੁਤ 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 ਮੁਬਾਰਕਾਂ, ਤੇ ਸਾਰਿਆਂ ਤੋਂ ਵਧੀਆ ਇਸਤੇਮਾਲ ਜਿਹੜੇ ਪੈਸੇ ਆ ਉਹ ਤੁਸੀਂ ਕੀਤੇ $100। ਥੈਂਕ ਯੂ ਜੀ, ਬਹੁਤ ਵਧੀਆ ਲੱਗਾ। ਤੇ ਹੁਣ ਆਪਾਂ ਨੂੰ ਦਿਓ ਜੀ ਇਜਾਜ਼ਤ ਪ੍ਰੋਗਰਾਮ ਦੇ ਵਿੱਚ, ਕਿਉਂਕਿ ਥੋੜੇ ਚਿਰ ਪਹਿਲਾਂ ਜਾਣਾ ਪੈਣਾ, ਪਰ ਤੁਹਾਡੇ ਪਸੰਦ ਦੇ ਜਿਹੜੇ ਗਾਣੇ ਆ ਉਹ ਮੈਂ ਜ਼ਰੂਰ ਛੱਡ ਕੇ ਜਾ ਰਹੀ ਹਾਂ। ਤੇ ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਬ੍ਰਿਸਬੇਨ ਦੇ ਵਿੱਚ 7-9 ਤੇ ਸਿਡਨੀ ਸਮੇਂ 8-10 ਇਸੇ ਤਰ੍ਹਾਂ ਮੁਲਾਕਾਤ ਹੋਊਗੀ ਜੀ, ਵਧੀਆ ਵਧੀਆ ਗੱਲਾਂ ਤੇ ਵਧੀਆ ਵਧੀਆ ਗੀਤਾਂ ਦੇ ਨਾਲ। ਤੁਸੀਂ ਅੱਜ ਦੁਸਹਿਰੇ ਦੀਆਂ ਸ਼ੁਭ ਕਾਮਨਾਵਾਂ ਸਾਰਿਆਂ ਤੋਂ ਲਓ, ਤੇ ਨਾਲੇ ਵਧੀਆ ਤਰੀਕੇ ਦੇ ਨਾਲ ਦੁਸਹਿਰਾ ਮਨਾਓ, ਵਧੀਆ ਸੰਦੇਸ਼ ਦੇ ਨਾਲ ਹਨਾ। ਖਾਣਾ ਪੀਣਾ ਹੀ ਜ਼ਰੂਰੀ ਨਹੀਂ ਹੁੰਦਾ, ਜ਼ਿੰਦਗੀ ਦੇ ਵਿੱਚ ਬੰਦੇ ਦਾ ਕੋਈ ਨਾ ਕੋਈ ਮੋਟਿਵ, ਕੋਈ ਨਾ ਕੋਈ ਮੰਤਵ ਵੀ ਹੋਣਾ ਚਾਹੀਦਾ। ਪਰਮਾਤਮਾ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ, ਇਸੇ ਹੀ ਦੁਆ ਦੇ ਨਾਲ ਦਿਓ ਇਜਾਜ਼ਤ, ਰੱਬ ਰਾਖਾ।
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ,